अगर तुसी अपनी जगह ठीक हो फिर भी कोई थोनू पसंद नहीं करदा तो निराश ना होवो। तुसी इस दुनिया विच उसदा मनोरंजन करन लई नहीं आए। चंगे विचारां लई जुड़े रहो हरमन रेडियो दे नाल।
आवाज़ दा खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरां दिल पंजाबी जज्बा पंजाबी।
ਹਰਮਨ ਰੇਡੀਓ ਤੇ ਤੁਹਾਡੀ ਖਿਦਮਤ ਵਿਚ ਇਕ ਵਾਰ ਫਿਰ ਮੈਂ ਹਾਜ਼ਰ ਹਾਂ ਜੀ ਅਮਰਦੀਪ ਕੌਰ ਪ੍ਰੋਗਰਾਮ ਲਹਿਰਾਂ ਲੈ ਕੇ ਤੇ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਰਦੀਪ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਨਮਸਕਾਰ ਆਦਾਬ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਨਾਲ ਹੀ ਨਾਲ ਦੋਸਤੋ ਦੁਆ ਕਰਦੇ ਆ ਅਰਦਾਸ ਕਰਦੇ ਆ ਕਿ ਤੁਹਾਡਾ ਅੱਜ ਦਾ ਦਿਨ ਖੁਸ਼ੀਆਂ ਖੇੜਿਆਂ ਭਰਪੂਰ ਹੋਵੇ। ਦਿਨ ਦੀ ਗੱਲ ਕਰੀਏ ਤਾਂ ਦਿਨ ਹੈਗਾ ਜੀ ਅੱਜ ਮੰਗਲਵਾਰ ਸਾਲ 2016 ਦੇ ਮਈ ਮਹੀਨੇ ਦਾ ਆਖਰੀ ਦਿਨ ਹੈ ਯਾਨੀ 31 ਤਰੀਕ ਹੈ ਤੇ ਨਾਨਕ ਸ਼ਾਹੀ ਸਮਤ 548 ਦੇ ਜੇਠ ਮਹੀਨੇ ਦੀ ਅੱਜ 18 ਤਰੀਕ ਹੋ ਚੁੱਕੀ ਹੈ। ਘੜੀਆਂ ਵੱਲ ਨਜ਼ਰ ਮਾਰੀਏ ਤਾਂ ਸਿਡਨੀ ਮੈਲਬਰਨ ਬ੍ਰਿਸਬਨ ਤੇ ਕੈਨਬਰਾ ਦੇ ਵਿਚ 8:02 ਹੋ ਚੁੱਕੇ ਨੇ ਆਸਟ੍ਰੇਲੀਆ ਦੇ ਸ਼ਹਿਰਾਂ ਚ ਤੇ ਜਿਹੜਾ ਆਸਟ੍ਰੇਲੀਆ ਦਾ ਸ਼ਹਿਰ ਐਡੀਲੇਡ ਹੈ ਜੀ ਉੱਥੇ 7:32 ਹੋਏ ਨੇ ਤੇ ਪਰਥ ਦੇ ਵਿਚ ਅਜੇ 6:00 ਨੇ 6:02 ਉੱਥੇ ਹੋ ਚੁੱਕੇ ਆ ਤੇ ਇਸ ਤੋਂ ਬਾਅਦ ਜੇ ਅਸੀਂ ਆਪਣੇ ਗੁਆਂਢੀ ਮੁਲਕ ਚੱਲੀਏ ਤਾਂ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਵਿਚ 10:02 ਹੋ ਚੁੱਕੇ ਆ ਤੇ ਬਾਹਰ ਆਉਂਦੇ ਆ ਹੋਰ ਯਾਨੀ ਕਿ ਤੁਹਾਡੇ ਮੁਲਕਾਂ ਵੱਲ ਤਾਂ ਵੈਨਕੂਵਰ ਦੇ ਵਿਚ ਇਸ ਵੇਲੇ 3:03 ਹੋਏ ਨੇ ਪਰ ਉੱਥੇ ਅਜੇ 30 ਮਈ ਚੱਲ ਰਹੀ ਹੈ ਸੋਮਵਾਰ ਦੀ ਬਾਅਦ ਦੁਪਹਿਰ ਹੈ ਜੀ ਤੇ ਕੈਨੇਡਾ ਦੇ ਸ਼ਹਿਰ ਟੋਰਾਂਟੋ ਦੇ ਵਿਚ ਵੀ 30 ਮਈ ਹੈ ਦਿਨ ਸੋਮਵਾਰ ਹੈ ਸ਼ਾਮ ਦੇ 6:03 ਹੋ ਚੁੱਕੇ ਆ ਜੀ ਤੇ USA ਦੇ ਵਿਚ LA ਦੇ ਵਿਚ 3:03 ਹੀ ਹੋਏ ਆ ਬਾਅਦ ਦੁਪਹਿਰ ਚੱਲ ਰਹੀ ਹੈ 30 ਮਈ ਦਿਨ ਸੋਮਵਾਰ ਹੈ ਤੇ ਕੈਲਗਰੀ ਦੇ ਵਿਚ ਕੈਨੇਡਾ ਦੇ ਕੈਲਗਰੀ ਸ਼ਹਿਰ ਦੇ ਵਿਚ ਸ਼ਾਮ ਦੇ 4:03 ਹੋ ਚੁੱਕੇ ਆ ਜੀ ਤੇ ਇਸ ਤੋਂ ਬਾਅਦ ਯੂਰਪ ਵੱਲ ਚੱਲੀਏ ਤਾਂ ਪੁਰਤਗਾਲ ਦੇ ਵਿਚ 11:03 ਹੋਏ ਨੇ 30 ਮਈ ਸੋਮਵਾਰ ਦੀ ਰਾਤ ਪੈ ਚੁੱਕੀ ਹੈ ਤੇ ਇਟਲੀ ਦੇ ਵਿਚ 12:03 ਹੋਏ ਨੇ ਜੀ 31 ਮਈ ਹੁਣੇ ਹੁਣੇ ਚੜੀ ਆ ਯਾਨੀ ਮੰਗਲਵਾਰ ਚੜ ਗਿਆ ਜੀ ਤੇ ਹਾਂਗਕਾਂਗ ਚਾਈਨਾ ਦੇ ਵਿਚ 6:03 ਹੋਏ ਨੇ ਤੇ 31 ਮਈ ਦੀ ਜਿਹੜੀ ਸਵੇਰ ਆ ਉੱਥੇ ਵੀ ਹੋ ਚੁੱਕੀ ਹੈ। ਸੋ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ ਜਿਸ ਵੀ ਧਰਤੀ ਤੋਂ ਜਿਸ ਵੀ ਮੁਲਕ ਤੋਂ ਤੁਸੀਂ ਸਾਡੇ ਨਾਲ ਆਵਾਜ਼ ਦੇ ਇਸ ਸਫ਼ਰ ਦੇ ਵਿਚ ਸ਼ਾਮਲ ਹੁੰਦੇ ਹੋ ਤੁਹਾਨੂੰ ਅਸੀਂ ਤਹਿ ਦਿਲ ਤੋਂ ਜੀ ਆਇਆਂ ਨੂੰ ਆਖਦੇ ਹਾਂ ਬਹੁਤ ਬਹੁਤ ਸਵਾਗਤ ਦੋਸਤੋ ਪ੍ਰੋਗਰਾਮ ਦੇ ਵਿਚ। ਸੋ ਪ੍ਰੋਗਰਾਮ ਦੀ ਰੂਪਰੇਖਾ ਦੱਸਣ ਤੋਂ ਪਹਿਲਾਂ ਕੁਛ 17 ਸਾਂਝੀਆਂ ਕਰਾਂਗੀ ਸੁਖਵਿੰਦਰ ਅੰਮ੍ਰਿਤ ਦੀਆਂ ਲਿਖੀਆਂ ਹੋਈਆਂ। ਕਹਿੰਦੇ ਨਾ ਲੋਰੀ ਮੁੱਲ ਮੰਗਦੀ ਹੈ ਨਾ ਮਮਤਾ ਕਰਜ਼ ਹੁੰਦੀ ਹੈ। ਨਾ ਲੋਰੀ ਮੁੱਲ ਮੰਗਦੀ ਹੈ ਨਾ ਮਮਤਾ ਕਰਜ਼ ਹੁੰਦੀ ਹੈ। ਸਮਝ ਜਾਏਗੀ ਧੀਏ ਜਦ ਬਣੇਗੀ ਖੁਦ ਤੂੰ ਮਾਂ ਇੱਕ ਦਿਨ। ਇਹ ਵਿਰਸਾ ਕਿਸ ਨੂੰ ਕਹਿੰਦੇ ਨੇ ਤੇ ਇਹ ਤਹਿਜ਼ੀਬ ਕੀ ਹੁੰਦੀ। ਇਹ ਵਿਰਸਾ ਕਿਸ ਨੂੰ ਕਹਿੰਦੇ ਨੇ ਤੇ ਇਹ ਤਹਿਜ਼ੀਬ ਕੀ ਹੁੰਦੀ। ਅਜਾਇਬ ਘਰ ਚ ਚਰਚਾ ਕਰਦੀਆਂ ਸੀ ਚੁੰਨੀਆਂ ਇੱਕ ਦਿਨ। ਸੋ ਸੁਖਵਿੰਦਰ ਅੰਮ੍ਰਿਤ ਦੀਆਂ ਇਨ੍ਹਾਂ 17 ਦੇ ਨਾਲ ਅੱਜ ਦੇ ਪ੍ਰੋਗਰਾਮ ਦੀ ਅਸੀਂ ਸ਼ੁਰੂਆਤ ਕਰਦੇ ਹਾਂ ਤੇ ਪ੍ਰੋਗਰਾਮ ਚ ਕੀ ਕੀ ਹੋਣ ਜਾ ਰਿਹਾ ਉਹਦੇ ਬਾਰੇ ਵੀ ਗੱਲਬਾਤ ਕਰਦੇ ਹਾਂ ਜੀ। ਪ੍ਰੋਗਰਾਮ ਦੇ ਵਿਚ ਅੱਜ ਬਹੁਤ ਸਾਰਾ ਅਸੀਂ ਮੈਟਰ ਜਿਹੜਾ ਜੀ ਉਹ ਲੈ ਕੇ ਆਏ ਹਾਂ। ਹਮੇਸ਼ਾ ਵਾਂਗ ਅਸੀਂ ਖਬਰਾਂ ਦੇ ਉੱਤੇ ਨਜ਼ਰ ਮਾਰਾਂਗੇ। ਖਬਰਾਂ ਵਾਲੇ ਉਸ ਸਿਲਸਿਲੇ ਦੇ ਵਿਚ ਮਿੰਟੂ ਬਰਾੜਪੁਰੀ ਐਡੀਲੇਟ ਤੋਂ ਮੇਰੇ ਨਾਲ ਸ਼ਾਮਲ ਹੋਣਗੇ, ਮੇਰਾ ਸਾਥ ਦੇਣਗੇ ਜੀ। ਤੇ ਇਸ ਤੋਂ ਇਲਾਵਾ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿਚ ਅੱਜ ਅਸੀਂ ਦੋ ਖਾਸ ਮੁਲਾਕਾਤਾਂ ਜਿਹੜੀਆਂ ਜੀ ਉਹ ਕਰਨੀਆਂ ਨੇ। ਸੋ ਜਾਣਕਾਰੀ ਭਰਪੂਰ ਨੇ ਦੋਵੇਂ। ਇੱਕ ਮੁਲਾਕਾਤ ਜਿਹੜੀ ਆ ਉਹ ਅਸੀਂ ਕਰਨ ਜਾ ਰਹੇ ਹਾਂ ਜੀ ਕੁਲਦੀਪ ਸਿੰਘ ਸਿੱਧੂ, ਜਿਨ੍ਹਾਂ ਨੇ ਮੈਲਬਰਨ ਤੋਂ ਜਿੱਤਿਆ ਜੀ ਮਿਸਟਰ ਪੰਜਾਬ ਆਸਟ੍ਰੇਲੀਆ ਦਾ ਟਾਈਟਲ। ਸੋ ਪਿਛਲੇ ਦਿਨੀ ਮਿਸਟਰ ਪੰਜਾਬ ਆਸਟ੍ਰੇਲੀਆ ਦਾ ਜਿਹੜਾ ਕੰਪੀਟੀਸ਼ਨ ਸੀ ਉਹਦੇ ਵਿਚ ਵਿਨਰ ਰਹੇ ਨੇ। ਸੋ ਅੱਜ ਉਨ੍ਹਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ, ਨਾਲ ਹੀ ਨਾਲ ਕੋਸ਼ਿਸ਼ ਕਰਾਂਗੇ ਕਿ ਇਸ ਸਾਰੇ ਹੀ ਇਵੈਂਟ ਨੂੰ ਕਰਾਉਣ ਵਾਲੇ ਜਿਹੜੇ ਪ੍ਰਬੰਧਕ ਆ ਉਹਨਾਂ ਦੇ ਨਾਲ ਵੀ ਅਸੀਂ ਰਾਬਤਾ ਬਣਾਈਏ। ਸੋ ਉਹਨਾਂ ਦੇ ਨਾਲ ਵੀ ਗੱਲਾਂ ਬਾਤਾਂ ਜਿਹੜੀਆਂ ਜੀ ਪ੍ਰੋਗਰਾਮ ਦੇ ਅਗਲੇ ਘੰਟੇ ਦੇ ਪਹਿਲੇ ਹਿੱਸੇ ਦੇ ਵਿਚ ਕਰਾਂਗੇ ਤੇ ਉਸ ਤੋਂ ਅਗਲੇ ਹਿੱਸੇ ਦੇ ਵਿਚ ਸਾਡੇ ਨਾਲ ਸਾਡੇ ਟੈਕਸ ਐਕਸਪਰਟ ਮਿਸਟਰ ਮਨਪ੍ਰੀਤ ਸਿੰਘ ਐਸ ਐਸ ਕੇ ਅਕਾਊਂਟੈਂਟਸ ਤੋਂ ਤੁਹਾਡੇ ਨਾਲ ਰਾਬਤਾ ਬਣਾਉਣਗੇ ਜੀ ਤੇ ਬਹੁਤ ਸਾਰੀਆਂ ਜਿਹੜੀਆਂ ਜਾਣਕਾਰੀਆਂ ਟੈਕਸ ਦੇ ਬਾਬਤ ਉਹ ਸਾਡੇ ਨਾਲ ਸਾਂਝੀਆਂ ਕਰਨਗੇ। ਸੋ ਤੁਹਾਡਾ ਵੀ ਜੇ ਕੋਈ ਸਵਾਲ ਇਸ ਬਾਬਤ ਹੋਵੇ ਤਾਂ ਤੁਸੀਂ ਸਾਨੂੰ request@harmanradio.com ਤੇ ਜਾ ਕੇ ਦੋਸਤੋ ਭੇਜ ਸਕਦੇ ਹੋ ਆਪਣਾ ਸਵਾਲ, ਤੇ ਜਾਂ ਫਿਰ ਤੁਸੀਂ ਟੈਲੀਗ੍ਰਾਮ ਦੇ ਜ਼ਰੀਏ ਸਾਨੂੰ ਸੰਪਰਕ ਕਰ ਸਕਦੇ ਹੋ। ਸਾਡਾ ਜਿਹੜਾ ਟੈਲੀਗ੍ਰਾਮ ਨੰਬਰ ਹੈ, ਵੈਸੇ ਅਸੀਂ ਜਿਹੜਾ ਫੇਸਬੁੱਕ ਪੇਜ ਹੈ ਹਰਮਨ ਰੇਡੀਓ ਦਾ ਉਹਦੇ ਤੇ ਵੀ ਸ਼ੇਅਰ ਕਰਦੇ ਹਾਂ, ਪਰ ਜਾਣਕਾਰੀ ਲਈ ਦੱਸ ਦਵਾਂ +91 ਲਗਾ ਕੇ 7508049, ਯਾਨੀ ਕਿ +91 7508014489 ਸਾਡਾ ਟੈਲੀਗ੍ਰਾਮ ਨੰਬਰ ਹੈ। ਸੋ ਇਸ ਨੰਬਰ ਤੇ ਵੀ ਤੁਸੀਂ ਸਾਨੂੰ ਆਪਣੇ ਜਿਹੜੇ ਸਵਾਲ ਹੈ ਜੀ ਉਹ ਭੇਜ ਸਕਦੇ ਹੋ, ਟੈਕਸ ਬਾਬਤ ਕਿਸੇ ਤਰ੍ਹਾਂ ਦੀ ਵੀ ਕੋਈ ਜਾਣਕਾਰੀ ਜਿਹੜੀ ਹੈ ਜੇ ਤੁਸੀਂ ਚਾਹੁੰਦੇ ਹੋ। ਸੋ ਇਹ ਦੋ ਖਾਸ ਮੁਲਾਕਾਤਾਂ ਹੋਣਗੀਆਂ, ਤੇ ਇਸ ਤੋਂ ਇਲਾਵਾ ਕੁਝ ਭਾਈਚਾਰਕ ਜਾਣਕਾਰੀਆਂ ਭਾਈਚਾਰਕ ਸੂਚਨਾਵਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਤੇ ਨਾਲ ਹੀ ਨਾਲ ਹੋਵੇਗਾ ਜੀ ਗੀਤ ਸੰਗੀਤ। ਤੇ ਸਭ ਤੋਂ ਅਹਿਮ ਜਿਵੇਂ ਮੈਂ ਹਰ ਵਾਰ ਕਹਿੰਦੀ ਹੁੰਦੀ ਆ, ਹੁੰਦੀਆਂ ਨੇ ਜੀ ਤੁਹਾਡੀਆਂ ਈਮੇਲਸ, ਤੁਹਾਡੇ ਸੁਨੇਹੇ। ਸੋ ਈਮੇਲਸ ਭੇਜਣ ਦੇ ਲਈ ਜਿਵੇਂ ਮੈਂ ਪਹਿਲਾਂ ਹੀ ਦੱਸਿਆ request@harmanradio.com ਸਾਡਾ ਈਮੇਲ ਪਤਾ, ਤੇ ਟੈਲੀਗ੍ਰਾਮ ਤੇ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ 9175080149। ਸੋ ਇਹ ਸੀ ਜੀ ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ, ਤੇ ਹਰ ਵਾਰ ਦੇ ਪ੍ਰੋਗਰਾਮ ਦੀ ਸ਼ਕਤ ਦੇ ਵਿਚ ਸੁਣਦੇ ਆ ਇੱਕ ਖੂਬਸੂਰਤ ਜਿਹਾ ਗੀਤ ਸਿੰਦਰ ਸਰਤਾਜ ਦੀ ਆਵਾਜ਼ ਦੇ ਵਿਚ, ਤੇ ਫਿਰ ਬਹੁਤ ਛੇਤੀ ਆਉਣੇ ਆ ਵਾਪਸ ਪ੍ਰੋਗਰਾਮ ਦੇ ਵਿਚ। ਤੁਸੀਂ ਇਸੇ ਤਰ੍ਹਾਂ ਬਣੇ ਰਹੋ ਸਾਡੇ ਨਾਲ ਪ੍ਰੋਗਰਾਮ ਦੇ ਵਿਚ।
ਹੱਟੀਆਂ ਤੇ ਵਿਕਦੇ ਨਾ ਦੇਵੇ ਕੋਈ ਹੋਕਾ, ਫੇਰ ਦੱਸੋ ਅਸੀਂ ਜਜ਼ਬੇ ਖਰੀਦ ਕਿੱਥੋਂ ਲਈਏ। ਨਾ ਇਹ ਹੱਟੀਆਂ ਤੇ ਵਿਕਦੇ ਨਾ ਦੇਵੇ ਕੋਈ ਹੋਕਾ, ਫੇਰ ਦੱਸੋ ਅਸੀਂ ਜਜ਼ਬੇ ਖਰੀਦ ਕਿੱਥੋਂ ਲਈਏ। ਸਾਡੇ ਦਿਲਾਂ ਚ ਖੇੜੇ ਨੇ ਬਸ ਕਾਗਜ਼ਾਂ ਦੇ ਫੁੱਲ, ਰਸ ਮਹਿਕਦੇ ਗੁਲਾਬਾਂ ਦਾ ਕਸ਼ੀਦ ਕਿੱਥੋਂ ਲਈਏ। ਵਿਕਦੇ ਨਾ ਦੇਵੇ ਕੋਈ ਹੋਕਾ, ਫੇਰ ਦੱਸੋ ਅਸੀਂ ਜਜ਼ਬੇ ਖਰੀਦ ਕਿੱਥੋਂ ਲਈਏ। ਸਾਡੇ ਦਿਲਾਂ ਚ ਖੇੜੇ ਨੇ ਬਸ ਕਾਗਜ਼ਾਂ ਦੇ ਫੁੱਲ, ਰਸ ਮਹਿਕਦੇ ਗੁਲਾਬਾਂ ਦਾ ਕਸ਼ੀਦ ਕਿੱਥੋਂ ਲਈਏ। ਵਿਕਦੇ ਨਾ ਦੇਵੇ ਕੋਈ ਹੋਕਾ, ਫੇਰ ਦੱਸੋ ਅਸੀਂ ਜਜ਼ਬੇ ਖਰੀਦ ਕਿੱਥੋਂ ਲਈਏ। ਸਾਡੇ ਦਿਲਾਂ ਚ ਖੇੜੇ ਨੇ ਬਸ ਕਾਗਜ਼ਾਂ ਦੇ ਫੁੱਲ, ਰਸ ਮਹਿਕਦੇ ਗੁਲਾਬਾਂ ਦਾ ਕਸ਼ੀਦ ਕਿੱਥੋਂ ਲਈਏ। ਕੁਛ सूरज खाया शिक शहीद कितों दे हटिया ते विक दे ना देवे कोई हो कावेर दसो असी जज्बे खरीद कितों लिए साडे दिलां च खेड़े ने बस कागजां दे फुल रस महक दे गुलाबां दा कशीद कितों लिए
जी दोस्तों सतिंदर सरताज की आवाज दे विच तुसी गीत सुन रहे सी जी जज्बे। सो बिलकुल साडे दिलां च कागजा दे फुल जेडे खिड़े आ जदों मैं सुखविंदर अमृत दियां सत्रां नाल तुहाडे नाल सांझ पा रही सी तां उस वक्त भी मेरे दिमाग दे विच इही गल आ रही सी जिवें गल सी कि विरसा किस नूं कहिंदे ने ते तहजीब की हुंदी अजायब घर च चर्चा करदियां सी चुन्निया एक दिन है ना। सो एक कागजां दे फुलां दा खिड़ना अजायब घरां दे विच चुन्निया दा चर्चा जिहड़ा जी साडे विरसे नूं दर्शाउणा सिर्फ एक चिन्ह मात्र रह जाणियां इह गल्लां जिहड़ियां इह वी बहुत वड्डी इक चिंता दा विशा क्योंकि जिंदगी दे रंग जिहड़े आ जी ओह फिक्के पै रहे आ किते ना किते है ना। अहसास जिहड़े आ ओह खतम हो रहे आ जज्बे जिहड़े आ ओ भी असी सारे जानदे आ कि उना दे विच भी किते ना किते जड़ी पदार्थां दी जड़ी परमार आ उना दे थले ओ जज्बे जड़े आ ओ दबदे जा रहे आ। सो पदार्थवाद जड़ा ओ इस हद तक साडे उपर हावी हो गया कि एहसास हौली हौली ओदे विचो किरने शुरू हो गए आ खत्म होने शुरू हो गए। सो इहदे उत्ते सोचण दी लोड है विचारण दी लोड है। सो आपां जरूर विचारीए ते असी रेडियो ते बैठे ए होका जरूर दिंदे रहीए सिर्फ होका इना दईए असी अपने अंदर भी ओ एहसास जिहड़े आ पनपाउणे शुरू करिए तां कि वाकई साडा इत्थे जिहड़ा बैठना जी ओह सार्थक होवे। सो साडे नाल बहुत सारे दोस्त भी साडे नाल जुड़ रहे आ जी टैलीग्राम दे जरिए साडे कुछ दोस्तां ने सांझ पाई है मैं उहनां दे सुनेहे भी लैनी आ ते नाल ही नाल दोस्तो आपां अज दा जिहड़ा मौसम आ ओह भी सांझा करना ते मौसम दी सांझ पाउने आ कुछ पलां च पर पहलां आपां जिहड़े सुनेहे लै लईए तां कि जिहड़ा अज दा विचार है ओह भी तुहाडे नाल सांझा हो सके। साडे नाल सब तों पहलां सांझ पाईए जी दलजीत सिंह मेहता चौंक अमृतसर तों सत श्री अकाल बुला रहे साडे वल्लों भी तुहानूं प्यार भरी सत श्री अकाल जी ते इक बहुत ही सोहणा विचार उहनां ने भेजिआ जी कहिंदे सफलता दीआं उचाईआं नूं छू के कदे हंकार ना करी क्योंकि ढलान हमेशा उचाई तों ही शुरू हुंदी है। सो बहुत ही वड्डी गल है बहुत ही वड्डा सच इस विचार दे विच छुपिया होया। सो बहुत बहुत धन्नवाद दलजीत सिंह जी सांझ पाउण दे लई इस खूबसूरत विचार दे नाल इसे तरह प्रोग्राम च बने रहो जी। ते इस तों बाद इंद्रजीत सिंह बट्टू साडे नाल सांझ पा रहे ने सत श्री अकाल साडे वल्लों सब तों पहला इंद्रजीत सिंह ते स्वागत है प्रोग्राम च तुहाडा। इन्हां ने ना इक विचार ही भेजिया सो हर इक मनुख दा आपो अपना नजरिया हुंदा जी कहिंदे मनुष्य से घृणा करके कौन लोग कुरान वेद बाइबल चूम रहे हैं बेतहाशा किताबें और ग्रंथ छीन लो जबरन उनसे मनुष्यों को मारकर ग्रंथ पूज रहा है ढोंगियों का दल। सुनो मूर्खो मनुष्य ही लाया है ग्रंथ ग्रंथ नहीं लाया किसी मनुष्य को। सो नजरुल इस्लाम मेरा ख्याल उना दा ए विचार जिहड़ा उन्हां ने सांझा कीता इंद्रजीत सिंह बट्टू होरां ने। सो बिलकुल जी आपो अपने नजरिए दे नाल जदों देखिया जावे सोचिया जावे तां कई गल्लां जिहड़ियां ओह सही लगदियां ने ते ओही गल्लां किसे दूसरे दे लई उस नूं गलत भी लग सकदियां ने। सो तुसी विचार दे नाल सांझ पाईए तुहाडा बहुत बहुत धन्नवाद इसे तरह प्रोग्राम च साडे नाल बने रहो। उस तों बाद साडे नाल अगे जुड़े ने जी अवतार सिंह भुल्लर हुरी मैलबर्न तों सत श्री अकाल बुला रहे ने साडे वल्लों भी प्यार भरी सत श्री अकाल अवतार तुहानूं ते कहंदे प्रोग्राम गोइंग गुड गाना सुना दियो जी हंस राज हंस दा सदा बहार गीत नचण तो पहला होका देंगे। सो बिल्कुल जी असी कोशिश करदे आं कि प्रोग्राम च गाना तुहानूं जरूर सुनाईए। सो जिहड़ा अपना चुनिया होया गाना उसी बाद सुनावांगे। सो अवतार बड़ी देर बाद तुसी सांझ पाई है ते तुहाडी फरमाइश जरूर पूरी करांगे ते नाल ही नाल अपने अंदाज मुताबक बहुत खूबसूरत लिख भी लैंदे ने वार्तक भी बहुत अच्छी लिखते ने ते कविता भी बहुत अच्छी लिखते ने। सो अपनी कविता दियां कुछ सत्रां भेज रहे ने कहिंदे फुल मिले कई खारां वांग जित्तां मिलियां हारां वांग किणका सानू भी मिलना सी ਜੇ ਲਾ ਖਾਂਦੇ ਸਰਕਾਰਾਂ ਨਾਲ। ਸਾਡੇ ਜਸ਼ਨਾਂ ਵਿਚ ਉਹ ਬੌੜੇ ਸੀ ਅੰਤਮ ਸੰਸਕਾਰਾਂ ਵਾਂਗ, ਮੋਹ ਜਤਾਇਆ ਸੱਜਣਾ ਵਾਂਗੂ ਵਿਚਰੇ ਪਰ ਗੱਦਾਰਾਂ ਵਾਂਗ। ਸਦੀਨ ਦੇ ਖੁਦ ਨੂੰ ਜੋ ਅਣਮੁੱਲੇ ਵਿਕ ਗਏ ਨੇ ਅਖਬਾਰਾਂ ਵਾਂਗ, ਭੁਲਰਾ ਝੂਠ ਗਹਿਰ ਦੇ ਵਿਚੋਂ ਸੱਚ ਭਰ ਦਿਸੇ ਮੀਨਾਰਾ ਵਾਂਗ, ਸੱਚ ਭਰ ਦਿਸੇ ਮੀਨਾਰਾ ਵਾਂਗ। ਸੋ ਬਹੁਤ ਹੀ ਖੂਬਸੂਰਤ ਸਤਰਾਂ ਤੁਸੀਂ ਸਾਂਝੀਆਂ ਕੀਤੀਆਂ ਨੇ ਅਵਤਾਰ, ਪਰਮਾਤਮਾ ਕਰੇ ਕਿ ਤੁਹਾਡੀ ਜਿਹੜੀ ਕਲਮ ਆ ਉਸ ਨੂੰ ਹੋਰ ਬੁਲੰਦੀ ਜਿਹੜੀ ਆ ਉਹ ਮਿਲੇ, ਪਰਮਾਤਮਾ ਆਪ ਬੁਲੰਦੀ ਬਖਸ਼ੇ। ਬਹੁਤ ਬਹੁਤ ਧੰਨਵਾਦ ਸਾਂਝ ਪਾਉਣ ਦੇ ਲਈ, ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ ਜੀ ਪ੍ਰੋਗਰਾਮ ਦੇ ਵਿਚ। ਤੇ ਇਸ ਤੋਂ ਬਾਅਦ ਦੋਸਤੋ ਆਪਾਂ ਅੱਜ ਦਾ ਵੈਦਰ ਵੀ ਸਾਂਝਾ ਕਰ ਦਿੰਨੇ ਆ। ਵੈਦਰ ਰਿਪੋਰਟ ਕਹਿੰਦੀ ਹੈ ਜੀ ਕਿ ਸਿਡਨੀ ਦੇ ਵਿਚ ਅੱਜ ਵੱਧ ਤੋਂ ਵੱਧ ਜਿਹੜਾ ਤਾਪਮਾਨ ਹੈ ਜੀ ਉਹ 19 ਡਿਗਰੀ ਜਾਣਾ, 19 ਡਿਗਰੀ ਸੈਲਸੀਅਸ, ਤੇ ਸ਼ਾਵਰਸ ਜਿਹੜੇ ਆ ਉਹ ਦੱਸੇ ਗਏ ਆ। ਸੋ ਆਪਣਾ ਜਿਹੜਾ ਇੰਤਜ਼ਾਮ ਕਰਕੇ ਹੀ ਬਾਹਰ ਨਿਕਲੋ ਜੀ, ਮੌਸਮ ਨੂੰ ਦੇਖ ਕੇ, ਮੌਸਮ ਦੀ ਜਿਹੜੀ ਨਬਜ਼ ਆ ਪਛਾਣ ਕੇ, ਹਨਾ। ਮੈਲਬਨ ਦੇ ਵਿਚ 3 ਡਿਗਰੀ ਘੱਟ ਤੋਂ ਘੱਟ ਤੇ 16 ਡਿਗਰੀ ਵੱਧ ਤੋਂ ਵੱਧ ਤਾਪਮਾਨ ਦੱਸਿਆ ਗਿਆ। ਕਾਫੀ ਠੰਡ ਸੀ ਅੱਜ ਤੜਕੇ ਵੀ, ਤੇ ਕਿਉਂਕਿ ਘੱਟ ਤੋਂ ਘੱਟ ਤਾਪਮਾਨ ਜਿਹੜਾ ਸੀ ਉਹ 3 ਡਿਗਰੀ ਸੀ, ਪਰ ਦਿਨ ਜਿਹੜਾ ਆ ਜੀ ਉਹ ਖੂਬਸੂਰਤ ਦੱਸਿਆ ਗਿਆ ਆ, ਮੋਸਟਲੀ ਸਨੀ ਦੱਸਿਆ ਗਿਆ ਆ। ਤੇ ਪਰ ਅਜੇ ਸਵੇਰ ਵੇਲੇ ਥੋੜਾ ਜਿਹਾ ਤੁਹਾਨੂੰ ਏਹਤਿਆਤ ਵਰਤਣ ਦੀ ਲੋੜ ਹੈ, ਠੰਡ ਦੇ ਵਿਚ ਜਦੋਂ ਬਾਹਰ ਨਿਕਲੋਗੇ ਤਾਂ ਮੋਟੇ ਕੱਪੜੇ ਪਾ ਕੇ ਨਿਕਲੋ ਜੀ। ਤੇ ਬ੍ਰਿਸਬੇਨ ਦੇ ਵਿਚ ਮੋਸਟਲੀ ਸਨੀ ਦੱਸਿਆ ਗਿਆ, 11 ਡਿਗਰੀ ਘੱਟ ਤੋਂ ਘੱਟ 24 ਡਿਗਰੀ, ਯਾਨੀ 24 ਡਿਗਰੀ ਵੱਧ ਤੋਂ ਵੱਧ ਤਾਪਮਾਨ ਦੱਸਿਆ ਗਿਆ। ਤੇ ਇੱਥੇ ਵੀ ਮੋਸਟਲੀ ਸਨੀ ਹੀ ਹੈ। ਪਰਥ ਦੇ ਵਿਚ 7 ਡਿਗਰੀ ਘੱਟ ਤੋਂ ਘੱਟ 20 ਡਿਗਰੀ ਵੱਧ ਤੋਂ ਵੱਧ ਮੋਸਟਲੀ ਸਨੀ ਦੱਸਿਆ ਗਿਆ। ਐਡਲੇਡ ਦੇ ਵਿਚ 10 ਡਿਗਰੀ ਘੱਟ ਤੋਂ ਘੱਟ 18 ਡਿਗਰੀ ਵੱਧ ਤੋਂ ਵੱਧ, ਤੇ ਇੱਥੇ ਜੀ ਛਰਾਟਿਆਂ ਦੀ ਸੰਭਾਵਨਾ ਜਿਹੜੀ ਆ ਉਹ ਹੈਗੀ ਅੱਜ ਐਡੀਲੇਡ ਦੇ ਵਿਚ। ਸੋ ਐਡੀਲੇਡ ਵਾਲਿਓ ਆਪਣੀ ਛਤਰੀ ਜਿਹੜੀ ਆ ਜੀ ਰੇਨਕੋਟ ਵਗੈਰਾ ਨਾਲ ਲੈ ਕੇ ਨਿਕਲੋ। ਕੈਨਬਰਾ ਦੇ ਵਿਚ 1 ਡਿਗਰੀ ਘੱਟ ਤੋਂ ਘੱਟ 14 ਡਿਗਰੀ ਵੱਧ ਤੋਂ ਵੱਧ ਦੱਸਿਆ ਗਿਆ ਜੀ, ਤੇ ਇੱਥੇ ਲੇਟ ਸ਼ਾਵਰ ਦੱਸੇ ਗਏ ਆ। ਕੈਨਬਰਾ ਦੇ ਵਿਚ ਵੈਸੇ ਵੀ ਠੰਡ ਜਿਹੜੀ ਆ ਜੀ ਉਹ ਜ਼ਿਆਦਾ ਹੁੰਦੀ ਹੈ ਬਾਕੀ ਆਸਟ੍ਰੇਲੀਆ ਦੇ ਸ਼ਹਿਰਾਂ ਦੇ ਮੁਕਾਬਲੇ। ਸੋ ਕੈਨਬਰਾ ਵਾਲਿਓ ਆਪਣਾ ਬਚਾਅ ਰੱਖੋ ਜੀ, ਸਿਆਲ ਜਿਹੜਾ ਜੀ ਉਹ ਹੁਣ ਆਪਣੇ ਪੂਰੇ ਜੋਬਨ ਤੇ ਆ ਰਿਹਾ, ਸੋ ਉਸ ਮੁਤਾਬਕ ਤੁਸੀਂ ਆਪਣਾ ਸਿਹਤ ਦਾ ਵੀ ਖਿਆਲ ਰੱਖੋ। ਹੋਬਾਰਟ ਦੇ ਵਿਚ 4 ਡਿਗਰੀ ਘੱਟ ਤੋਂ ਘੱਟ 13 ਡਿਗਰੀ ਵੱਧ ਤੋਂ ਵੱਧ ਹੈ, ਮੋਸਟਲੀ ਸਨੀ ਦੱਸਿਆ ਗਿਆ। ਤੇ ਡਾਰਵਿਨ ਦੇ ਵਿਚ ਹਮੇਸ਼ਾ ਇੱਕੋ ਜਿਹਾ ਹੀ ਜਿਵੇਂ ਆਪਾਂ ਗੱਲ ਕਰਦੇ ਹੁੰਦੇ ਹਾਂ ਮੌਸਮ ਹੁੰਦਾ, 24 ਡਿਗਰੀ ਘੱਟ ਤੋਂ ਘੱਟ 34 ਡਿਗਰੀ ਵੱਧ ਤੋਂ ਵੱਧ, ਮੋਸਟਲੀ ਸਨੀ ਹੈ ਜੀ। ਸੋ ਇਹ ਸੀਗਾ ਜੀ ਅੱਜ ਦਾ ਮੌਸਮ, ਤੇ ਮੌਸਮ ਤੋਂ ਬਾਅਦ ਇੱਕ ਵਾਰ ਨਿਗਾਹ ਮਾਰ ਲੈਂਦੇ ਹਾਂ ਸਾਡੀਆਂ ਜਿਹੜੀਆਂ ਈਮੇਲਸ ਆ। ਸੋ ਈਮੇਲਸ ਦੇ ਲਈ ਸਾਡਾ ਪਤਾ ਜੀ request@harmanradio.com, ਇਸ ਪਤੇ ਤੇ ਜਾ ਕੇ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ ਜੀ। ਤੇ ਇਸ ਤੋਂ ਇਲਾਵਾ ਟੈਲੀਗ੍ਰਾਮ ਨੰਬਰ ਜਿਵੇਂ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿਚ ਹੀ ਤੁਹਾਨੂੰ ਦੱਸ ਦਿੱਤਾ। ਸੋ ਦੋਸਤੋ ਕੁਛ ਭਾਈਚਾਰਕ ਸੂਚਨਾਵਾਂ ਜਿਹੜੀਆਂ ਜ਼ਰੂਰ ਤੁਹਾਡੇ ਨਾਲ ਸਾਂਝੀਆਂ ਕਰੀਏ। 20ਵਾਂ ਸ਼ਹੀਦੀ ਖੇਡ ਮੇਲਾ ਜਿਹੜਾ ਜੀ ਉਹ ਹੋਣ ਜਾ ਰਿਹਾ ਗ੍ਰਿਫਤ ਦੇ ਵਿਚ 11 ਤੇ 12 ਜੂਨ ਨੂੰ। ਸੋ ਦਿਨ ਹੈਗਾ ਜੀ ਸ਼ਨੀਵਾਰ ਤੇ ਐਤਵਾਰ, ਜਿਹੜਾ ਲੌਂਗ ਵੀਕਐਂਡ ਹੈ 11-12 ਜੂਨ ਵਾਲਾ ਜਿਹੜਾ ਲੌਂਗ ਵੀਕਐਂਡ ਹੈ ਜੀ, ਉਸ ਵੀਕਐਂਡ ਚ ਟੈਡ ਸਕੂਬੀ ਓਵਲ ਡੁਲੈਨ ਕ੍ਰੀਸੈਂਟ ਗ੍ਰਿਫਤ ਦੇ ਵਿਚ ਜਿਹੜੀਆਂ ਇਹ ਖੇਡਾਂ ਹੋਣੀਆਂ ਨੇ। ਸੋ ਇਨ੍ਹਾਂ ਖੇਡਾਂ ਦੇ ਵਿਚ ਕਬੱਡੀ, ਫੁੱਟਬਾਲ, ਰੱਸਾਕਸੀ, ਵਾਲੀਬਾਲ, ਸ਼ੂਟਿੰਗ, ਮਿਊਜ਼ੀਕਲ ਚੇਅਰ ਤੇ ਦਸਤਾਰ ਮੁਕਾਬਲੇ ਹੋਣੇ ਆ। ਬੱਚਿਆਂ ਦੀਆਂ ਦੌੜਾਂ ਕਰਵਾਈਆਂ ਜਾਣੀਆਂ ਤੇ ਇਤਿਹਾਸਕ ਪ੍ਰਦਰਸ਼ਨੀ ਵੀ ਹੈ ਤੇ ਗੱਤਕੇ ਦੇ ਜਿਹੜੇ ਮੁਕਾਬਲੇ ਆ ਉਹ ਵੀ ਹੋਣੇ ਆ ਜੀ। ਸੋ ਇਸ ਮੇਲੇ ਦੇ ਵਿਚ ਤੁਸੀਂ ਵੀ ਪਹੁੰਚੋ ਜ਼ਰੂਰ। ਤੇ ਇਸ ਤੋਂ ਇਲਾਵਾ ਜੇ ਤੁਸੀਂ ਹੋਰ ਜਾਣਕਾਰੀ ਚਾਹੁੰਦੇ ਹੋ ਤਾਂ ਤੀਰਥ ਸਿੰਘ ਨਿੱਜਰ ਹੋਰਾਂ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ 0412-498-183 ਤੇ, ਤੇ ਚੇਤਨ ਸਿੰਘ ਹੋਰਾਂ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ 0498-622-337 ਤੇ। ਤੇ ਇਹਦੇ ਨਾਲ ਹੀ ਲੱਗਦੀ ਇੱਕ ਹੋਰ ਜਾਣਕਾਰੀ ਜਿਹੜੀ ਆ ਤੁਹਾਨੂੰ ਜ਼ਰੂਰ ਦੇਵਾਂ ਕਿ ਇਸ ਖੇਡ ਮੇਲੇ ਦੇ ਲਈ 12 ਜੂਨ ਨੂੰ ਸੰਧੂ ਬੱਸ ਸਰਵਿਸ ਵਾਲੇ ਜਿਹੜੇ ਆ ਜੀ, ਸੰਧੂ ਬੱਸ ਲਾਈਨ ਵਾਲੇ ਜਿਹੜੇ ਆ ਉਹ ਬੱਸ ਸਰਵਿਸ ਮੁਹੱਈਆ ਕਰਵਾ ਰਹੇ ਆ। ਸੋ ਇਹ ਬੱਸ ਸਰਵਿਸ ਜਿਹੜੀ ਆ ਜੀ ਫਲਿੰਡਰ ਸਟਰੀਟ ਫਲੋਰਾ ਰੈਸਟੋਰੈਂਟ ਦੇ ਆਪੋਜ਼ਿਟ ਤੋਂ ਚੱਲਣੀ ਆ 5:30 ਵਜੇ ਸਵੇਰੇ 12 ਜੂਨ ਨੂੰ। ਤੇ ਇਸ ਦਾ ਜਿਹੜਾ ਅਗਲਾ ਪਿਕਅਪ ਪੁਆਇੰਟ ਹੋਣਾ ਜੀ 6 ਵਜੇ ਕ੍ਰੇਗੀਵਨ ਗੁਰਦੁਆਰਾ ਸਾਹਿਬ ਹੋਣਾ। ਸੋ ਜਿਹੜੇ ਵੀ ਸਾਡੇ ਸਰੋਤੇ ਇੱਕ ਦਿਨ ਦੇ ਲਈ ਜਲਦੀ ਜਲਦੀ ਦੇ ਵਿਚ ਜਾ ਕੇ ਉਹ ਖੇਡ ਮੇਲੇ ਦਾ ਆਨੰਦ ਲੈਣਾ ਚਾਹੁੰਦੇ ਆ, ਸੋ ਉਹ ਇਸ ਬੱਸ ਸਰਵਿਸ ਦਾ ਭਰਪੂਰ ਫਾਇਦਾ ਚੁੱਕ ਸਕਦੇ ਆ। ਸੋ ਵਧੇਰੇ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਕਰਨ ਸੰਧੂ ਹੋਰਾਂ ਨੂੰ, ਉਹਨਾਂ ਦੇ ਨੰਬਰ 0424-115-551 ਤੇ। ਸੋ ਸੰਧੂ ਬੱਸ ਲਾਈਨ ਤੋਂ ਕਰਨ ਸੰਧੂ ਨੂੰ ਤੁਸੀਂ ਇਸ ਬਾਬਤ ਹੋਰ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ 0424-115-551 ਤੇ। ਸੋ ਇਹ ਸਨ ਕੁਝ ਭਾਈਚਾਰਕ ਸੂਚਨਾਵਾਂ। ਤੇ ਭਾਈਚਾਰਕ ਸੂਚਨਾਵਾਂ ਤੋਂ ਬਾਅਦ ਹੁਣ ਆਪਾਂ ਗੀਤ ਸੰਗੀਤ ਦੇ ਸਿਲਸਿਲੇ ਵੱਲ ਵਧਦੇ ਹਾਂ ਤੇ ਪ੍ਰੋਗਰਾਮ ਦਾ ਅਗਲਾ ਗੀਤ ਆਪਾਂ ਸੁਣਦੇ ਹਾਂ। ਅਵਤਾਰ ਭੁੱਲਰ ਹੋਰਾਂ ਨੇ ਸਾਨੂੰ ਫਰਮਾਇਸ਼ ਕੀਤੀ ਸੀ ਹੰਸ ਰਾਜ ਹੰਸ ਦੀ ਆਵਾਜ਼ ਦੇ ਵਿਚ ਨੱਚਣ ਤੋਂ ਪਹਿਲਾਂ ਹੋਕਾ ਦੇਵਾਂਗੇ। ਸੋ ਪਹਿਲਾਂ ਆਓ ਉਹਨਾਂ ਦੀ ਇਸ ਫਰਮਾਇਸ਼ ਨੂੰ ਸੁਣਦੇ ਹਾਂ ਤੇ ਵਾਪਸ ਆਉਂਦੇ ਹਾਂ ਬਹੁਤ ਜਲਦੀ ਪ੍ਰੋਗਰਾਮ ਦੇ ਵਿਚ। ਤੁਸੀਂ ਇਸੇ ਤਰ੍ਹਾਂ ਬਣੇ ਰਹੋ ਸਾਡੇ ਨਾਲ।
ਸਾਡੇ ਨਾਲ ਦਿਲ ਵੀ ਦਿਆਂਗੇ ਨੱਚੀ ਜੋ ਸਾਡੇ ਦੁਨੀਆ ਚ ਜਿਹੜੀ ਪਾਉ ਖੰਨੇ ਬੋਲੀਆਂ ਪਾਉ ਖੰਨੇ ਬੋਲੀਆਂ ਮੰਗਣੇ ਦੀ ਮੁੰਦਰੀ ਮਿਲੂਗੀ ਵਿੱਚ ਟੋਲੀਆਂ ਦਵਿੰਦਰ ਦੇ ਨਾਂ ਤੇ ਜਿਹੜੀ ਪਾਉ ਖੰਨੇ ਬੋਲੀਆਂ ਪਾਉ ਖੰਨੇ ਬੋਲੀਆਂਨੱਚ ਕਰੂ ਜੋ ਕਮਾਂ ਉਹਨੂੰ ਦਿਲ ਵੀ ਦਿਆਂਗੇ ਉਹ ਦਿਲ ਵੀ ਦਿਆਂਗੇ ਨੱਚੀ ਜੋ ਸਾਡੇ ਨਾਲ ਉਹਨੂੰ ਦਿਲ ਵੀ ਦਿਆਂਗੇ ਨੱਚੀ ਜੋ ਸਾਡੇ ਨਾਲ ਉਹਨੂੰ ਦਿਲ ਵੀ ਦਿਆਂਗੇ ਨੱਚੀ ਜੋ ਸਾਡੇ ਨਾਲ ਉਹਨੂੰ ਦਿਲ ਵੀ ਦਿਆਂਗੇ ਨੱਚੀ ਜੋ ਸਾਡੇ
ਜੀ ਦੋਸਤੋ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਲਹਿਰਾਂ ਪ੍ਰੋਗਰਾਮ ਅੱਜ ਤੁਸੀਂ ਸੁਣ ਰਹੇ ਹੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਦੇ ਨਾਲ ਮੈਲਬਨ ਸਟੂਡੀਓ ਤੋਂ ਤੇ ਮੇਰੇ ਨਾਲ ਟੈਕਨੀਕਲ ਸਪੋਰਟ ਦੇ ਲਈ ਇਸ ਵੇਲੇ ਮੇਰਾ ਸਾਥ ਦੇ ਰਹੇ ਨੇ ਪਟਿਆਲਾ ਸਟੂਡੀਓ ਤੋਂ ਸਰਬਜੀਤ ਸਿੰਘ ਹੋਰੀ ਸੋ ਪ੍ਰੋਗਰਾਮ ਦੀ ਸ਼ੁਰੂਆਤ ਚ ਜਿਵੇਂ ਅਸੀਂ ਦੱਸਿਆ ਸੀ ਕਿ ਅੱਜ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਦੋ ਮੁਲਾਕਾਤਾਂ ਅਸੀਂ ਲੈ ਕੇ ਆ ਰਹੇ ਹਾਂ ਪ੍ਰੋਗਰਾਮ ਦੇ ਅਗਲੇ ਘੰਟੇ ਦੇ ਪਹਿਲੇ ਹਿੱਸੇ ਦੇ ਵਿੱਚ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਾਉਣ ਜਾ ਰਹੇ ਹਾਂ ਜੀ ਪੰਜਾਬ ਮਿਸਟਰ ਪੰਜਾਬ ਆਸਟ੍ਰੇਲੀਆ ਦਾ ਟਾਈਟਲ ਜਿਨ੍ਹਾਂ ਨੇ ਜਿੱਤਿਆ ਮਿਸਟਰ ਕੁਲਦੀਪ ਸਿੰਘ ਸਿੱਧੂ ਹੋਰਾਂ ਦੇ ਨਾਲ ਸੋ ਪ੍ਰੋਗਰਾਮ ਦੇ ਉਸ ਘੰਟੇ ਦੇ ਵਿੱਚ ਤੁਸੀਂ ਵੀ ਜੇਕਰ ਉਹਨਾਂ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਸਵਾਲ ਕਰਨਾ ਚਾਹੁੰਦੇ ਹੋ ਤੇ ਤੁਸੀਂ ਸਾਡੇ ਨਾਲ ਰਾਬਤਾ ਬਣਾ ਸਕਦੇ ਹੋ ਜੀ ਤੇ ਇਸੇ ਤਰ੍ਹਾਂ ਪ੍ਰੋਗਰਾਮ ਦਾ ਜਿਹੜਾ ਉਸ ਘੰਟੇ ਦਾ ਅਗਲਾ ਹਿੱਸਾ ਜੀ ਉਸ ਹਿੱਸੇ ਦੇ ਵਿੱਚ ਅੱਜ ਅਸੀਂ ਗੱਲਬਾਤ ਕਰਾਂਗੇ ਜੀ ਟੈਕਸ ਦੇ ਬਾਰੇ ਚ ਸੋ ਸਾਡੇ ਟੈਕਸ ਐਕਸਪਰਟ ਮਿਸਟਰ ਮਨਪ੍ਰੀਤ ਸਿੰਘ ਹੋਰੀ ਐਸ ਐਸ ਕੇ ਅਕਾਊਂਟੈਂਟਸ ਜਿਨ੍ਹਾਂ ਦਾ ਇਸ਼ਤਿਹਾਰ ਤੁਸੀਂ ਅਕਸਰ ਸੁਣਦੇ ਹੋ ਸਾਡੇ ਰੇਡੀਓ ਤੇ ਸੋ ਅੱਜ ਉਹ ਸਾਡੇ ਨਾਲ ਸਾਂਝ ਪਾਉਣਗੇ ਆਪਣੀ ਜਾਣਕਾਰੀ ਦੇ ਨਾਲ ਆਪਣੇ ਵਿਚਾਰਾਂ ਦੇ ਨਾਲ ਸੋ ਤੁਸੀਂ ਵੀ ਜੇਕਰ ਟੈਕਸ ਨਾਲ ਸੰਬੰਧਿਤ ਕੋਈ ਸਵਾਲ ਰੱਖਦੇ ਹੋ ਤਾਂ ਜ਼ਰੂਰ ਤੁਸੀਂ ਸਾਨੂੰ ਭੇਜ ਸਕਦੇ ਹੋ ਟੈਲੀਗ੍ਰਾਮ ਦੇ ਜ਼ਰੀਏ ਜਾਂ ਫਿਰ ਸਾਡੇ ਈਮੇਲ ਐਡਰੈਸ ਦੇ ਜ਼ਰੀਏ ਤੇ ਦੋਸਤੋ ਪ੍ਰੋਗਰਾਮ ਦੇ ਵਿੱਚ ਸਾਡੇ ਦੋਸਤ ਜਿਹੜੇ ਆ ਜੀ ਉਹ ਲਗਾਤਾਰ ਜੁੜ ਰਹੇ ਆ ਅਸੀਂ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਹਾਂ ਪਰ ਪ੍ਰੋਗਰਾਮ ਦੇ ਵਿੱਚ ਹੁਣ ਵੇਲਾ ਜਿਹੜਾ ਜੀ ਉਹ ਖਬਰਾਂ ਦਾ ਵੀ ਹੋ ਰਿਹਾ ਸੋ ਬਹੁਤ ਛੇਤੀ ਅਸੀਂ ਖਬਰਾਂ ਦਾ ਜਿਹੜਾ ਸਿਲਸਿਲਾ ਉਹ ਲੈ ਕੇ ਆ ਰਹੇ ਹਾਂ ਤੇ ਨਾਲ ਹੀ ਨਾਲ ਸਾਡੇ ਨਾਲ ਐਡੀਲੇਡ ਤੋਂ ਇਸ ਸਿਲਸਿਲੇ ਦੇ ਵਿੱਚ ਮਿੰਟੂ ਬਰਾੜ ਹੋਰੀ ਜਿਹੜੇ ਆ ਜੀ ਉਹ ਸ਼ਿਰਕਤ ਕਰਨਗੇ ਸੋ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਅਸੀਂ ਬਹੁਤ ਛੇਤੀ ਚ ਆਉਂਦੇ ਹਾਂ ਜੀ ਪ੍ਰੋਗਰਾਮ ਦੇ ਖਬਰਾਂ ਵਾਲੇ ਸਿਲਸਿਲੇ ਚ ਫਿਲਰ ਹੈਗਾ ਭਾਜੀ ਕੋਈ
ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਬਿਲ ਸਿੰਘ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੁਣ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਤੇ ਹਰਮਨ ਰੇਡੀਓ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਪ੍ਰਵਾਨ ਕਰਨੀਆਂ ਜੀ ਕਿਉਂਕਿ ਹਰਮਨ ਰੇਡੀਓ ਨੇ ਆਪਣੇ 5 ਸਾਲ ਪੂਰੇ ਕਰਕੇ 6ਵੇਂ ਸਾਲ ਦੇ ਵਿੱਚ ਪ੍ਰਵੇਸ਼ ਕਰ ਰਹੇ ਨੇ ਤੇ ਪੰਜਾਬੀ ਮਾਂ ਬੋਲੀ ਦੀ ਬਹੁਤ ਰੱਜ ਕੇ ਸੇਵਾ ਕਰ ਰਹੇ ਨੇ ਔਰ ਮੈਂ ਤੁਹਾਨੂੰ ਆਪਣੇ ਗੀਤ ਦੇ ਨਾਲ ਤੁਹਾਨੂੰ ਆਪਣੀਆਂ ਯਾਦਾਂ ਯਾਦ ਕਰਾਵਾਂ ਔਰ ਪਿਛਲੇ 5 ਵਰੇ ਤੁਹਾਡੇ ਯਾਦ ਕਰਾਵਾਂ ਹਰਮਨ ਰੇਡੀਓ ਆਸਟ੍ਰੇਲੀਆ ਦੇ ਚਲੋ ਪੇਸ਼ ਕਰ ਰਿਹਾ ਜੀ ਮੈਂ ਤੁਹਾਡਾ ਫੇਵਰੇਟ ਸੌਂਗ ਯਾਦਾਂ ਤੇਰੀਆਂ ਨੀਸਾ ਨੀ ਸਾਰੇ ਸਾਰੇ ਮਸਾਰੇ ਸਾਨੀ ਨੀਸਾ ਨੀ ਸਾਰੇ ਸਾਰੇ ਮਸਾ ਯਾਦਾਂ ਤੇਰੀਆਂ ਸੋਹਣਿਆ ਯਾਦਾਂ ਤੇਰੀਆਂ ਤਰਸਾਉਂਦੀਆਂ ਨੇ ਤੜਫਾਉਂਦੀਆਂ ਨੇ ਰੁਲਾਉਂਦੀਆਂ ਨੇ ਹਾਏ ਯਾਦਾਂ ਤੇਰੀਆਂ ਸੋਹਣਿਆ ਯਾਦਾਂ ਤੇਰੀਆਂ ਲਓ ਜੀ ਦੋਸਤੋ ਇੱਕ ਵਾਰੀ ਫੇਰ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਹਰਮਨ ਰੇਡੀਓ ਆਸਟ੍ਰੇਲੀਆ ਦੇ 5 ਸਾਲ ਪੂਰੇ ਕਰਨ ਤੇ ਔਰ ਤੁਸੀਂ ਬਹੁਤ ਆਨੰਦ ਮਾਣ ਰਹੇ ਹੋ ਬਹੁਤ ਰੱਜ ਕੇ ਮਾਣ ਰਹੇ ਹੋ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਪ੍ਰਵਾਨ ਕਰਨੀਆਂ ਜੀ ਥੈਂਕ ਯੂ
ਜੀ ਦੋਸਤੋ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਲਹਿਰਾਂ ਪ੍ਰੋਗਰਾਮ ਚ ਇਸ ਵੇਲੇ ਵੇਲਾ ਜੀ ਖਬਰਾਂ ਵਾਲੇ ਸਿਲਸਿਲੇ ਦਾ ਸੋ ਇਸ ਖਬਰਾਂ ਦੇ ਸਿਲਸਿਲੇ ਚ ਇਸ ਵੇਲੇ ਐਡੀਲੇਡ ਤੋਂ ਮੇਰੇ ਨਾਲ ਪ੍ਰੋਗਰਾਮ ਚ ਸ਼ਿਰਕਤ ਕਰ ਚੁੱਕੇ ਨੇ ਮਿੰਟੂ ਬਰਾੜ ਹੋਰੀ ਸਭ ਤੋਂ ਪਹਿਲਾਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਜੀ ਬਰਾੜ ਸਾਹਿਬ ਸਤਿ ਸ੍ਰੀ ਅਕਾਲ ਤੇ ਬਹੁਤ ਬਹੁਤ ਸਵਾਗਤ
ਬਹੁਤ ਮਿਹਰਬਾਨੀ ਅਮਰਦੀਪ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਉਮੀਦ ਕਰਦੇ ਹਾਂ ਪ੍ਰੋਗਰਾਮ ਦਾ ਜਿਹੜਾ ਆਨੰਦ ਮਾਣ ਰਹੇ ਹੋਣਗੇ
ਜੀ ਬਿਲਕੁਲ ਆਨੰਦ ਮਾਣ ਰਿਹਾ ਤੇ ਜੇ ਮੈਲਬਨ ਦੀ ਗੱਲ ਕਰਾਂ ਤਾਂ ਕਾਫੀ ਠੰਡ ਦੇ ਵਿੱਚ ਆਨੰਦ ਮਾਣ ਰਹੇ ਹਾਂ ਅਸੀਂ। ਅੱਜ ਮੈਲਬਨ ਕਾਫੀ ਠੰਡਾ ਜੀ, 3 ਡਿਗਰੀ ਘੱਟ ਤੋਂ ਘੱਟ ਵੈਸੇ ਦੱਸਿਆ ਗਿਆ, ਪਰ ਜਿਹੜੀ ਫੀਲਿੰਗ ਹੈ ਜੀ ਉਹ ਏਦਾਂ ਲੱਗਦਾ ਕਿ 1 ਡਿਗਰੀ ਹੀ ਹੋਣਾ। ਬਾਹਰ ਜਿਹੜੀ ਕਾਫੀ ਠੰਡ ਹੈ ਅੱਜ, ਅੰਦਰ ਤਾਂ ਫਿਰ ਵੀ ਅਸੀਂ ਹੀਟਿੰਗ ਚਲਾ ਕੇ ਬੈਠੇ ਹਾਂ ਜੀ।
ਜੀ ਜੀ ਬਿਲਕੁਲ, ਮੌਸਮ ਅੱਜ ਜਿਹੜਾ ਸਾਊਥ ਆਸਟ੍ਰੇਲੀਆ ਦੇ ਵਿੱਚ ਬਰਸਾਤ ਤਾਂ ਥੋੜੀ ਜਿਹੀ ਪਾਸੇ ਹੋਈ ਆ, ਨਹੀਂ ਤਾਂ ਬਰਸਾਤ ਬਹੁਤ ਜ਼ਿਆਦਾ ਕਈ ਦਿਨਾਂ ਦੀ ਚੱਲ ਰਹੀ ਸੀ ਤੇ, ਪਰ ਫਿਰ ਵੀ ਹੁਣ ਵੀ ਤਿੱਤਰ ਫੰਗੀ ਜਿਹੜੀ ਅਸਮਾਨ ਚ ਦਿਖਾਈ ਦੇ ਰਹੀ ਹੈ, ਡਿਵੈਲਪ ਹੋ ਰਹੀ ਹੈ ਜੀ ਬਰਸਾਤ ਫਿਰ।
ਜੀ ਜੀ ਸੋ ਬਿਲਕੁਲ ਮੈਨੂੰ ਲੱਗਦਾ ਕਿ ਬਾਰਿਸ਼ ਤੋਂ ਬਾਅਦ ਜਿਹੜੀ ਠੰਡ ਆ ਉਹ ਫਿਰ ਹੁਣ ਭਰ ਜੋਬਨ ਦੇ ਉੱਤੇ ਆਉਣ ਵਾਲੀ ਆ, ਕਿਉਂਕਿ ਸਾਡੇ ਵੀ ਨੇੜੇ ਤੇੜੇ ਜਿਹੜੇ ਜਿੱਥੇ ਕਿ ਬਰਫ਼ ਪੈਂਦੀ ਆ ਜਿਹੜੇ ਇਲਾਕਿਆਂ ਦੇ ਵਿੱਚ ਉੱਥੇ ਬਰਫ਼ਬਾਰੀ ਜਿਹੜੀ ਆ ਉਹ ਹੋ ਚੁੱਕੀ ਆ ਇਸ ਵੇਲੇ, ਤੇ ਠੰਡ ਜਿਹੜੀ ਆ ਹੁਣ ਭਰ ਜੋਬਨ ਚ ਮੈਲਬਨ ਦੇ ਵਿੱਚ ਆਪਣਾ ਰੰਗ ਦਿਖਾਉਣ ਲੱਗ ਗਈ ਆ ਜੀ।
ਜੀ ਜੀ ਬਿਲਕੁਲ, ਦੇਖੋ ਟਾਈਮ ਨਾਲ ਹਰੇਕ ਚੀਜ਼ ਸੌਂਦੀ ਹੈ ਤੇ ਪੈਣੀ ਵੀ ਚਾਹੀਦੀ ਹੈ ਠੰਡ। ਸੋ ਜੇ ਹੁਣ ਠੰਡ ਦੀ ਰੁੱਤ ਚ ਠੰਡ ਨਾ ਪਊਗੀ ਤਾਂ ਮੈਨੂੰ ਲੱਗਦਾ ਬਹੁਤ ਸਾਰੇ ਲੋਕ ਜਿਹੜੇ ਬਹੁਤ ਸਾਰੀਆਂ ਚੀਜ਼ਾਂ ਕੁਦਰਤੀ ਵਰਤਾਰੇ ਆ ਉਹ ਨਹੀਂ ਪੂਰੇ ਉਤਰਨੇ। ਸਭ ਤੋਂ ਵੱਡੀ ਗੱਲ ਤਾਂ ਸਟੋਨ ਫਰੂਟ ਦੀ ਆਉਂਦੀ ਹੈ, ਜਿਵੇਂ ਬਦਾਮਾਂ ਦੀ ਆਉਂਦੀ ਹੈ। ਬਦਾਮਾਂ ਲਈ ਕਹਿੰਦੇ ਆ ਗਰੇਵਾਲ ਬ੍ਰਦਰ ਵੀ 1000 ਘੰਟਾ ਜਿਹੜੀ ਠੰਡ ਪੈਣੀ ਜ਼ਰੂਰੀ ਆ ਮੌਸਮ ਦੇ ਵਿੱਚ, ਸੋ ਫੇਰ ਹੀ 1000 ਘੰਟਾ ਪੂਰਾ ਹੋਣਾ ਜੀ।
ਜੀ ਬਿਲਕੁਲ, ਸੋ ਕੁਦਰਤ ਜਿਹੜੀ ਹੈ ਜੀ ਬਿਲਕੁਲ ਇਸੇ ਤਰ੍ਹਾਂ ਤਾਂ ਹੀ ਬਣੀਆਂ, ਹਰ ਤਰ੍ਹਾਂ ਦੇ ਮੌਸਮ ਆ ਉਹ ਸਮੋਏ ਹੋਏ ਆ। ਤੇ ਮੌਸਮ ਦੀ ਗੱਲ ਕਰ ਰਹੇ ਹਾਂ ਤੇ ਆਪਾਂ ਖਬਰਾਂ ਦੀ ਜਿਹੜੀ ਸ਼ੁਰੂਆਤ ਆ ਉਹ ਵੀ ਮੌਸਮ ਤੋਂ ਹੀ ਕਰਦੇ ਹਾਂ ਜੀ। ਪੰਜਾਬ ਦੇ ਵਿੱਚ ਕਹਿੰਦੇ ਝੱਖੜ ਨੇ ਕਾਫੀ ਤਬਾਹੀ ਮਚਾਈ ਹੋਈ ਆ, ਸੋ ਐਤਵਾਰ ਦੇਰ ਰਾਤ ਤੇਜ਼ ਹਨੇਰੀ ਜਿਹੜੀ ਸੀ ਉੱਥੇ ਆਉਣ ਦੇ ਨਾਲ ਕਾਫੀ ਤਬਾਹੀ ਮਚੀ ਆ, ਤੇ ਅੰਮ੍ਰਿਤਸਰ ਦੇ ਵਿੱਚ ਲੈਂਟਰ ਤੇ ਕੰਧਾਂ ਜਿਹੜੀਆਂ ਡਿੱਗਣ ਦੇ ਨਾਲ ਕੁਛ ਮੌਤਾਂ ਵੀ ਹੋਈਆਂ ਜੀ, ਤੇ ਕੁਛ ਲੋਕੀ ਜ਼ਖਮੀ ਵੀ ਹੋਏ ਆ, ਤੇ ਪਸ਼ੂਆਂ ਦੀਆਂ ਮੌਤਾਂ ਜਿਹੜੀਆਂ ਆ ਉਹ ਵੀ ਹੋਈਆਂ ਆ, ਤੇ ਦਰਖਤ ਡਿੱਗਣ ਦੇ ਨਾਲ ਤੇ ਤਾਰਾਂ ਟੁੱਟਣ ਦੇ ਨਾਲ ਵੀ ਕਈ ਜ਼ਿਲ੍ਹਿਆਂ ਦੇ ਵਿੱਚ ਉੱਥੇ ਬਿਜਲੀ ਤੇ ਆਵਾਜਾਈ ਪ੍ਰਭਾਵਿਤ ਹੋਈ ਆ ਜੀ।
ਬਿਲਕੁਲ ਜੀ, ਕੱਲ ਹਰਮਨ ਰੇਡੀਓ ਵੀ ਪ੍ਰਭਾਵਿਤ ਹੋ ਗਿਆ ਸੀ ਇਸ ਸਾਰੇ ਕੰਮ ਦੇ ਵਿੱਚ, ਤੇ ਉੱਥੇ ਵੀ ਸ਼ਾਮ ਦੇ ਪ੍ਰੋਗਰਾਮ ਨਹੀਂ ਚੱਲ ਪਏ। ਤੇ ਦੂਜਾ ਐਤਕੀ ਦਾ ਝੱਖੜ ਨੇ ਤਾਂ ਕਮਾਲ ਦਾ ਝੱਖੜ ਆ ਜੀ, ਜਹਾਜ਼ ਤੱਕ ਪਲਟਾ ਦਿੱਤੇ ਆ। ਜਿਹੜੀ ਅੱਜ ਅਖਬਾਰ ਦੇ ਉੱਤੇ ਫੋਟੋ ਦੇਖੀ ਹੋਣੀ ਆ ਤੁਸੀਂ, ਫਰੰਟ ਦੇ ਉੱਤੇ ਪੰਜਾਬੀ ਜਾਗਰਣ ਦੇ ਵਿੱਚ ਲੱਗੀ ਆ ਜੀ, ਵੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਜਿਹੜਾ ਹਵਾਈ ਅੱਡਾ ਉਹਦੇ ਉੱਤੇ ਛੋਟੇ ਜਿਹੜੇ ਏਅਰਕ੍ਰਾਫਟ ਆ ਤੇ ਉਹ ਵੀ ਮੂਧੇ ਵੱਜ ਗਏ, ਇੰਨੀ ਕੁ ਜ਼ਿਆਦਾ ਹਵਾ ਜਿਹੜੀ ਆਈ ਤਾਂ ਤਕੜਾ ਝੱਖੜ ਤੂਫਾਨ ਸੀ ਜੀ, ਤੇ ਜਿਹਨੇ ਨੁਕਸਾਨ ਕਰਨਾ ਤਾਂ ਲਾਜ਼ਮੀ ਸੀ, ਪਰ ਕੁਦਰਤ ਦੇ ਵਰਤਾਰੇ ਆ ਜੀ। ਹੋ ਸਕਦਾ ਕੁਝ ਇੱਕ ਚੀਜ਼ਾਂ ਆਪਦੇ ਨਾਲ ਲਪੇਟ ਕੇ ਲੈ ਗਿਆ ਹੋਵੇ ਝੱਖੜ, ਜਿਹੜੀਆਂ ਸਾਨੂੰ ਦਿਖਦੀਆਂ ਨਹੀਂ। ਬਹੁਤ ਸਾਰੀਆਂ ਚੀਜ਼ਾਂ ਨਾ ਸਾਨੂੰ ਪਤਾ ਨਹੀਂ ਲੱਗਦਾ, ਅਸੀਂ ਸੋਚਦੇ ਰਹਿੰਦੇ ਵੀ ਬੁਰਾਈ ਹੋ ਰਹੀ ਹੈ ਸਾਡਾ, ਮਾੜਾ ਹੋ ਰਿਹਾ, ਪਰ ਉਹ ਕਈ ਵਾਰੀ ਹੋ ਸਾਡਾ ਚੰਗਾ ਰਿਹਾ ਹੁੰਦਾ, ਤੇ ਜਦੋਂ ਸਾਡਾ ਸਾਨੂੰ ਲੱਗ ਰਿਹਾ ਵੀ ਬੜਾ ਚੰਗਾ ਹੋ ਰਿਹਾ ਤੇ ਉਦੋਂ ਸਾਨੂੰ ਮਾੜਾ ਹੋ ਰਿਹਾ ਹੁੰਦਾ। ਇਹਦੇ ਜੇ ਯੂਨੀਕ ਉਦਾਹਰਨ ਦੇਈਏ ਨਾ, ਕਈ ਵਾਰੀ ਕੀ ਹੁੰਦਾ ਵੀ ਜਦੋਂ ਨੌਜਵਾਨ ਨਸ਼ਿਆਂ ਦੀ ਦਲਦਲ ਦਾ ਆਪਾਂ ਜੇ ਨਾਲ ਜੋੜੀਏ ਤੇ ਉਹਦੇ ਵਿੱਚ ਜਾਂਦਾ ਤਾਂ ਉਦੋਂ ਉਹਦੇ ਨੂੰ ਯਾਰ ਮਿੱਤਰ ਬੜੇ ਵਧੀਆ ਲੱਗਦੇ ਆ ਵੀ ਕਿਆ ਬਾਤ ਆ ਯਾਰ, ਇਹ ਤਾਂ ਏਡੀ ਵਧੀਆ ਮਹਿਫਲ ਸਜਾਉਂਦੇ ਆ, ਕਿੰਨਾ ਮੈਨੂੰ ਮੇਰੀ ਸੇਵਾ ਕਰ ਰਹੇ ਆ, ਕਿੰਨੀ ਆ ਤਾਂ ਜ਼ਿੰਦਗੀ ਹੋਰ ਹੀ ਕਿਤੇ ਪਈ ਸੀ, ਆਪਾਂ ਤਾਂ ਭੁਲੇਖੇ ਜੀ ਫਿਰਦੇ ਸੀ, ਤਾਂ ਉਹਨੂੰ ਐਂ ਲੱਗਦਾ ਵੀ ਮੇਰੇ ਅੱਛੇ ਦਿਨ ਆਉਣੇ ਵਾਲੇ ਆ, ਪਰ ਉਹ ਅਸਲ ਚ ਉਹ ਜਾਣੀ ਕਿ ਬੁਰੇ ਪਾਸੇ ਜਾ ਰਿਹਾ ਹੁੰਦਾ। ਦੂਜੇ ਪਾਸੇ ਇੱਕ ਕਈ ਵਾਰੀ ਹੁੰਦਾ ਜੇ ਉਹ ਕੌੜੀ ਦਵਾਈ ਸਾਨੂੰ ਪਿਆਉਂਦੇ ਆ ਜਾਂ ਕੋਈ ਟੀਕਾ ਲਾਉਂਦੇ ਆ ਤਾਂ ਉਦੋਂ ਐਂ ਲੱਗਦਾ ਵੀ ਮਾਰ ਤੇ ਬਹੁਤ ਮਾੜਾ ਟਾਈਮ ਆ ਗਿਆ, ਪਰ ਉਹ ਜਿਹੜਾ ਤੁਹਾਨੂੰ ਜਿਹੜਾ ਰਾਹ ਉਹ ਚੰਗੇ ਲਿਜਾ ਰਿਹਾ ਹੁੰਦਾ। ਸੋ ਹੋ ਸਕਦਾ ਜੀ ਇਹ ਝੱਖੜ ਚਿੱਟੀ ਮੱਖੀ ਨੂੰ ਨਾਲ ਲੈ ਗਿਆ ਹੋਵੇ, ਕਿਉਂਕਿ ਚਿੱਟੀ ਮੱਖੀ ਦਾ ਵੀ ਹਮਲਾ ਅੱਜ ਦੇ ਅਖਬਾਰਾਂ ਚ ਛਾਇਆ ਹੋਇਆ ਜੀ। ਅਜੇ ਨਰਮਾ, ਮੈਂ ਤਾਂ ਖੁਦ ਇਸ ਗੱਲ ਤੋਂ ਹੈਰਾਨ ਸੀ ਵੀ ਸਾਡੇ ਏਰੀਆ ਮਾਲਵਾ ਬੈਲਟ ਨਰਮੇ ਦੀ ਬੈਲਟ ਆ, ਇਸ ਬੈਲਟ ਦੇ ਵਿੱਚ ਇਸ ਮਹੀਨੇ ਦੇ ਵਿੱਚ ਆਮ ਜਿਹੜਾ ਮਈ ਦੇ ਮਹੀਨੇ ਦੇ ਵਿੱਚ ਬਿਜਾਈ ਕਰਦੇ ਆ ਅਸੀਂ ਨਰਮੇ ਦੀ, ਤੇ ਜੂਨ ਤੱਕ ਵੀ ਚੱਲਦੀ ਰਹਿੰਦੀ ਹੈ ਬਿਜਾਈ ਨਰਮੇ ਦੀ, ਤੇ ਇਸ ਬਿਜਾਈ ਦੇ ਦੌਰਾਨ ਹਜੇ ਤੱਕ ਨਰਮਾ ਮੈਨੂੰ ਨੀ ਲੱਗਦਾ ਕਿਤੇ 2 ਜਾਂ 4 ਪੱਤਿਆਂ ਤੋਂ ਵੱਧ ਅਜੇ ਕਿਤੇ ਵੀ ਨੀ ਨਰਮਾ ਹੋਇਆ ਹੋਣਾ। ਪਰ ਹੈਰਾਨੀ ਇਸ ਗੱਲ ਦੀ ਆ ਜੀ ਵੀ ਬਠਿੰਡੇ ਦੇ ਲਾਗੇ ਤੁੰਗ ਵਾਲੀ ਪਿੰਡ ਦੇ ਵਿੱਚ ਚਿੱਟੀ ਮੱਖੀ ਆ ਜਿਹੜੀ ਉਹਨੇ ਹਮਲਾ ਕਰਤਾ, 4-4 ਪੱਤਿਆਂ ਦੇ ਨਰਮੇ ਦੇ ਉੱਤੇ ਹਮਲਾ ਕਰਤਾ, ਤੇ ਜ਼ਿਮੀਂਦਾਰ ਪਿਛਲੇ ਸਾਲ ਜਿਹੜੀ ਸੱਟ ਖਾ ਚੁੱਕਿਆ ਉਹ ਦੁਬਾਰੇ ਨੀ ਖਾਣਾ ਚਾਹੁੰਦਾ ਤੇ ਉਹ ਬੋਹਣਾ ਉਹਨੂੰ ਸ਼ੁਰੂ ਕਰ ਦਿੱਤਾ। ਪਰ ਹੁਣ ਗੱਲ ਇਹ ਆ ਜਾਂਦੀ ਆ ਵੀ ਸਾਡੇ ਲੋਕਾਂ ਦੇ ਸਾਰਿਆਂ ਦੇ ਯਾਦ ਹੀ ਹੋਊਗਾ ਪਿਛਲੇ ਸਾਲ ਵਾਲਾ ਘਟਨਾਕ੍ਰਮ, ਮੰਗਲ ਸਿੰਘ ਢਿੱਲੋਂ ਦੀ ਜਿਹੜੀ ਕੁਰਬਾਨੀ। ਹੁਣ ਤੁਸੀਂ ਇਹ ਪੁੱਛੋਗੇ ਮੰਗਲ ਸਿੰਘ ਢਿੱਲੋਂ ਕੌਣ ਸੀ ਜੀ? ਉਹ ਸੀ ਜੀ ਜਿਹੜਾ ਖੇਤੀਬਾੜੀ ਦਾ ਜਿਹੜਾ ਮੁਖੀ ਸੀ, ਖੇਤੀਬਾੜੀ ਡਾਇਰੈਕਟਰ ਸਨ, ਤੇ ਜਿਨ੍ਹਾਂ ਦੇ ਉੱਤੇ ਦੋਸ਼ ਲੱਗਿਆ ਸੀ ਵੀ ਉਹਨਾਂ ਨੇ ਘਪਲੇ ਕੀਤੇ ਦਵਾਈਆਂ ਜਿਹਦੇ ਤਾਂ ਮੱਖੀ ਨਹੀਂ ਮਰ ਰਹੀ। ਸੋ ਉਹਨਾਂ ਦੀ ਕੁਰਬਾਨੀ ਦੇ ਦਿੱਤੀ ਗਈ ਸੀਗੀ ਤੋਤਾ ਸਿੰਘ ਦੀ ਨਿਸਬਤ ਦੇ ਉੱਤੇ, ਤੇ ਪਰ ਹੁਣ ਜਿਹੜੀ ਪੋਜੀਸ਼ਨ ਇਹ ਆ ਵੀ ਚਿੱਟੀ ਮੱਖੀ ਜੇ ਹੁਣ ਨਰਮੇ ਸ਼ੁਰੂ ਹੋਣ ਚ ਹੀ ਆ ਚੁੱਕੀ ਆ, ਤੇ ਉਦੋਂ ਬਾਅਦ ਸਪਰੇਆਂ ਨੇ ਕੀ ਕਰਨਾ ਜਾਂ ਇਸ ਵਾਰ ਜਿਹੜਾ ਇੱਕ ਇਹ ਲਿਆਂਦੀ ਸੀ ਗੱਲ ਵੀ ਸੀ ਸਖਤੀ ਕਰਤੀ ਹੈ ਤੇ ਹੁਣ ਬੀ ਦੇ ਵਿੱਚ ਇੱਕ ਸਪੈਸ਼ਲ ਬੀ ਦੋ ਤਿੰਨ ਵਰਾਇਟੀਆਂ ਦੇ ਉਹਨਾਂ ਨੇ ਕੱਢੇ ਸੀ ਜਿਨ੍ਹਾਂ ਦੇ ਉਹਨਾਂ ਨੇ ਕਿਹਾ ਸੀ ਵੀ ਰਿਕਮੈਂਡੇਡ ਬੀ ਸੀ ਜਿਹੜੇ ਤੇ ਉਹਨਾਂ ਬੀਆਂ ਦੇ ਉੱਤੇ ਕਿ ਚਿੱਟੀ ਮੱਖੀ ਕੁਛ ਨਹੀਂ ਕਰਦੀ ਤੇ ਹੁਣ ਇਹ ਜ਼ਿਮੀਦਾਰ ਬਿਆਨ ਦੇ ਰਿਹਾ ਜੀ ਵੀ ਮੈਂ ਰਿਕਮੈਂਡੇਡ ਬੀ ਹੀ ਬੀਜਿਆ ਸੀ ਜਿਹੜਾ ਬੁਲਗਾਰਡ ਦਾ ਕੋਹੇ ਨੂਰ ਤੇ ਕ੍ਰਿਸ਼ਮਾ ਜਿਹੜਾ ਕਿ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਤੇ ਪਰ ਫਿਰ ਵੀ ਚਿੱਟੀ ਮੱਖੀ ਆ ਗਈ ਹੈ ਜੀ ਹੁਣ ਦੇਖਣ ਚ ਗੱਲ ਬਹੁਤ ਛੋਟੀ ਜੀ ਲੱਗਦੀ ਹੈ ਜੀ ਦੇਖਣ ਚ ਗੱਲ ਨਾਰਮਲ ਜੀ ਲੱਗਦੀ ਹੈ ਵੀ ਜੱਟ ਨੇ ਨਰਮਾ ਬੀਜਿਆ ਸੀ ਉਹਦੇ ਤੇ ਮੱਖੀ ਆ ਗਈ ਤੇ ਜੱਟ ਨੇ ਵਾਹਤਾ ਪਰ ਜੇ ਇਸ ਦਾ ਗਹਿਰਾਈ ਦੇਖੋ ਤੇ ਇੱਕ ਇਹਦੇ ਨਾਲ ਇੱਕ ਜੀਵਨ ਜੁੜਿਆ ਹੋਇਆ ਇਸ ਨਾਲ ਪਰਿਵਾਰ ਜੁੜੇ ਹੋਏ ਆ ਇਸ ਨਾਲ ਇਕਾਨਮੀ ਜੁੜੀ ਹੋਈ ਆ ਜਦੋਂ ਹੁਣ ਜੇ ਜੱਟ ਖੁਦਕੁਸ਼ੀਆਂ ਤੱਕ ਪਹੁੰਚ ਰਿਹਾ ਤਾਂ ਉਹ ਇਸ ਦੋ ਪੱਤਿਆਂ ਦੇ ਨਰਮੇ ਦੇ ਆਸਰੇ ਹੀ ਹਵਾ ਚ ਉੱਡਦਾ ਉਸ ਦੇ ਆਸਰੇ ਉਹਨੇ ਜੀਵਨ ਜਾਂਚ ਆਪਣੀ ਅੱਗੇ ਤੋਰਨੀ ਹੁੰਦੀ ਆ ਪਰ ਜਦੋਂ ਦੀ ਸ਼ੁਰੂਆਤ ਦੇ ਵਿੱਚ ਇਹ ਹਾਲ ਹੋ ਜੇ ਤਾਂ ਫਿਰ ਕੀ ਕਰੂਗਾ ਹੁਣ ਦੱਸੋ ਜ਼ਿਮੀਦਾਰ ਦੇ ਪੱਲੇ ਕੀ ਆ ਕੀ ਹੁਣ ਉਹਦਾ ਬਹਾਨਾ ਇਹ ਲਾਇਆ ਉੱਥੇ ਖੇਤੀ ਡਾਇਰੈਕਟਰ ਆਏ ਆ ਕਹਿੰਦੇ ਜੀ ਉਹਦੇ ਲਾਗੇ ਦਾਗੇ ਸਬਜ਼ੀਆਂ ਬਹੁਤ ਆ ਉੱਥੋਂ ਚਿੱਟਾ ਮੱਛਰ ਆ ਗਿਆ ਪਰ ਨਹੀਂ ਇਹ ਕੋਈ ਸਾਰਥਕ ਬਹਾਨਾ ਨਹੀਂ ਹੈ ਚਿੱਟੇ ਮੱਛਰ ਨੂੰ ਅਸੀਂ ਇੱਦਾਂ ਖਤਮ ਨਹੀਂ ਕਰ ਸਕਦੇ ਉਹਦੇ ਲਈ ਬਹੁਤ ਵੱਡੀ ਮੁਹਿੰਮ ਚਲਾਉਣੀ ਪਊਗੀ ਅੱਜ ਜਿਹੜੇ ਖੈਰ ਮੇਰੀ ਉਮਰ ਦੇ ਲੋਕ ਆ ਉਹਨਾਂ ਨੂੰ ਪਤਾ ਟਿੱਡੀ ਦਲ ਬਾਰੇ ਟਿੱਡੀ ਦਲ ਦਾ ਹਮਲਾ ਹੁੰਦਾ ਰਿਹਾ ਪੰਜਾਬ ਦੇ ਵਿੱਚ ਤੇ ਉਹ ਹੁਣ ਤਾਂ ਗੱਲ ਬੜੀ ਹੈਰਾਨੀ ਜੀ ਬਾਈ ਲੱਗਦੀ ਹੈ ਵੀ ਆਹ ਕੀ ਆ ਪਰ ਮੈਂ ਖੁਦ ਆਪਦੀ ਮੇਰੀ ਸੁਰਤ ਦੇ ਵਿੱਚ ਮੇਰੀ ਅਜੇ ਵੀ ਸੁਰਤ ਦੇ ਵਿੱਚ ਉਹ ਮਾਹੌਲ ਜਾਂ ਉਹ ਗੱਲਾਂ ਹਨ ਜਿਹੜੀਆਂ ਟਿੱਡੀ ਦਲ ਦੇ ਹਮਲੇ ਵੇਲੇ ਮੈਂ ਦੇਖੀਆਂ ਵੀ ਕਿੰਨੇ ਵੱਡੇ ਪੱਧਰ ਦੇ ਉੱਤੇ ਟਿੱਡੀਆਂ ਆਉਂਦੀਆਂ ਸੀ ਅਸੀਂ ਤਾਂ ਬਚਪਨਾ ਸੀ ਸਾਨੂੰ ਤਾਂ ਉਹ ਹੈਲੀਕਾਪਟਰ ਹੀ ਲੱਗਦੀਆਂ ਸਨ ਟਿੱਡੀਆਂ ਜਾਂ ਹੋਰ ਚੀਜ਼ਾਂ ਲੱਗਦੀਆਂ ਸੀ ਪਰ ਉਹ ਇੰਨੀ ਤੇਜ਼ੀ ਨਾਲ ਆਉਂਦੀਆਂ ਸੀ ਵੀ ਰਾਤੋਂ ਰਾਤ ਜਿਹੜਾ ਖੇਤਾਂ ਦੇ ਖੇਤ ਤਬਾਹ ਕਰ ਜਾਂਦੀਆਂ ਸਨ ਪਰ ਅੱਜ ਕਿੱਥੇ ਹੈ ਟਿੱਡੀ ਦਲ ਅੱਜ ਹੈ ਨਹੀਂ ਟਿੱਡੀ ਦਲ ਕਿਉਂਕਿ ਉਹਦੇ ਤੇ ਕੰਟਰੋਲ ਕਰਿਆ ਵੱਡੇ ਪੱਧਰ ਦੇ ਉੱਤੇ ਜਾ ਕੇ ਕੰਟਰੋਲ ਕੀਤਾ ਸੋ ਇਹ ਚੀਜ਼ਾਂ ਹੁਣ ਕਰਨੀਆਂ ਪੈਣੀਆਂ ਜੀ ਚਿੱਟੀ ਮੱਖੀ ਦਾ ਜਿਹੜਾ ਪ੍ਰਕੋਪ ਆ ਉਹ ਆਸਟ੍ਰੇਲੀਆ ਚ ਵੀ ਹੈਗਾ ਜੇ ਆਖੀ ਆਸਟ੍ਰੇਲੀਆ ਚ ਹੈ ਨਹੀਂ ਇਹ ਗੱਲ ਨਹੀਂ ਹੈ ਅਸੀਂ ਪਿਛਲੇ ਸਾਲ ਗ੍ਰੀਨ ਹਾਊਸ ਦਾ ਤਜਰਬਾ ਕੀਤਾ ਤਾਂ ਗ੍ਰੀਨ ਹਾਊਸ ਦੇ ਵਿੱਚ ਇਹ ਪੋਜੀਸ਼ਨ ਆ ਵੀ ਜੇ ਤੁਸੀਂ ਇੱਕ ਗ੍ਰੀਨ ਹਾਊਸ ਚੋਂ ਦੂਜੇ ਗ੍ਰੀਨ ਹਾਊਸ ਚ ਚਲੇ ਜਾਂਦੇ ਹੋ ਤਾਂ ਉਹ ਸਾਰੀ ਬਿਮਾਰੀ ਉਹਦੇ ਚ ਲੈ ਜਾਂਦੇ ਹੋ ਤੇ ਉਹ ਡਾਕਟਰਾਂ ਵਾਲੀ ਟ੍ਰੀਟਮੈਂਟ ਕਰਨੀ ਪੈਂਦੀ ਹੈ ਤੇ ਇੱਥੇ ਵੀ ਰਾਤੋਂ ਰਾਤ ਜਿਹੜੇ ਖੀਰਿਆਂ ਦੀ ਸ਼ੇਪ ਹੀ ਬਦਲ ਜਾਂਦੀ ਹੈ ਜਦੋਂ ਚਿੱਟੀ ਮੱਖੀ ਆ ਜਾਂਦੀ ਹੈ ਨਾ ਤੇ ਉਹ ਖੀਰੇ ਵਾਲਾ ਦਿਨ ਦੇ ਚਿਰਾਗ ਵਾਂਗੂ ਬਣਨ ਲੱਗ ਜਾਂਦਾ ਇੱਕ ਤਾਂ ਲੰਮੇ ਲੰਮੇ ਸਿੱਧੇ ਖੀਰੇ ਹੁੰਦੇ ਆ ਤੇ ਕਿਤੇ ਦੂਜੇ ਦਿਨ ਜਾਓ ਤਾਂ ਹੋਰ ਹੀ ਅਲਾ ਦਿਨ ਦੇ ਚਿਰਾਗ ਜੇ ਥੱਲੋਂ ਪੂਛ ਜੀ ਮਰ ਜਾਂਦੀ ਹੈ ਤੇ ਉਹ ਪਤਾ ਲੱਗਿਆ ਤੇ ਤਾਂ ਕਹਿੰਦੇ ਵੀ ਚਿੱਟੀ ਮੱਖੀ ਦਾ ਹਮਲਾ ਸੋ ਹਮਲੇ ਸਾਰੇ ਕਿਤੇ ਆ ਇਹ ਤਾਂ ਕੇਅਰ ਹੋਣੀ ਆ ਤੇ ਸਰਕਾਰਾਂ ਨੂੰ ਚਾਹੀਦਾ ਵੀ ਵੱਡੇ ਪੱਧਰ ਦੇ ਇਹਨਾਂ ਦੇ ਉੱਤੇ ਪਾਲਿਸੀਜ਼ ਲੈ ਕੇ ਆਵੇ ਕਾਹਦੇ ਲਈ ਯੂਨੀਵਰਸਿਟੀਜ਼ ਬਣਾਈਆਂ ਕਾਹਦੇ ਲਈ ਜਿਹੜੇ ਚਿੰਤਕ ਖੇਤੀ ਮਾਹਰ ਨੇ ਜੇ ਉਹ ਇਹਨਾਂ ਚੀਜ਼ਾਂ ਦੇ ਹੱਲ ਅਗਾਉਂ ਨਹੀਂ ਕਰਦੇ ਜੇ ਅਗਾਉਂ ਨਹੀਂ ਕੱਢਦੇ ਇਹਨਾਂ ਚੀਜ਼ਾਂ ਦੀ ਚੀਜ਼ ਕੋਈ
ਜੀ ਜੀ ਤੇ ਬਰਾੜ ਸਾਹਿਬ ਅਗਲੀ ਖਬਰ ਵੱਲ ਚੱਲੀਏ ਤਾਂ ਇੱਕ ਸਕੂਲ ਦਾ ਮਾਮਲਾ ਜਿਹੜਾ ਜੀ ਸਾਹਮਣੇ ਆ ਰਿਹਾ ਸੈਂਟੀ ਸਕੂਲ ਅਨੰਦਪੁਰ ਸਾਹਿਬ ਦੇ ਨੇੜੇ ਲੱਗਦਾ ਪਿੰਡ ਜਿੰਦਵੜੀ ਦੇ ਵਿੱਚ ਸਕੂਲ ਹੈ ਸੋ ਉਸ ਸਕੂਲ ਦੇ ਵਿੱਚ ਪੱਗ ਤੇ ਕੜੇ ਤੋਂ ਖਿੱਚ ਕੇ ਧੁੱਪੇ ਖੜੇ ਕੀਤਾ ਜੀ ਵਿਦਿਆਰਥੀਆਂ ਤੇ ਵਿਕਟਾਂ ਮਾਰੀਆਂ ਗਈਆਂ ਸੋ ਵਿਦਿਆਰਥੀਆਂ ਨੂੰ ਪੱਗ ਬੰਨਣ ਤੇ ਕੜਾ ਪਾਉਣ ਤੋਂ ਰੋਕਣ ਦਾ ਮਾਮਲਾ ਸਾਹਮਣੇ ਆਇਆ
ਦੇਖੋ ਜੀ ਇਸ ਖਬਰ ਦੇ ਨਾਲ ਨਾ ਇੱਕ ਇਹ ਵੀ ਖਬਰ ਸਾਹਮਣੇ ਆਈ ਹੈ ਦੂਜੀ ਇਹ ਵੀ ਖਬਰ ਸਾਹਮਣੇ ਆਈ ਹੈ ਵੀ ਸਾਡੇ ਨੌਜਵਾਨਾਂ ਨੂੰ ਬਾਬੇ ਨਾਨਕ ਦਾ ਸੁਨੇਹਾ ਹੀ ਨਹੀਂ ਪਹੁੰਚਿਆ ਸਹੀ ਢੰਗ ਚ ਉਹ ਵੀ ਖਬਰ ਮੈਂ ਐਂਡ ਤੇ ਕਹੂੰਗਾ ਵੀ ਇਹ ਸਾਰੇ ਘਟਨਾਕ੍ਰਮ ਦੇ ਵਿੱਚ ਕੀ ਹੋਇਆ ਦੇਖੋ ਇਹ ਚੀਜ਼ ਚਿੰਤਾ ਦਾ ਵਿਸ਼ਾ ਅੱਜ ਦੀ ਗੱਲ ਨਹੀਂ ਇਹ ਚਿੰਤਾ ਦਾ ਵਿਸ਼ਾ ਉਦੋਂ ਦੀ ਹੈ ਜਦੋਂ ਦੇ ਕਾਨਵੈਂਟ ਸਕੂਲ ਖੁੱਲੇ ਆ ਤੇ ਕਾਨਵੈਂਟ ਸਕੂਲ ਦੇ ਵਿੱਚ ਇਹ ਬੜੇ ਜ਼ੋਰਾਂ ਸ਼ੋਰਾਂ ਨਾਲ ਕਿਹਾ ਜਾਂਦਾ ਵੀ ਕੋਈ ਭਾਸ਼ਾ ਨਹੀਂ ਬੋਲਣੀ ਸਿਰਫ ਅੰਗਰੇਜ਼ੀ ਬੋਲਣੀ ਆ ਉਸ ਟਾਈਮ ਜੇ ਮੇਰੇ ਵਰਗੇ ਕੋਈ ਰੌਲਾ ਪਾਉਣ ਵਾਲੇ ਪਾਉਂਦੇ ਸੀ ਕੁਛ ਲੋਕ ਤਾਂ ਉਦੋਂ ਇਹ ਕਿਹਾ ਜਾਂਦਾ ਸੀ ਇਹ ਜਾਹਦ ਲੋਕ ਆ ਇਹਨਾਂ ਨੂੰ ਅਨਪੜ੍ਹ ਲੋਕ ਆ ਇਹਨਾਂ ਨੂੰ ਪਤਾ ਹੀ ਨਹੀਂ ਇਹ ਗਵਾਰ ਲੋਕ ਆ ਤੇ ਗਵਾਰਾਂ ਦੀ ਭਾਸ਼ਾ ਬੋਲਦੇ ਆ ਗਵਾਰਾਂ ਵਾਲੀਆਂ ਗੱਲਾਂ ਕਰਦੇ ਆ ਅੰਗਰੇਜ਼ੀ ਕਿਵੇਂ ਸਿੱਖਣਗੇ ਜੇ ਜਵਾਕ ਉੱਥੇ ਪੰਜਾਬੀ ਬੋਲਣ ਦੇ ਤਾਂ ਇਹ ਜਿਹੀਆਂ ਗੱਲਾਂ ਕਰਕੇ ਮਾਪੇ ਖੁਦ ਸਮਰਥਨ ਦਿੰਦੇ ਸਨ ਇਸ ਚੀਜ਼ ਨੂੰ ਵੀ ਸਾਡਾ ਬੱਚਾ ਨਾ ਅੰਗਰੇਜ਼ੀ ਬੋਲੇ ਧੜਾ ਧੜ ਸਾਨੂੰ ਹੋਰ ਨਹੀਂ ਕਿਸੇ ਗੱਲ ਦਾ ਮਤਲਬ ਮੈਂ ਅੰਗਰੇਜ਼ੀ ਚ ਨਹੀਂ ਉਹਦੀ ਜਵਾਨ ਉੱਕਣੀ ਚਾਹੀਦੀ ਉਹਦੇ ਲਈ ਸਾਨੂੰ ਕੁਰਬਾਨੀ ਮਾਂ ਬੋਲੀ ਬੋਲੀ ਤਾਂ ਕੋਈ ਚੀਜ਼ ਹੀ ਨਹੀਂ ਸੀਗੀ ਉਹਨਾਂ ਲਈ ਮਾਂ ਬੋਲੀ ਦਾ ਤਾਂ ਸ਼ਬਦ ਹੀ ਉਹਨਾਂ ਨੇ ਜਿੱਤੇ ਨਹੀਂ ਉਹਨਾਂ ਪਰਿਵਾਰਾਂ ਨੂੰ ਤਾਂ ਉਹਨਾਂ ਲੋਕਾਂ ਨੇ ਹੀ ਕਾਨਵੈਂਟ ਸਕੂਲ ਇਹ ਡਿਵੈਲਪ ਕੀਤੇ ਆ ਕਾਨਵੈਂਟ ਸਕੂਲ ਜਿਹੜੇ ਡਿਵੈਲਪ ਹੋਏ ਆ ਉਹ ਸਾਡੀਆਂ ਪਾਲਿਸੀਆਂ ਚੋਂ ਡਿਵੈਲਪ ਹੋਏ ਆ ਸਰਕਾਰ ਦੀਆਂ ਚੋਂ ਤੇ ਜਾਂ ਸਾਡੀ ਇੱਛਾ ਮੁਤਾਬਕ ਹੋਏ ਆ ਜੇ ਅਸੀਂ ਕੋਈ ਚਾਹਤ ਰੱਖਾਂਗੇ ਕਿਸ ਚੀਜ਼ ਦੀ ਤਾਂ ਹੀ ਤੁਹਾਡੀ ਉਹ ਚੀਜ਼ ਤੁਹਾਡੇ ਕੋਲੇ ਆਊਗੀ ਜੇ ਗਲੀ ਦੇ ਵਿੱਚ ਰੇਹੜੀ ਵਾਲਾ ਅੰਬ ਲੈ ਕੇ ਆਉਂਦਾ ਤੇ ਜੇ ਸਾਰੀ ਗਲੀ ਅੰਬ ਲੈਣ ਤੋਂ ਮੁਨਕਰ ਹੋ ਜੇ ਵੀ ਅਸੀਂ ਤਾਂ ਅੰਬ ਲੈਣਾ ਨਹੀਂ ਤਾਂ ਰੇਹੜੀ ਵਾਲਾ ਕਹਿ ਦੇਣਾ ਆਊਗਾ ਇੱਕ ਦਿਨ ਆਊਗਾ ਦੋ ਦਿਨ ਆਊਗਾ ਚਾਰ ਦਿਨ ਆਊ ਤੇ ਹਟ ਜੂਗਾ ਵੀ ਇੱਥੇ ਤਾਂ ਕੋਈ ਲੈਂਦਾ ਨਹੀਂ ਸੋ ਇਹ ਚੀਜ਼ ਵੀ ਅਸੀਂ ਗਾਹਕ ਵੀ ਹੈਗੇ ਮਾਰਕੀਟ ਦੇ ਵਿੱਚ ਤਾਂ ਹੀ ਉਹ ਗੌਰਮੈਂਟ ਸਕੂਲ ਖੁੱਲੇ ਫਿਰ ਜਦੋਂ ਗੌਰਮੈਂਟ ਸਕੂਲ ਖੁੱਲੇ ਉਹਨਾਂ ਲਈ ਪਾਲਿਸੀਜ਼ ਕੀ ਸੀ ਇਹ ਵੱਡੀ ਗੱਲ ਮਸਲਾ ਗੱਲ ਆਉਂਦੀ ਆ
ਜੀ ਜੀ
ਮੈਂ ਨਾਲ ਚਾਹ ਪੀ ਰਿਹਾ ਸੋ ਮਾਫੀ ਚਾਹੂੰਗਾ ਖੇਰੀ ਪਹੁੰਚ ਆ ਜਾਂਦਾ।
ਨਹੀਂ ਨਹੀਂ ਮੈਂ ਹਮੇਸ਼ਾ ਸਰੋਤਿਆਂ ਨੂੰ ਕਹਿੰਦੀ ਹੁੰਦੀ ਆ ਕਿ ਮਾਰਨਿੰਗ ਸ਼ੋ ਆ, ਸੋ ਮਾਰਨਿੰਗ ਸ਼ੋ ਦੇ ਵਿੱਚ ਬ੍ਰੇਕਫਾਸਟ ਸ਼ੋ ਦੀ ਜਦੋਂ ਆਪਾਂ ਗੱਲ ਕਰਦੇ ਆ ਤਾਂ ਉਹਦੇ ਵਿੱਚ ਚਾਹ ਤਾਂ ਫਿਰ ਚੱਲਦੀ ਹੈ,
ਪੀਣਾ ਪੀਣੀ ਪੈਂਦੀ ਹੈ ਜੀ, ਕੀ ਕਰੀਏ, ਗਲ ਨਹੀਂ ਰਹਿਣਾ ਹੁੰਦਾ। ਤੇ ਉਹ ਜਦੋਂ ਹੁਣ ਦੂਜਾ ਪੱਖ ਆ ਜਾਂਦਾ ਜੀ ਸਰਕਾਰ ਦਾ, ਹੁਣ ਇੱਕ ਚੀਜ਼ ਦਾ ਗਾਹਕ ਹੈਗਾ, ਦੁਕਾਨਦਾਰ ਨੇ ਉਹ ਚੀਜ਼ ਵੇਚਣੀ ਆ, ਫੇਰ ਆ ਜਾਂਦੀ ਹੈ ਵਿੱਚ ਸਰਕਾਰ ਦਾ ਰੋਲ। ਸਰਕਾਰ ਦਾ ਰੋਲ ਕੀ ਹੁੰਦਾ? ਸਰਕਾਰ ਦਾ ਰੋਲ ਇਹ ਹੁੰਦਾ ਵੀ ਉਹਨੇ ਕੁਆਲਿਟੀ ਤੈਅ ਕਰਨੀ ਹੁੰਦੀ ਹੈ ਚੀਜ਼ ਦੀ, ਵੀ ਕੁਆਲਿਟੀ ਕਿਵੇਂ ਕਿੰਨੀ ਹੋਣੀ ਚਾਹੀਦੀ ਹੈ, ਕਿੱਥੇ ਹੋਣੀ ਚਾਹੀਦੀ ਹੈ। ਹੁਣ ਅੱਜ ਸਮੋਸੇ ਦੇ ਵਿੱਚ ਉਹ ਕਿਰਲੀ ਫੜੀ ਗਈ ਹੈ ਕਿਤੋਂ, ਤੇ ਬੜੀ ਹੈਰਾਨੀ ਦੀ ਗੱਲ ਹੈ ਵੀ ਇੱਕ ਸਾਬਤੀ ਕਿਰਲੀ ਸਮੋਸੇ ਦੇ ਵਿੱਚ ਲੱਭੀ ਆ, ਤੇ ਉਹ ਅਖਬਾਰਾਂ ਦੀਆਂ ਸੁਰਖੀਆਂ ਬਣੀਆਂ, ਕੋਈ ਖਾਸ ਗੱਲ ਨਹੀਂ ਹੁੰਦੀ। ਕੀ ਸਾਡਾ ਹੈਲਥ ਵਿਭਾਗ ਜਾਂ ਹੋਰ ਉਹ ਕੁਛ ਐਕਸ਼ਨ ਚਾਹੂਗਾ? ਹੁਣ ਜੇ ਸਰਕਾਰ ਇੱਕ ਪੈਮਾਨਾ ਤੈਅ ਕਰੇ ਵੀ ਤੁਸੀਂ ਕਾਨਵੈਂਟ ਸਕੂਲ ਖੋਲ ਸਕਦੇ ਹੋ, ਉਸ ਸਕੂਲ ਦੇ ਵਿੱਚ ਇੰਗਲਿਸ਼ ਪੜ੍ਹਾ ਸਕਦੇ ਹੋ, ਪਰ ਉਸ ਸਕੂਲ ਦੇ ਵਿੱਚ ਪੰਜਾਬੀ ਦਾ ਕੀ ਮਿਆਰ ਹੋਊਗਾ, ਪੰਜਾਬੀ ਕਿਹੜੇ ਵਿਸ਼ੇ ਦੇ ਤੌਰ ਦੇ ਉੱਤੇ ਹੋਊਗੀ, ਉੱਥੇ ਬੱਚਿਆਂ ਨਾਲ ਕਿਹੋ ਜਿਹਾ ਵਿਵਹਾਰ ਹੋਊਗਾ, ਉੱਥੇ ਧਰਮ ਦੇ ਪੱਧਰ ਤੇ ਉਹਨਾਂ ਨੂੰ ਕਿਹੜੀ ਸਿੱਖਿਆ ਦਿੱਤੀ ਜਾਊਗੀ, ਜਾਂ ਉਹਨਾਂ ਨੂੰ ਸਾਰੇ ਧਰਮਾਂ ਪ੍ਰਤੀ ਆਜ਼ਾਦੀ ਹੋਊਗੀ, ਪ੍ਰੇਅਰ ਤੁਹਾਡੀ ਕੀ ਕਹੂਗੀ, ਤੁਹਾਡਾ ਰਾਸ਼ਟਰੀ ਗੀਤ ਉੱਥੇ ਵੱਜੂ ਜਾਂ ਵੱਜੂ ਨਹੀਂ ਵੱਜੂ। ਇਹ ਇੱਕ ਪੈਮਾਨੇ ਹੁੰਦੇ ਆ ਜਿਹੜੇ ਕਹਿਣ ਨੂੰ ਬਣਾਏ ਹੋਏ ਆ ਸਰਕਾਰਾਂ ਨੇ, ਇਹ ਵੀ ਨਹੀਂ ਅਸੀਂ ਕਹਿ ਸਕਦੇ ਹੈ ਨਹੀਂ, ਪਰ ਉਹਨਾਂ ਨੂੰ ਲਾਗੂ ਨਹੀਂ ਕੀਤਾ ਜਾਂਦਾ, ਉਹਨਾਂ ਨੂੰ ਨੇੜੇ ਤੋਂ ਦੇਖਿਆ ਨਹੀਂ ਜਾਂਦਾ। ਸਕੂਲ ਇੱਕ ਵਾਰੀ ਪਰਮਿਸ਼ਨ ਲੈਂਦਾ, ਆਪਦੀ ਸਰਟੀਫਿਕੇਟ ਰਜਿਸਟ੍ਰੇਸ਼ਨ ਹੁੰਦੀ ਹੈ, ਤੇ ਉਸ ਤੋਂ ਬਾਅਦ ਸਕੂਲ ਆਪਦੇ ਢੰਗ ਨਾਲ ਜਿਹੜਾ ਉਹ ਕੰਮ ਸ਼ੁਰੂ ਕਰ ਦਿੰਦਾ, ਤੇ ਇੱਥੇ ਆ ਕੇ ਫਿਰ ਮਾਰ ਪੈਂਦੀ ਹੈ। ਉਸ ਤੋਂ ਬਾਅਦ ਫਿਰ ਜਦੋਂ ਗੱਲਾਂ ਵੱਧ ਜਾਂਦੀਆਂ, ਵੈਸੇ ਤਾਂ ਮਾਂ ਬਾਪ ਉਹੋ ਜਿਹੇ ਮਾਂ ਬਾਪ ਹੀ ਬੱਚੇ ਉੱਥੇ ਪੜ੍ਹਾਉਂਦੇ ਆ ਜਿਨ੍ਹਾਂ ਨੂੰ ਪਹਿਲਾਂ ਹੀ ਲਾਲਸਾ ਮਤਲਬ ਨੀ, ਜਿੱਥੇ ਸਿਖਾਈ ਜਾਂਦੀ ਹੈ ਕਿਹੜਾ ਧਰਮ ਨਾਲ ਜੋੜਿਆ ਜਾਂਦਾ ਜਾਂ ਕਿਹੜੇ ਸੰਸਕਾਰਾਂ ਨਾਲ ਜੋੜਿਆ ਜਾਂਦਾ, ਇਸ ਚੀਜ਼ ਤੱਕ ਕੋਈ ਮਤਲਬ ਨਹੀਂ। ਪਹਿਲੀ ਗੱਲ ਤਾਂ ਮੈਂ ਇਸ ਚੀਜ਼ ਦੇ ਹੱਕ ਦੇ ਵਿੱਚ ਹੀ ਨਹੀਂ, ਚਾਹੇ ਉਹ ਖਾਲਸਾ ਸਕੂਲ ਆ, ਚਾਹੇ ਸਨਾਤਨ ਸਕੂਲ ਆ, ਚਾਹੇ ਉਹ ਕੋਈ ਵੀ ਸੈਂਟ ਕਾਨਵੈਂਟ ਆ, ਸੈਂਟ ਐਗਜ਼ੇਵੀਅਰ ਆ, ਕੋਈ ਵੀ ਸਕੂਲ ਵਾ, ਉਹ ਸਕੂਲ ਦੇ ਵਿੱਚ ਇਹ ਕੀ ਮਤਲਬ ਹੋਇਆ ਵੀ ਉੱਥੇ ਇੱਕੋ ਹੀ ਧਰਮ ਬਾਰੇ ਪੜ੍ਹਾਇਆ ਜਾਊਗਾ ਜਾਂ ਇੱਕੋ ਧਰਮ ਦੀ ਗੱਲ ਹੋਊਗੀ? ਇਹ ਸਭ ਤੋਂ ਵੱਡੀ ਇੱਕ ਸਮੱਸਿਆ ਆ ਗਈ ਸਾਡੇ ਚ, ਵੀ ਅਸੀਂ ਜੇ ਖਾਲਸਾ ਸਕੂਲ ਖੋਲ ਲਿਆ ਤਾਂ ਉੱਥੇ ਅਸੀਂ ਚਾਹੁੰਦੇ ਹਾਂ ਉਹੋ ਜਿਹੀਆਂ ਹੀ ਗੱਲਾਂ ਹੋਣ, ਹੋਰ ਗੱਲ ਨਾ ਹੋਵੇ। ਮੇਰੀ ਖੁਦ ਦੀ ਯਾਦ, ਇੱਕ ਪਿਛਲੇ ਸਾਲ ਹੀ ਜਦੋਂ ਮੈਂ ਇੰਡੀਆ ਗਿਆ ਤਾਂ ਮਹਿਤਾ ਚੌਕ ਸਕੂਲ ਦੇ ਵਿੱਚ ਮੈਨੂੰ ਦਲਜੀਤ ਸਿੰਘ ਢਿੱਲੋਂ ਹੋਰਾਂ ਨੇ ਕਿਹਾ ਵੀ ਕਹਿੰਦੇ ਜੀ ਪੱਗ ਬੰਨ ਕੇ ਜਾਣਾ ਪਊਗਾ, ਤੁਹਾਨੂੰ ਬਿਨਾਂ ਪੱਗ ਤੋਂ ਨਹੀਂ ਜਾ ਸਕਦੇ। ਪਰ ਮੈਂ ਉੱਥੇ ਇੱਕ ਗੱਲ ਦੀ ਢਿੱਲੋਂ ਸਾਹਿਬ ਨੂੰ ਕਿਹਾ ਵੀ ਮੈਂ ਪੱਗ ਬੰਨਣ ਚ ਮੈਨੂੰ ਕੋਈ ਇਤਰਾਜ਼ ਨਹੀਂ, ਮੈਂ ਬੰਨ ਲੂਆਂ ਪੱਗ, ਮੈਂ ਪੱਗ ਬੰਨ ਕੇ ਜਾ ਸਕਦਾ। ਪਰ ਮੈਨੂੰ ਜੇ ਕਿਸੇ ਮਜਬੂਰ ਕਰਕੇ ਇੱਕ ਥਾਂ ਤੇ ਜਾਣ ਲਈ ਮਜਬੂਰ ਪੱਗ ਬੰਨ ਬਿਨਾਂ ਤੂੰ ਇੰਟਰੀ ਨਹੀਂ ਕਰ ਸਕਦਾ, ਤਾਂ ਮੇਰੀ ਇੱਕ ਆਪਣੀ ਰਿਸਪੈਕਟ ਆ, ਮੇਰੀ ਇੱਕ ਆਪਣੀ ਵੀ ਮੈਂ ਦਿਨ ਦੇ ਵਿੱਚ 200 ਵਾਰੀ ਆਪਣੇ ਨੂੰ ਮੈਂ ਕਰਦਾ, ਤੇ ਜੇ ਮੈਂ ਡਰਾਮੇ ਵਜੋਂ 2 ਵਾਰੀ ਦਾਸ ਕਹਿ ਕੇ ਆਪਦੇ ਆਪ ਨੂੰ ਬੋਲਾਂ ਤਾਂ ਉਹ ਮੇਥੋਂ ਨਹੀਂ ਹੋਊਗਾ, ਮੇਰੇ ਤੋਂ ਇਹ 2 ਚਿਹਰੇ ਨਹੀਂ ਬਣਨਗੇ। ਮੈਂ ਬਿਨਾਂ ਪੱਗ ਤੋਂ ਦਿਨ ਰਾਤ ਇੱਥੇ ਤੁਰਿਆ ਫਿਰਦਾ, ਤੇ ਜੇ ਮੈਂ ਇੱਕ ਸਕੂਲ ਦੇ ਵਿੱਚ ਜਾ ਕੇ ਜਾਣਾ ਤੇ ਉੱਥੇ ਮੈਨੂੰ ਪੱਗ ਤੋਂ ਬਿਨਾਂ ਇੰਟਰ ਨਹੀਂ ਕਰਨ ਦਿੰਦੇ, ਤਾਂ ਸ਼ਾਇਦ ਮੈਨੂੰ ਲੱਗਦਾ ਵੀ ਮੈਂ ਉਸ ਸਕੂਲ ਚ ਜਾਣਾ ਵੀ ਨਹੀਂ ਚਾਹੂੰਗਾ ਉੱਥੇ ਜਿੱਥੇ ਤੁਹਾਨੂੰ ਇਸ ਢੰਗ ਨਾਲ, ਜੇ ਤੁਹਾਡੇ ਉੱਥੇ ਤੁਹਾਡੇ ਪਹਿਰਾਵੇ ਦੀ ਜਾਂ ਧਰਮ ਦੇ ਨਾਲ ਹੀ ਤੁਹਾਨੂੰ ਜੋੜਿਆ ਜਾਂਦਾ ਤੇ ਤੁਹਾਡੇ ਵਿਚਾਰਾਂ ਦੀ ਜਾਂ ਤੁਹਾਡੇ ਕੰਮਾਂ ਦੀ ਕੋਈ ਕਦਰ ਨਹੀਂ, ਤਾਂ ਫਿਰ ਮੈਂ ਨਹੀਂ ਜਾਣਾ ਚਾਹੂੰਗਾ। ਤੇ ਸਾਡੀ ਇਹੀ ਫੈਸਲਾ ਹੋਇਆ ਸੀ ਵੀ ਅਸੀਂ ਪ੍ਰਿੰਸੀਪਲ ਦੇ ਕੋਲੇ, ਚਲੋ ਦਫ਼ਤਰ ਚ ਜੋ ਗੱਲ ਹੋ ਚੁੱਕੀ ਆ ਆਪਾਂ ਉਹਨਾਂ ਨੂੰ ਮਿਲ ਕੇ ਆ ਲੈਂਦੇ ਹਾਂ, ਉਦੋਂ ਬਾਅਦ ਆਪਾਂ ਜਾਂਦੇ ਨਹੀਂ। ਪਰ ਉਹ ਜਦੋਂ ਅਸੀਂ ਪ੍ਰਿੰਸੀਪਲ ਸਾਹਿਬ ਕੋਲੇ 10-20 ਮਿੰਟ ਬੈਠੇ, ਉਹਨਾਂ ਨੇ ਗੱਲਾਂ ਸੁਣੀਆਂ ਤਾਂ ਉਹਨਾਂ ਨੇ ਸਾਨੂੰ ਅਲਾਓ ਕਰ ਦਿੱਤਾ ਮੈਨੂੰ ਉਹਨਾਂ ਬੱਚਿਆਂ ਚ ਜਾ ਕੇ ਬੋਲਣ ਦਾ, ਜਿੱਥੇ ਮਨਾਹੀ ਸੀ ਵੀ ਪੱਗ ਤੋਂ ਬਿਨਾਂ ਬੰਦਾ ਸੰਬੋਧਨ ਨਹੀਂ ਕਰ ਸਕਦਾ, ਉੱਥੇ ਬੋਲ ਨਹੀਂ ਸਕਦਾ। ਤੇ ਉਲਟਾ ਮੈਨੂੰ ਇਹ ਵੀ ਕਿਹਾ ਗਿਆ ਆਉਣ ਵੇਲੇ ਵੀ ਭਾਈ 1 ਘੰਟਾ ਬਹੁਤ ਘੱਟ ਸੀਗਾ ਪਿਛਲੇ, ਅਗਲੇ ਸਾਲ ਜੇ ਆਓ ਤਾਂ 1 ਦਿਨ ਦੀ ਵਰਕਸ਼ਾਪ ਲਾਇਓ ਸਾਡੇ ਬੱਚਿਆਂ ਲਈ। ਸੋ ਕਹਿਣ ਦਾ ਭਾਵ ਆ ਵੀ ਉਹਨਾਂ ਨੇ ਵਿਚਾਰ ਬਦਲੇ, ਸੋ ਇਹੋ ਜਿਹਾ ਮਾਹੌਲ ਸਾਡਾ ਹੋਣਾ ਚਾਹੀਦਾ, ਨਾ ਕਿ ਸਾਡੀ ਇਹ ਕੱਟੜਤਾ ਹੋਣੀ ਚਾਹੀਦੀ ਹੈ ਵੀ ਅਸੀਂ ਫਲਾਂ ਚੀਜ਼ ਨੂੰ ਸੰਬੰਧ ਰੱਖਦੇ ਹਾਂ ਤੇ ਅਸੀਂ ਤਾਂ ਉਹੀ ਧਰਮ ਬਾਰੇ ਸਿੱਖਿਆ ਦੇਣੀ ਹੈ, ਅਸੀਂ ਸਨਾਤਨ ਧਰਮ ਦੀ ਗੱਲ ਕਰਨੀ ਹੈ, ਅਸੀਂ ਸਿੱਖ ਧਰਮ ਦੀ ਗੱਲ ਕਰਨੀ ਹੈ। ਇਹ ਸਕੂਲਾਂ ਚ ਨਹੀਂ ਹੋਣਾ ਚਾਹੀਦਾ, ਪਹਿਲੀ ਗੱਲ। ਸਕੂਲਾਂ ਦੇ ਵਿੱਚ ਹਰ ਬੱਚੇ ਨੂੰ ਆਜ਼ਾਦੀ ਹੋਣੀ ਚਾਹੀਦੀ ਹੈ, ਧਰਮ ਉਹਨੇ ਕਿਹੜਾ ਅਪਣਾਉਣਾ, ਕਿਹੜਾ ਪਹਿਰਾਵਾ ਪਹਿਨਣਾ, ਇਹ ਚੀਜ਼ ਸਕੂਲ ਲਈ ਨਹੀਂ ਮੈਟਰ ਕਰਨੀ ਚਾਹੀਦੀ। ਇਹ ਚੀਜ਼ ਤੁਸੀਂ ਆਸਟ੍ਰੇਲੀਆ ਚ ਦੇਖੀ ਵੀ ਹੋਣੀ ਆ, ਆਸਟ੍ਰੇਲੀਆ ਦੇ ਵਿੱਚ ਜੇ ਕਈ ਵਾਰੀ ਗੱਲ ਉੱਠਦੀ ਆ ਤਾਂ ਉਹ ਆ ਕੇ ਸਾਡੇ ਸ੍ਰੀ ਸਾਹਿਬ ਤੇ ਜ਼ਰੂਰ ਉੱਠ ਜਾਂਦੀ ਆ ਵੀ ਬੱਚੇ ਨੂੰ, ਛੋਟੇ ਬੱਚੇ ਨੂੰ ਸ੍ਰੀ ਸਾਹਿਬ ਪਾਉਣਾ ਉਹ ਖਤਰਨਾਕ ਸਮਝਦੇ ਆ ਵੀ ਭਾਈ ਇਹ ਕੋਈ ਦੂਜੇ ਬੱਚੇ ਸਹਿਮਦੇ ਆ ਉਸ ਗੱਲ ਤੋਂ, ਉਹਨਾਂ ਨੂੰ ਨਹੀਂ ਪਤਾ ਉਸ ਬਾਰੇ, ਗਿਆਨ ਨਹੀਂ ਹੈਗਾ, ਉਹ ਮਸਲਾ ਜ਼ਰੂਰ ਬਣ ਸਕਦਾ। ਪਰ ਇਹ ਮਸਲਾ ਬਹੁਤ ਘੱਟ ਬਣਦਾ ਜਿਹਦੇ ਚ ਕਿ ਤੁਹਾਨੂੰ ਕਿਹਾ ਜਾਵੇ ਵੀ ਤੁਸੀਂ ਕੜਾ ਨਹੀਂ ਪਹਿਨਣਾ, ਤੁਸੀਂ ਇਹ ਪਹਿਰਾਵਾ, ਜਾਣ ਬੁੱਝ ਕੇ ਧਰਮ ਦੀ ਕੱਟੜ ਦਾ ਦਿਨ।
ਜੀ ਬ੍ਰਾਟ ਸਾਹਿਬ, ਜਿਹੜੇ ਧਰਮ ਤੇ ਆਧਾਰਿਤ ਸਕੂਲ ਨੇ, ਮੈਨੂੰ ਲੱਗਦਾ ਉਹਨਾਂ ਸਕੂਲਾਂ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ ਵੀ ਇਹੋ ਜਿਹੜੇ ਵਿਤਕਰੇ ਉਹ ਸਾਹਮਣੇ ਆਉਂਦੇ, ਖਾਸ ਕਰਕੇ ਜਿਹੜੇ ਕੈਥੋਲਿਕ ਸਕੂਲ ਨੇ, ਹਨਾ, ਜਾਂ ਫਿਰ
ਕੱਟੜਵਾਦ ਕਹੋ ਉਹਨਾਂ ਨੂੰ ਤੁਸੀਂ, ਕੱਟੜਵਾਦ ਜਿੱਥੇ ਵੀ ਆ ਉੱਥੇ ਇਹ ਚੀਜ਼ ਆੜੇ ਆਉਂਦੀ ਆ। ਤੇ ਪਰ ਹੁਣ ਇੱਥੇ ਕੀ ਹੋਇਆ, ਸਾਰੇ ਘਟਨਾਕ੍ਰਮ ਦੇ ਵਿੱਚ ਇਹ ਰੋਲ ਤਾਂ ਰਿਹਾ ਸਕੂਲ ਦਾ ਮਾੜਾ, ਵੀ ਸਕੂਲ ਦੇ ਪ੍ਰਿੰਸੀਪਲ ਨੇ ਤੇ ਪੀਟੀ ਮਾਸਟਰ ਨੇ ਬੱਚਿਆਂ ਨੂੰ ਕੁੱਟਿਆ ਵਿਕਟ ਨਾਲ, ਵੀ ਤੁਸੀਂ ਪੱਗ ਕਿਉਂ ਬੰਨ ਕੇ ਆਉਣੇ ਹੋ, ਤੁਸੀਂ ਕੜਾ ਕਿਉਂ ਪਾ ਕੇ ਆਉਣੇ ਹੋ। ਸੋ ਇਸ ਲਈ ਇਹ ਤਾਂ ਸਕੂਲ ਦਾ ਜਿਹੜਾ ਵਰਤਾਰਾ ਸਾਹਮਣੇ ਆ ਗਿਆ, ਤੇ ਪਰ ਇਹ ਜਿਹਾ ਵਰਤਾਰਾ ਮੈਂ ਹਜ਼ਾਰਾਂ ਸਕੂਲਾਂ ਦਾ ਮੈਨੂੰ ਪਤਾ, ਜਿੱਥੇ ਬੱਚੇ ਨੂੰ ਪੰਜਾਬੀ ਦਾ ਇੱਕ ਸ਼ਬਦ ਬੋਲਤਾ ਸੀ ਤੇ ਬੱਚੇ ਨੂੰ ਧੁੱਪੇ ਖੜਾਇਆ ਗਿਆ ਜਾਂ ਕੁੱਟਿਆ ਗਿਆ, ਤੇ ਉਹ ਵੀ ਪੰਜਾਬ ਦੇ ਵਿੱਚ। ਇਹ ਤਾਂ ਇੱਕ ਬਹੁਤ ਸੱਚਾਈਆਂ ਕੌੜੀਆਂ। ਹੁਣ ਦੂਜੇ ਪਾਸੇ ਦੇਖੋ ਜੀ, ਸਾਡਾ ਬੁੱਧੀਜੀਵੀ ਵਰਗ ਇਕੱਠਾ ਹੋਇਆ, ਗਿਆਨੀ ਮੱਲ ਸਿੰਘ ਵੀ ਉੱਥੇ ਮੌਜੂਦ ਸਨ, ਤਾਂ ਉੱਥੇ ਕੀ ਹੋਇਆ ਜੀ, ਉੱਥੇ ਉਹਨਾਂ ਨੇ ਜਦੋਂ ਉਹਨਾਂ ਨੂੰ ਤਲਬ ਕੀਤਾ ਟੀਚਰਾਂ ਨੂੰ, ਤਾਂ ਟੀਚਰ ਨੇ ਜੀ ਮਾਫ਼ੀ ਮੰਗ ਲਈ, ਤੇ ਮਾਫ਼ੀ ਦੀ ਗੱਲ ਇਹ ਆਈ ਵੀ ਪੰਚਾਇਤ ਨੇ ਕਹਿੰਦੇ ਵੀ ਲਿਖਤੀ ਤੌਰ ਤੇ ਮਾਫ਼ੀ ਦੇ ਦਿਓ, ਲਿਖਤੀ ਲਿਖ ਕੇ ਦਿਓ, ਫਿਰ ਅਸੀਂ ਮੰਨਾਂਗੇ। ਚਲੋ ਜੀ, ਉਹਨਾਂ ਨੇ ਸਕੂਲ ਨੇ ਚਾਹੇ ਤਾਂ ਗਲਤੀ ਮੰਨ ਲਓ ਲਾ ਲਓ, ਚਾਹੇ ਪ੍ਰੈਸ਼ਰ ਦੇਖ ਕੇ ਜਾਂ ਡਰਦਿਆਂ ਨੇ ਮਾਫ਼ੀਨਾਮਾ ਵੀ ਲਿਖਤਾ। ਜਦੋਂ ਮਾਫ਼ੀਨਾਮਾ ਲਿਖਤਾ ਤੇ ਉਦੋਂ ਬਾਅਦ ਉਹ ਜਿਹੜਾ ਬਰਿੰਦਰ ਸਿੰਘ ਪੀਟੀ ਸੀ, ਉਹਨੇ ਜਿਹੜਾ ਜਿਹੜੇ ਉੱਥੇ ਜਿੰਨੇ ਵੀ ਬੁੱਧੀਜੀਵੀ ਇਕੱਠੇ ਸੀ, ਬਜ਼ੁਰਗ ਸੀ, ਉਹਨਾਂ ਦੇ ਮੂਹਰੇ ਜੋ ਸੀਸ ਝੁਕਾਇਆ ਤੇ ਉਹਨਾਂ ਨੂੰ ਥੈਂਕ ਯੂ ਕੀਤਾ, ਤਾਂ ਉੱਥੇ ਕਹਿੰਦੇ ਜਾਂ ਤਾਂ ਗਿਆਨੀ ਮੱਲ ਸਿੰਘ ਜਾਂ ਕਿਸੇ ਹੋਰ ਜੋ ਵੀ ਬਜ਼ੁਰਗ ਸਨ, ਉਹਨਾਂ ਨੇ ਇਹ ਕਹਿਤਾ ਵੀ ਚੰਗਾ ਪੁੱਤ ਸ਼ਾਬਾਸ਼ ਜਿਉਂਦਾ ਰਹਿ, ਤੂੰ ਜਿਹੜੇ ਨੇ ਵੱਡਾ ਜਿਗਰਾ ਕਰਿਆ ਤੇ ਮਾਫ਼ੀ ਮੰਗੀ। ਇੰਨੇ ਸ਼ਬਦਾਂ ਨਾਲ ਇੰਨੀ ਕੁ ਤਲਖੀ ਆ ਗਈ ਉੱਥੇ, ਵੀ ਉੱਥੇ ਜਿਹੜਾ ਜਿੰਨੇ ਨੌਜਵਾਨ ਸਿੱਖ ਨੌਜਵਾਨ ਇਕੱਠੇ ਹੋਏ ਸੀ, ਜਿਨ੍ਹਾਂ ਚ ਤਮਾਸ਼ਗੀਰ ਜ਼ਿਆਦਾ ਕਹੂੰਗਾ ਮੈਂ, ਉਹਨਾਂ ਨੇ ਉਹ ਗਿਆਨੀ ਜੀ ਨੂੰ ਘੇਰ ਲਿਆ ਵੀ ਤੂੰ ਆਸ਼ੀਰਵਾਦ ਦਿੱਤਾ ਤਾਂ ਦਿੱਤਾ ਕਿਉਂ ਇਹੋ ਜਿਹੇ ਬੰਦੇ ਨੂੰ। ਹੁਣ ਦੇਖੋ ਵੀ ਦੂਜਾ ਮਸਲਾ ਇਹ ਆ ਗਿਆ ਵੀ ਬਾਬੇ ਨਾਨਕ ਦੇ ਫੋਲੋਅਰ ਨੂੰ ਇਹ ਨੀ ਪਤਾ ਵੀ ਮਾਫ਼ੀ ਦੀ ਕੀ ਮਹੱਤਤਾ, ਮਾਫ਼ ਕਰਨ ਦੇਣ ਦੀ ਕੀ ਮਹੱਤਤਾ, ਤੇ ਗੁਰਬਾਣੀ ਚ ਉਹਦੇ ਬਾਰੇ ਕੀ ਲਿਖਿਆ, ਬਾਬਾ ਫਰੀਦ ਕੀ ਕਹਿੰਦਾ, ਇਹ ਚੀਜ਼ਾਂ ਦਾ ਹੀ ਨੀ ਪਤਾ ਸਾਡੇ ਸਿੱਖ ਕੌਮ ਨੂੰ। ਤਾਂ ਫਿਰ ਮੈਨੂੰ ਤਾਂ ਤਰਸ ਸਾਡੇ ਉਹਨਾਂ ਸਿੱਖ ਨੌਜਵਾਨਾਂ ਤੇ ਵੀ ਆਇਆ, ਤਰਸ ਉਹਨਾਂ ਨੂੰ ਸਿਖਾਉਣ ਵਾਲਿਆਂ ਤੇ ਵੀ ਆਇਆ ਵੀ ਯਾਰ ਇੱਕ ਬੰਦਾ ਚਾਹੇ ਉਹ ਕਿਸੇ ਵੀ ਰੂਪ ਚ ਤੁਹਾਨੂੰ ਲਿਖਤੀ ਰੂਪ ਚ ਮਾਫ਼ੀ ਮੰਗਤੀ, ਮਾਫ਼ੀ ਮੰਗਣ ਤੋਂ ਬਾਅਦ ਜੇ ਇੱਕ ਬਜ਼ੁਰਗ ਨੇ ਉਹਨੂੰ ਆਸ਼ੀਰਵਾਦ ਦੇਤਾ ਇਸ ਚੀਜ਼ ਦਾ ਵੀ ਸ਼ਾਬਾਸ਼ ਭਾਈ ਚੰਗਾ ਕੀਤਾ ਤੂੰ ਮਾਫ਼ੀ ਮੰਗ ਕੇ, ਤਾਂ ਕੀ ਉਹਦੇ ਚ ਕਿਹੜਾ ਪਹਾੜ ਟੁੱਟ ਗਿਆ ਤੇ ਕਿਹੜਾ ਮਾੜਾ ਕੰਮ ਹੋ ਗਿਆ ਸੀ। ਤੇ ਪਰ ਕਹਿੰਦੇ ਉਦੋਂ ਵੱਧ ਹੰਗਾਮਾ ਉੱਥੇ ਇਸ ਗੱਲ ਦਾ ਹੋਇਆ ਵੀ ਤੁਸੀਂ ਆਸ਼ੀਰਵਾਦ ਦਿੱਤਾ ਤਾਂ ਦਿੱਤਾ ਕਿਉਂ, ਤੁਸੀਂ ਇਹ ਵਾਪਸ ਲਓ ਹੁਣੇ ਆਸ਼ੀਰਵਾਦ। ਇੱਕ ਬਜ਼ੁਰਗਾਂ ਨੂੰ ਇਹ ਗੱਲ ਹੋਈ। ਸੋ ਬੜਾ ਦੁੱਖ ਵਾਲੀਆਂ ਗੱਲਾਂ ਹੁੰਦੀਆਂ ਜੀ ਵੀ ਗਿਆਨ ਨਾਂ ਦੀ ਗੱਲ ਨਾ ਕਿਤੇ ਨਹੀਂ ਰਹੀ, ਕੋਈ ਨਾ ਸਿੱਖਣਾ ਚਾਹੁੰਦਾ, ਆਪਦੇ ਆਪ ਚ ਹਰੇਕ ਹੀ ਬੁੱਧੀਜੀਵੀ ਬਣਿਆ ਫਿਰਦਾ। ਇਹ ਬਹੁਤ ਵੱਡੀ ਪ੍ਰੋਬਲਮ ਆ, ਇਹੀ ਸਾਰੀ ਇਸ ਖਬਰ ਦੀ ਆਪਾਂ ਸਾਰ ਕਹਿ ਸਕਦੇ ਹਾਂ
ਜੀ। ਤੇ ਬ੍ਰਾਟ ਸਾਹਿਬ, ਕੱਲ ਵੀ ਕੁਛ ਜਿਹੜੀਆਂ ਦੁਖਦਾਈ ਖਬਰਾਂ ਜਿਹੜੀਆਂ ਉਹ ਆਈਆਂ ਸੀ ਜੀ, ਇੱਕ ਤਾਂ ਸ਼ਹੀਦ ਆਜ਼ਮ ਜਿੰਦਾਬਾਦ ਦੇ ਨਾਅਰਿਆਂ ਦੇ ਨਾਲ ਕਹਿੰਦੇ ਆ ਵੀ ਤੇਜ ਦਾ ਸੰਸਕਾਰ ਹੋਇਆ ਕੱਲ, ਆਪਾਂ ਸਾਰੇ ਜਾਣਦੇ ਹਾਂ ਕਿ ਉਹਨਾਂ ਦੀ ਮੌਤ ਦੀ ਖਬਰ ਆਈ ਸੀ। ਸੋ ਭਗਤ ਸਿੰਘ ਹੋਰਾਂ ਦੇ ਭਤੀਜੇ, ਭਗਤ ਸਿੰਘ ਹੋਰਾਂ ਦੇ ਭਰਾ ਦੇ ਪੋਤੇ ਲੱਗਦੇ ਸਨ, ਸੋ ਅਭਿਤੇਜ, ਹਨਾ। ਸੋ ਅਭਿਤੇਜ ਸੰਧੂ ਜਿਹੜੇ ਸੀ ਜੀ, ਕਾਫੀ ਵਧੀਆ ਖਿਆਲਾਂ ਵਾਲੀ ਇੱਕ ਸ਼ਖਸੀਅਤ ਸੀ। ਸੋ ਬਹੁਤ ਸਾਰੀਆਂ ਉਮੀਦਾਂ ਜਿਹੜੀਆਂ ਸੀ ਉਹ ਭਵਿੱਖ ਦੇ ਵਿੱਚ ਉਹਨਾਂ ਤੋਂ ਲਗਾਈਆਂ ਜਾ ਰਹੀਆਂ ਸੀ, ਪਰ ਪਰਿਵਾਰ ਨੂੰ ਤੇ ਪੰਜਾਬ ਨੂੰ ਇੱਕ ਵੱਡਾ ਘਾਟਾ ਪਿਆ ਜੀ ਇਹੋ ਜਿਹੇ ਨੌਜਵਾਨ ਦੇ ਜਾਣ ਦੇ ਨਾਲ। ਤੇ ਦੂਸਰੇ ਪਾਸੇ ਹਰਕੀਰਤ ਸਿੰਘ ਜਿਨ੍ਹਾਂ ਦੇ ਬਾਰੇ ਆਪਾਂ ਜਾਣਦੇ ਕਿ ਉਹਨਾਂ ਨੇ ਵੀ ਕੱਲ ਸੁਸਾਈਡ ਜਿਹੜਾ ਉਹ ਕੀਤਾ, ਤੇ ਉਹ ਵੀ ਕਾਫੀ ਦੇਰ ਤੋਂ ਕਹਿੰਦੇ ਸੀ ਕਿ ਡਿਪਰੈਸ਼ਨ ਦੇ ਸ਼ਿਕਾਰ ਸਨ। ਤੇ ਚਲੋ, ਇਹ ਜਿਹੜੀ ਅਭਿਤੇਜ ਦੀ ਜਿਹੜੀ ਘਟਨਾ ਸੀ ਉਹ ਇੱਕ ਐਕਸੀਡੈਂਟ ਸੀ, ਇੱਕ ਹਾਦਸਾ ਸੀ, ਪਰ ਜਿਵੇਂ ਅਸੀਂ ਹਰਕੀਰਤ ਸਿੰਘ ਹੋਰਾਂ ਦੀ ਖਬਰ ਦੇਖੀਏ ਤਾਂ ਉਹ ਸੁਸਾਈਡ ਦੀ ਸੀ। ਸੋ ਜਿਸ ਹੱਦ ਤੱਕ ਮੈਨੂੰ ਲੱਗਦਾ ਕਿ ਜਿਹੜਾ ਪਿਛਲੇ ਕੁਛ ਸਮੇਂ ਤੋਂ ਹਨਾ ਆਤਮ ਹੱਤਿਆ ਦਾ ਜਿਹੜਾ ਰੁਝਾਨ ਆ ਪੰਜਾਬ ਦੇ ਵਿੱਚ ਵੱਧ ਰਿਹਾ, ਜਾਂ ਫਿਰ ਕਹਿ ਲਓ ਕਿ ਜਿਹੜਾ ਡਿਪਰੈਸ਼ਨ ਆ ਉਹ ਹਾਵੀ ਹੋ ਰਿਹਾ ਪਰਿਵਾਰਾਂ ਦੇ ਉੱਤੇ, ਉਹਨਾਂ ਦੇ ਵਿੱਚ ਇਹ ਇੱਕ ਬਹੁਤ ਵੱਡੀ ਜਿਹੜੀ ਮਿਸਾਲ ਆ ਉਹ ਅਸੀਂ ਇਹਨਾਂ ਦੀ ਲੈ ਸਕਦੇ ਹਾਂ। ਸੋ ਕਾਫੀ ਦੁਖਦਾਈ ਖਬਰਾਂ ਨੇ, ਔਰ ਕਾਫੀ ਦੁੱਖ ਹੁੰਦਾ ਜੀ ਕਿ ਜਿਹੜੇ ਚੰਗੇ, ਜਿਹੜੇ ਸੁਲਝੇ ਹੋਏ, ਸਮਝਦਾਰ ਜਿਹੜੇ ਪਰਿਵਾਰ ਆ ਉਹਨਾਂ ਦੇ ਵਿੱਚ ਵੀ ਜੇ ਚਲਨ ਚੱਲ ਰਿਹਾ, ਤੇ ਤੁਸੀਂ ਸੋਚੋ ਕਿ ਆਮ ਇਨਸਾਨਾਂ ਦਾ ਕੀ ਹਾਲ ਹੋਏਗਾ।
ਜੀ ਜੀ ਜੀ, ਮੈਂ ਨਾ ਇੱਥੇ ਇੱਕ ਗੱਲ ਇਹਨਾਂ ਦੋਨਾਂ ਵਿਸ਼ਿਆਂ ਦੇ ਵਿੱਚ ਇਹ ਜ਼ਰੂਰ ਕਹਿਣੀ ਚਾਹੂੰਗਾ ਵੀ ਜਿਹੜੀ ਤਾਂ ਅਭਿਤੇਜ ਵਾਲੀ ਗੱਲ ਹੋਈ ਆ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਸਾਡੀ ਅਣਗਹਿਲੀ ਤੇ ਸਾਡੀ ਨੌਜਵਾਨਾਂ ਵੱਲੋਂ ਕੀਤੇ ਜਾਂਦੇ, ਬਹੁਤ ਸੁਲਝਿਆ ਹੋਇਆ ਨੌਜਵਾਨ ਦੱਸਿਆ ਗਿਆ ਹੈ, ਤੇ ਸਾਰੇ ਇਹ ਜਿੰਨੇ ਵੀ ਉੱਥੇ ਪਹੁੰਚੇ ਆ ਲੋਕ ਉਹਨਾਂ ਨੇ ਵੀ ਇਹ ਦੱਸਿਆ ਵੀ ਬੜਾ ਉੱਦਮੀ ਸੀ, ਬਹੁਤ ਕੁਛ ਕਰ ਰਿਹਾ ਸੀ, ਤੇ ਪਰ ਜਿਹੜੀ ਉਹਨਾਂ ਦੇ ਉਦਮ ਮੈਂ ਤਾਂ ਉੱਥੇ ਜੀਰੋ ਮੰਨਦਾ, ਉੱਥੇ ਸੁਲਝਾ ਜੀਰੋ ਮੰਨਦਾ ਜਦੋਂ ਬਿਨਾਂ ਹੈਲਮੇਟ ਪਾ ਕੇ ਮੋਟਰਸਾਈਕਲ ਚਲਾ ਰਿਹਾ ਸੀ। ਸੋ ਇਹ ਕਿਤੇ ਨਾ ਕਿਤੇ ਉਹਦੀ ਮੌਤ ਦਾ ਕਾਰਨ ਬਣਿਆ। ਅਸੀਂ ਕਈ ਵਾਰੀ ਕਈ ਗੱਲਾਂ ਨੂੰ ਨਾ ਆਪਦੀ ਹੇਠੀ ਸਮਝਦੇ ਆ, ਆਪਦਾ ਛੋਟਾਪਣ ਸਮਝਦੇ ਆ, ਆਪਦੇ ਆਪ ਚ ਸਮਝਦੇ ਵੀ ਅੱਛਾ ਮੈਨੂੰ ਵੀ ਹੈਲਮੇਟ ਪਾਉਣਾ ਪਊਗਾ, ਮੈਂ ਭਗਤ ਸਿੰਘ ਦਾ ਭਤੀਜਾ, ਹੋ ਸਕਦਾ ਇਹੋ ਜਿਹੇ ਵਿਚਾਰ ਹੋਣ ਪਰ ਮੈਂ ਜਾਣਦਾ ਨੀ, ਇਸ ਚੀਜ਼ ਚ ਮੈਂ ਅੰਦਾਜ਼ੇ ਨਹੀਂ ਲਾਉਂਦਾ। ਪਰ ਕੁੱਲ ਮਿਲਾ ਕੇ ਜਿਹੜੀ ਉਹਨਾਂ ਦੇ ਮੌਤ ਦਾ ਕਾਰਨ ਬਣਿਆ ਜੀ, ਉਹ ਹੈਲਮੇਟ ਨਾ ਹੋਣਾ ਹੋਇਆ। ਉਹ ਕਿਤੋਂ ਪਾਰਟੀ ਕਰਕੇ ਆ ਰਹੇ ਸਨ ਤਾਂ ਉਹ ਮੀਂਹ ਪਿਆ ਹੋਇਆ ਸੀ, ਪਹਾੜੀ ਸੀਗੀ ਤੇ ਤਿਲਕਣ ਸੀ, ਗਿੱਲਾ ਥਾਂ ਸੀ ਤੇ ਉੱਥੇ ਮੋਟਰਸਾਈਕਲ ਤਿਲਕਣ ਕਾਰਨ ਜਿਹੜਾ ਉਹਨਾਂ ਦਾ ਸਿਰ ਵੱਜਿਆ ਤੇ ਸਿਰ ਦੀ ਸੱਟ ਇੰਨੀ ਕੁ ਘਾਤਕ ਹੋਈ ਵੀ ਉਹਨਾਂ ਦੀ ਉਹ ਮੌਤ ਹੋ ਗਈ ਆ। ਭਾਵੇਂ ਉਹਨਾਂ ਦੇ ਕੁਝ ਕੁ ਦੋਸਤ ਪਿੱਛੇ ਕਾਰ ਚ ਵੀ ਆ ਰਹੇ ਸਨ ਪਰ ਉਹ ਉਹਨਾਂ ਨੂੰ ਬਚਾ ਨਹੀਂ ਪਾਏ ਕਿਉਂਕਿ ਉਹ ਸਿਰ ਵੱਜਣ ਦਾ ਕਾਰਨ ਹੋਇਆ। ਤੇ ਜੇ ਉਹਨਾਂ ਨੇ ਹੈਲਮੇਟ ਪਾਇਆ ਹੁੰਦਾ ਤਾਂ ਮੈਨੂੰ ਲੱਗਦਾ ਇਹ ਜਾ ਦੌਰ ਨਾ ਆਉਂਦਾ ਤੇ ਮੈਨੂੰ ਕਿਤੇ ਵੀ ਇਹ ਚੀਜ਼ ਨਹੀਂ ਦਿਖਾਈ ਦਿੱਤੀ ਵੀ ਸਾਡੇ ਉੱਥੇ ਇੰਨੇ ਲੀਡਰ ਪਹੁੰਚੇ ਜਾਂ ਸਾਡੇ ਲੋਕ ਪਹੁੰਚੇ। ਉੱਥੇ ਜੇ ਇੱਕ ਹੋਰ ਰਿਕੁਐਸਟ ਇਹੋ ਜਿਹੇ ਭਾਵਨਾਤਮਕ ਮੌਕੇ ਤੇ ਕੀਤੀ ਜਾਂਦੀ ਵੀ ਭਾਈ ਜਿਹੜਾ ਅੱਜ ਅਸੀਂ ਏਡਾ ਹੀਰਾ ਮੁੰਡਾ ਖੋਇਆ ਉਹ ਹੈਲਮੇਟ ਬਿਨਾ, ਉਹਦਾ ਹੈਲਮੇਟ ਹੁੰਦਾ ਤਾਂ ਸ਼ਾਇਦ ਉਹਦਾ ਬਚਾਅ ਹੋ ਜਾਂਦਾ, ਤਾਂ ਉਹ ਜ਼ਰੂਰ ਜ਼ਰੂਰ ਕੋਈ ਨਾ ਕੋਈ ਆਮ ਲੋਕਾਂ ਦੇ ਉੱਤੇ ਅਸਰ ਪੈਂਦਾ ਇਹੋ ਜਿਹੇ ਮੌਕਾ ਤੇ, ਜਜ਼ਬਾਤੀ ਮੌਕੇ ਦੇ ਉੱਤੇ ਜੇ ਤੁਸੀਂ ਕਿਸੇ ਦੀ ਗੱਲ ਕਰਦੇ ਹੋ। ਦੂਜੇ ਪਾਸੇ ਜੇ ਤੁਸੀਂ ਹਰਕੀਰਤ ਦੀ ਗੱਲ ਕਰਦੇ ਹੋ ਤਾਂ ਹਰਕੀਰਤ ਦੀ ਮੌਤ ਦੇ ਉੱਤੇ ਬਹੁਤ ਕੁਝ ਹੋ ਰਿਹਾ, ਬਹੁਤ ਸਾਰੇ ਲੋਕ ਕਰ ਰਿਹਾ, ਬੇਅੰਤੇ ਨਾਲ ਆਇਆ ਹੋਊ, ਬੇਅੰਤੇ ਦਾ ਪਰਿਵਾਰ ਆਇਆ ਹੋਊ, ਜਿਵੇਂ ਉਹ ਮਾਹੌਲ ਵੀ ਪੈਦਾ ਹੋਇਆ ਹੋਇਆ, ਉਹ ਉਹਨਾਂ ਦੇ ਅੰਦਰ ਜਿਹੜੀ ਇੱਕ ਜ਼ਹਿਰ ਇਸ ਪਰਿਵਾਰ ਪ੍ਰਤੀ ਆ ਉਹ ਵੀ ਉਗਲ ਕੇ ਸਾਹਮਣੇ ਆ ਰਿਹਾ। ਚਲੋ ਇਹ ਇੱਕ ਨਾਰਮਲ ਵਰਤਾਰੇ ਆ ਜੀ, ਜਿਨ੍ਹਾਂ ਦੇ ਸੱਟ ਵੱਜਦੀ ਆ ਜਾਂ ਜਿਹਨੇ ਭੋਗੀ ਆ ਉਹ ਇਹੀ ਹਾਲ ਰਹੂਗਾ ਤੇ ਰਹਿਣਾ ਹੀ ਆ। ਪਰ ਮੈਂ ਇੱਥੇ ਇੰਡੀਵਿਜੁਅਲ ਤੌਰ ਤੇ ਦੇਖਦਾ ਹਰਕੀਰਤ ਨੂੰ, ਕਿਉਂਕਿ ਹਰਕੀਰਤ ਨੂੰ ਬੇਅੰਤ ਸਿੰਘ ਦੇ ਪਰਿਵਾਰ ਦਾ ਹਿੱਸਾ ਹੋਣਾ ਜਾਂ ਉਹਦੇ ਪਰਿਵਾਰ ਚ ਹੋਣਾ ਤਾਂ ਉਸ ਪੈਮਾਨੇ ਨਾਲ ਅਸੀਂ ਨਹੀਂ ਤੱਕ ਸਕਦੇ, ਕਿਉਂਕਿ ਜਿਹੜੇ ਟਾਈਮ ਚ ਬੇਅੰਤ ਸਿੰਘ ਹੋਰਾਂ ਨੇ ਰੋਡ ਅਣਭੋਲ ਬੱਚੇ ਦਾ ਉਸ ਕੰਮ ਦੇ ਵਿੱਚ ਸ਼ਾਇਦ ਨਾ ਕੋਈ ਰੋਲ ਹੋਵੇ। ਪਰ ਹਰਕੀਰਤ ਦੀ ਜਿਹੜੀ ਮੌਤ ਦਾ ਕਾਰਨ ਬਣ ਰਿਹਾ ਜਿਹੜਾ ਮੈਂ ਉਹ ਦੇਖ ਰਿਹਾ, ਉਹ ਵੀ ਉਹਦੀ ਇੱਕ ਐਕਸੀਡੈਂਟ ਦੇ ਵਿੱਚ ਸੱਟ ਵੱਜਣ ਕਾਰਨ ਜਿਹੜਾ ਉਹ ਦਿਮਾਗੀ ਤੌਰ ਤੇ ਉਹ ਸੈੱਟ ਨਹੀਂ ਸੀ, ਉਹਦੇ ਸਿਰ ਦੀ ਸੱਟ ਸੀ। ਸੋ ਸਿਰ ਦੀ ਸੱਟ ਆ ਜਿਹੜੀ ਉਹ ਬਹੁਤ ਅਹਿਮ ਰੋਲ ਅਦਾ ਕਰਦੀ ਆ ਤੁਹਾਡੇ ਜੀਵਨ ਦੇ ਵਿੱਚ। ਕੋਸ਼ਿਸ਼ ਰੱਖੋ ਸਦਾ ਹੀ ਸਿਰ ਢੱਕ ਕੇ, ਜੇ ਤੁਸੀਂ ਕੋਈ ਇਹੋ ਜਿਹੇ ਰਿਸਕ ਦੀ ਕੰਮ ਕਰਦੇ ਹੋ ਤਾਂ ਸਿਰ ਦੇ ਉੱਤੇ ਜੇ ਤੁਹਾਡੇ ਕੁਛ ਸੇਫਟੀ ਗੇਅਰ ਪਾਏ ਆ ਤਾਂ ਉਹਦਾ ਤੁਹਾਨੂੰ ਬਚਤ ਆ। ਉਹੀ ਚੀਜ਼ ਕਾਰਨ ਉਹ ਡਿਪਰੈਸ਼ਨ ਚ ਸੀ ਜੀ, ਤੇ ਡਿਪਰੈਸ਼ਨ ਚ ਹੋਣ ਕਾਰਨ ਹੀ ਉਹਨੂੰ ਉਹ ਸਰਪੰਚਿਕ ਲੈਵਲ ਤੱਕ ਦੀ ਸਿਆਸਤ ਚ ਸੀ, ਨਹੀਂ ਤਾਂ ਉਹਦਾ ਭਰਾ ਤੇ ਉਹਦੇ ਚਾਚੇ ਦਾ ਮੁੰਡਾ ਤਾਂ ਉਹ MLA MPਾਂ ਦੀਆਂ ਦੌੜਾਂ ਚ ਪਹੁੰਚ ਚੁੱਕਿਆ, ਤਾਂ ਉਹ ਵੀ ਇੱਕ ਸੀਟ ਦੇ ਉੱਤੇ ਖੜਾ ਹੋ ਸਕਦਾ ਸੀ, ਪਰ ਉਹ ਇਸੇ ਲਈ ਨਹੀਂ ਉਹਨੂੰ ਬਣਾਇਆ ਜਾ ਰਿਹਾ ਸੀ ਕਿਉਂਕਿ ਉਹ ਮੈਡੀਕਲ ਤੌਰ ਤੇ ਫਿੱਟ ਨਹੀਂ ਸੀ। ਸੋ ਪਰਿਵਾਰ ਭਾਵੇਂ ਉਹਦੀ ਹਰ ਟਾਈਮ ਨਿਗਰਾਨੀ ਰੱਖਦਾ ਸੀ ਪਰ ਕਿਤੇ ਨਾ ਕਿਤੇ ਉਹਨੂੰ ਡਿਪਰੈਸ਼ਨ ਨੇ ਜਿਹੜਾ ਦੱਬ ਲਿਆ ਤੇ ਉਹ ਉਸਦੇ ਉਹਨੇ ਆਪਣੇ ਜਿਹੜੀ ਗੋਲੀ ਮਾਰੀ ਆ। ਪਰ ਮੈਨੂੰ ਹੈਰਾਨੀ ਇਸ ਚੀਜ਼ ਦੀ ਹੁੰਦੀ ਆ ਵੀ ਕਈ ਵਾਰ ਕੋਈ ਮੌਤ ਨਾਲੋਂ ਵੱਡੀ ਚੀਜ਼ ਪਾਵਰ ਦਿਖਾਉਣ ਦੀ ਹੋ ਜਾਂਦੀ ਆ, ਸ਼ੋਅ ਆਫ ਕਰਨ ਦੀ ਹੋ ਰਹੀ ਆ। ਤੇ ਅੱਜ ਅਖਬਾਰਾਂ ਦੇ ਵਿੱਚ ਜਿਹੜੀ ਖਬਰ ਲੱਗੀ ਆ ਨਾ, ਖਬਰ ਹਰਕੀਰਤ ਦੀ ਮੌਤ ਦੀ ਤਾਂ ਲਿਖੀ ਹੈ 6 ਲੈਣਾ ਦੇ ਵਿੱਚ ਗੱਲ ਵੀ ਹਰਕੀਰਤ ਦੇ ਏਦਾਂ ਮੌਤ ਹੋ ਗਈ ਤੇ ਉਹਦਾ ਸੰਸਕਾਰ, ਉਹ ਬਾਅਦ ਮਗਰ 40 ਲੈਣਾ ਲਿਖੀਆਂ ਜੀ ਵੀ ਕਿਹੜੇ ਕਿਹੜੇ ਲੀਡਰ ਉੱਥੇ ਪਹੁੰਚੇ ਸਨ, ਸਿਰਫ ਵੀ ਸ਼ਕਤੀ ਪ੍ਰਦਰਸ਼ਨ ਕਰਨ ਲਈ। ਇਹ ਚੀਜ਼ਾਂ ਅਖਬਾਰਾਂ ਦੇ ਨੂੰ ਥੋੜਾ ਜਿਹਾ ਚੀਜ਼ਾਂ ਦੇਖਣੀਆਂ ਪੈਣੀਆਂ ਵੀ ਤੁਸੀਂ ਇੱਕ ਫੋਟੋ ਲਾ ਸਕਦੇ ਹੋ ਅਖਬਾਰ ਦੇ ਵਿੱਚ ਜਿਹਦੇ ਚ ਸਾਰਿਆਂ ਦੀ ਫੋਟੋ ਆਜੂ, ਜਿਹਨੂੰ ਪਤਾ ਪਛਾਣਨਾ ਪਛਾਣੇ ਜਾਊ ਵੀ ਕੌਣ ਸੀ ਇੱਥੇ। ਪਰ ਇਹ ਲਿਖਣਾ ਵੀ ਫਲਾਨਾ ਲੀਡਰ, ਫਲਾਨਾ MLA, ਫਲਾਨਾ MP, ਫਲਾਨੀ ਪਾਰਟੀ ਤੋਂ, ਸਾਰੀ ਖਬਰ ਹੀ ਇਹ ਲਿਖਣੀ ਤਾਂ ਉਹ ਇੱਕ ਇਹ ਦਿਖਾਉਣ ਦਾ ਹੋ ਜਾਂਦਾ ਵੀ ਜਿਹੜਾ ਬੇਅੰਤ ਸਿੰਘ ਪਰਿਵਾਰ ਦੀ ਕੀ ਹਜੇ ਪਹੁੰਚ ਆ। ਇਹ ਇਸ ਨਜ਼ਰੀਏ ਨਾਲ ਦਿਖਾਇਆ ਰਹਿੰਦਾ, ਇੱਕ ਉਹਨੂੰ ਉਸ ਨਜ਼ਰੀਏ ਨਾਲ ਨਹੀਂ ਦੇਖਿਆ ਜਾ ਰਿਹਾ ਵੀ ਇੱਕ ਪਰਿਵਾਰ ਦਾ ਇੱਕ ਜਵਾਨ ਮੌਤ ਹੋਈ ਆ।
ਜੀ ਜੀ, ਤੇ ਬਰਾੜ ਸਾਹਿਬ, ਵੈਸੇ ਜਿਹੜੇ ਸੜਕੀ ਹਾਦਸਿਆਂ ਦੀ ਗੱਲ ਕਰੀਏ ਤਾਂ ਰੂਲਸ ਜਿਹੜੇ ਉਹਨਾਂ ਨੂੰ ਚਿੱਕੇ ਟੰਗਿਆ ਜਾਂਦਾ ਮੋਸਟਲੀ ਇੰਡੀਆ ਦੀ ਗੱਲ ਕਰੀਏ ਉੱਥੇ ਵੀ, ਤੇ ਆਸਟ੍ਰੇਲੀਆ ਦੇ ਵਿੱਚ ਵੀ ਹਾਦਸੇ ਜਿਹੜੇ ਆ ਜੀ ਬਹੁਤ ਜ਼ਿਆਦਾ ਵੱਧ ਰਹੇ ਆ। ਕੱਲ ਇੱਥੇ ਹੀ ਸਾਡੇ ਮੈਲਬਨ ਦੇ ਵਿੱਚ ਹੀ ਕ੍ਰੇਗੀਬਰਨ ਜਿਹੜਾ ਸਬਰਬ ਹੈ ਜੀ, ਉੱਥੇ ਇੱਕ ਬਹੁਤ ਤੇਜ਼ ਰਫਤਾਰ ਦੀ ਜਿਹੜੀ ਕਾਰ ਹੈ ਉਹਨੇ ਆਪਣੀ ਪਕੜ ਦੇ ਵਿੱਚ ਲਿਆ ਜੀ, ਜਿਹੜੇ ਪੈਦਲ ਜਾ ਰਹੇ ਸਾਡੇ ਭਾਈਚਾਰੇ ਦੇ ਵਿੱਚੋਂ ਹੀ ਦੋ ਔਰਤਾਂ ਸੀਗੀਆਂ ਤੇ ਨਾਲ ਉਹਨਾਂ ਦੇ ਬੱਚਾ ਸੀ, ਉਹ ਬਾਲ ਬਾਲ ਬਚੇ ਆ। ਪਰ ਬਹੁਤ ਜ਼ਿਆਦਾ ਹਾਦਸੇ ਜਿਹੜੇ ਆ ਜੀ ਉਹ ਵੱਧ ਰਹੇ ਆ ਹਰ ਸਬਰਬ ਦੇ ਵਿੱਚ, ਜਿਹੜੀਆਂ ਤੇਜ਼ ਰਫਤਾਰ ਗੱਡੀਆਂ ਤੇ ਉਹ ਗੱਡੀਆਂ ਚਲਾਉਣ ਵਾਲੇ ਜਿਹੜੇ ਹੁੰਦੇ ਆ ਉਹ ਬਹੁਤ ਹੀ ਹਲਕੀ ਜਿਹੀ ਉਮਰ ਦੇ ਜਿਹੜੇ ਸ਼ਲਾਰੂ ਮੁੰਡੇ ਜਿਹੜੇ ਆ ਉਹ ਹੁੰਦੇ ਆ ਜਾਂ ਕੁੜੀਆਂ ਹੁੰਦੀਆਂ, ਸੋ ਅਕਸਰ ਉਹ ਆਪਣਾ ਜਿਹੜਾ ਸੰਤੁਲਨ ਆ ਉਹ ਗਵਾ ਬੈਠਦੇ ਆ। ਮੈਂ ਕਹਿੰਦੀ ਹਾਂ ਕਿ ਆਸਟ੍ਰੇਲੀਆ ਦੇ ਵਿੱਚ ਅਸੀਂ ਦੇਖਦੇ ਆ ਕਿ ਜਿਹੜੇ ਲਾਅ ਆ ਜਾਂ ਜਿਹੜੇ ਰੂਲਸ ਆ, ਹਨਾ, ਟ੍ਰੈਫਿਕ ਰੂਲਸ ਆ ਉਹ ਕਾਫੀ ਸਖ਼ਤ ਆ, ਉਸ ਦੇ ਬਾਵਜੂਦ ਵੀ ਜਿਹੜੇ ਉਹ ਹਾਦਸੇ ਆ ਉਹ ਅਕਸਰ ਵਾਪਰ ਰਹੇ ਆ।
ਜੀ ਜੀ, ਕਈ ਵਾਰ ਕੀ ਹੁੰਦਾ ਨਾ, ਅਸੀਂ ਜਿਆਦਾ ਇਸ ਗੱਲ ਨੂੰ ਚੱਕ ਲੈਂਦੇ ਹਾਂ ਵੀ ਇੱਥੇ ਨੀ ਕੁਛ ਹੁੰਦਾ, ਸੋ ਸਾਨੂੰ ਸੇਫਟੀ ਤਾਂ ਰੱਖਣੀ ਪੈਣੀ ਆ, ਆਪਦਾ ਧਿਆਨ ਪਹਿਲਾਂ ਆਪ ਰੱਖੋ ਜੀ, ਆਪਣੇ ਆਪ ਨੂੰ ਜਿਹੜਾ ਤੁਸੀਂ ਬਚਾਓ, ਆ ਬਚਾਓ ਚ ਹੀ ਬਚਾਓ ਜਿਹੜੀ ਗੱਲ ਹੁੰਦੀ ਆ ਉਹ ਹੁੰਦੀ ਆ। ਸੋ ਕਈ ਵਾਰ ਕੀ ਹੁੰਦਾ, ਮੈਨੂੰ ਮੇਰੇ ਯਾਦ ਆ ਮੈਂ ਜਦੋਂ ਡਰਾਈਵਿੰਗ ਸਿੱਖ ਰਿਹਾ ਸੀਗਾ ਤੇ ਬਹੁਤ ਛੋਟੇ ਨੇ ਚਲਾ ਲਿਆ ਸੀ, ਚਲਾਉਣ ਲੱਗ ਗਿਆ ਸੀ, ਤਾਂ ਉਦੋਂ ਮੈਨੂੰ ਮੇਰੇ ਬਜ਼ੁਰਗਾਂ ਨੇ ਮੈਨੂੰ ਇੱਕ ਗੱਲ ਕਹੀ ਸੀ। ਮੈਂ ਆਖਿਆ ਵੀ ਮੈਨੂੰ ਪਤਾ ਵੀ ਮੈਂ ਵਧੀਆ ਚਲਾ ਰਿਹਾ, ਕੋਈ ਮੈਂ ਕਿਸੇ ਗੱਲ ਦੇ ਉੱਤੇ ਖਿੱਚ ਕੇ ਜੇ ਕਿਹਾ ਵੀ ਮੈਂ ਠੀਕ ਆ, ਮੈਂ ਮੈਨੂੰ ਦਿਖਦਾ ਗਾ, ਤਾਂ ਮੈਨੂੰ ਕਿਹਾ ਗਿਆ ਵੀ ਤੈਨੂੰ ਤਾਂ ਦਿਖਦਾ, ਹੋ ਸਕਦਾ ਮੂਹਰਲੇ ਨੂੰ ਨਾ ਦਿਖਦਾ ਹੋਵੇ, ਉਹ ਅੰਨਾ ਹੋਇਆ ਹੁੰਦਾ ਹੋਵੇ। ਸੋ ਬਚਾਓ ਚ ਹੀ ਬਚਾਓ ਵਾਲੀ ਗੱਲ ਆ ਜੀ, ਤਾਂ ਇਹ ਸਾਨੂੰ ਪਹਿਲੀ ਗੱਲ ਆ। ਮੇਰੇ ਕੱਲ ਸਾਡੇ ਵੀ ਇੱਥੇ ਇੱਕ ਮੰਦਭਾਗੀ ਘਟਨਾ ਵਾਪਰੀ ਹੈ ਜੀ, ਐਡਲੇਡ ਚ ਸਾਡੇ ਮਿੱਤਰ ਬਲਵਾਨ ਬਰਾੜ ਤੇ ਉਹਨਾਂ ਦੇ ਬਜ਼ੁਰਗ ਜਿਹੜੇ ਜਗਦੀਸ਼ ਸਿੰਘ, ਅਸੀਂ ਵਾਹਿਗੁਰੂ ਕਹਿੰਦੇ ਉਹਨਾਂ ਨੂੰ, ਪਰ ਜਗਦੀਸ਼ ਸਿੰਘ ਦਾਸ ਦੇ ਨਾਂ ਦੇ ਉੱਤੇ ਨਾ ਇੱਕ ਬਜ਼ੁਰਗ ਫੇਸਬੁੱਕ ਤੇ ਬੜੇ ਐਕਟਿਵ ਆ, ਤੇ ਬੜੇ ਤੁਸੀਂ ਦੇਖੋਗੇ ਉਹ ਹਰ ਟਾਈਮ ਹੀ ਫੇਸਬੁੱਕ ਤੇ ਬੜੀਆਂ ਸੋਹਣੀਆਂ ਸੋਹਣੀਆਂ ਸਟੋਰੀਆਂ ਲਿਖਦੇ ਆ। ਪਿਛਲੇ 30-40 ਸਾਲ ਤੋਂ ਵਿਦੇਸ਼ ਬੜੀ ਉਹਨਾਂ ਦੀ ਫੇਰੀਆਂ ਰਹੀਆਂ, ਤਾਂ ਉਹ ਆਪਦੇ ਵਿਚਾਰ ਜਿਹੜੇ ਸਾਂਝੇ ਕਰਦੇ ਰਹਿੰਦੇ ਤੇ ਬੜੇ ਵਧੀਆ ਇੱਕ ਬੁਲਾਰੇ ਆ ਤੇ ਮੋਹ ਪਿਆਰ ਕਰਨ ਵਾਲੇ ਬਜ਼ੁਰਗ ਆ ਜੀ, ਤੇ ਉਹ ਅਕਸਰ ਹੀ ਉਹਨਾਂ ਨੇ ਨਾ ਦਿਨੇ ਦਿਨੇ ਵਿਹਲੇ ਹੁੰਦੇ ਸੀ ਤੇ ਸਾਈਕਲ ਲੈ ਕੇ ਗੁਰਦੁਆਰਾ ਸਾਹਿਬ ਚਲੇ ਜਾਂਦੇ ਸੀ, ਤੇ ਉਹ ਕੱਲ 11 ਵਜੇ ਗੁਰਦੁਆਰਾ ਸਾਹਿਬ ਨੂੰ ਨਿਕਲੇ ਸਨ, ਪਰ ਰਾਤੀ 7-8 ਵਜੇ ਤੱਕ ਅੱਗੇ ਸ਼ਾਮ ਨੂੰ 6 ਵਜੇ ਆ ਜਾਂਦੇ, ਨਹੀਂ ਆਏ ਤਾਂ ਫਿਕਰ ਹੋਣਾ ਲਾਜ਼ਮੀ ਸੀ। ਤੇ ਜਦੋਂ ਅਸੀਂ ਪੜਤਾਲਣਾ ਸ਼ੁਰੂ ਕੀਤਾ ਤਾਂ ਸਾਨੂੰ ਪਤਾ ਲੱਗਿਆ ਵੀ ਰੋਇਲ ਐਡਲੇਡ ਹਾਸਪਿਟਲ ਦੇ ਵਿੱਚ ਉਹ ਪਏ ਆ ਜੀ, ਉਹਨਾਂ ਦੇ 7:00 ਵਜੇ ਕੋਈ ਕਾਰ ਵਾਲਾ ਉਹਨਾਂ ਨੂੰ ਫੇਟ ਮਾਰ ਗਿਆ, ਤੇ ਕਿਸੇ ਹਾਲਾਂਕਿ ਉਹਨਾਂ ਦੀ ਜੇਬ ਦੇ ਵਿੱਚ ਕਾਰਡ ਸਨ, ਸਭ ਕੁਝ ਸੀ, ਉਹਨਾਂ ਦਾ ਫੋਨ ਵੱਜ ਰਿਹਾ ਸੀ, ਪਰ ਉਹ ਉਹਨਾਂ ਨੂੰ ਕੋਈ ਵੀ ਬੰਦਾ ਕੰਟੈਕਟ ਨਹੀਂ ਕਰ ਪਾ ਰਿਹਾ। ਪਰ ਰਾਤ ਦੀ ਹੁਣ ਕੰਡੀਸ਼ਨ ਕਾਫੀ ਸਹੀ ਆ, ਉਹਨਾਂ ਦੇ ਵੀ ਸਿਰ ਦੇ ਉੱਤੇ ਸੱਟ ਆ, ਭਾਵੇਂ ਪੱਗ ਸੀਗੀ ਬੰਨੀ ਹੋਈ, ਤੇ ਇਸ ਕਰਕੇ ਕਈ ਵਾਰੀ ਇਹੋ ਜਿਹਾ ਮਾਹੌਲ ਹੋ ਜਾਂਦਾ ਵੀ ਜਦੋਂ ਤੁਸੀਂ ਆਪਦੀ ਸੇਫਟੀ ਤੋਂ ਅਣਗੌਲੇ ਹੋ ਕੇ ਆਪਦੀ ਚਾਹੇ ਸਾਈਡ ਤੇ ਤੁਰੇ ਜਾਂਦੇ ਹੋ, ਸਾਈਡ ਤੇ ਚੱਲ ਰਹੇ ਹੋ, ਪਰ ਫੇਰ ਵੀ ਕੋਈ ਤੀਜਾ ਬੰਦਾ ਆ ਕੇ ਇਹੋ ਜਿਹਾ ਕੁਛ ਕਰ ਜਾਂਦਾ ਤਾਂ ਉਦੋਂ ਤੁਹਾਡੇ ਬੱਸ ਚ ਕੁਛ ਨਹੀਂ ਰਹਿੰਦਾ। ਸੋ ਕੋਸ਼ਿਸ਼ ਹੋਣੀ ਚਾਹੀਦੀ ਜੀ ਸਾਨੂੰ ਆਪਣਾ ਆਪ ਬਚਾ ਕੇ ਚੱਲਣ ਦੀ।
ਜੀ ਬਿਲਕੁਲ, ਤੇ ਬ੍ਰਾਟ ਸਾਹਿਬ ਕੁਛ ਸਰੋਤੇ ਸਾਡੇ ਨਾਲ ਜੁੜੇ ਆ, ਮੈਂ ਉਹਨਾਂ ਦੀਆਂ ਈਮੇਲਸ, ਉਹਨਾਂ ਦੇ ਸੁਨੇਹੇ ਜ਼ਰੂਰ ਲੈ ਲਵਾਂ।
ਜੀ ਜੀ
ਜੀ, ਸਾਡੇ ਨਾਲ ਰਾਜੀ ਪੰਗੂਰੀ ਸਿੰਗਾਪੁਰ ਤੋਂ ਜੁੜੇ ਆ, ਸਤਿ ਸ੍ਰੀ ਅਕਾਲ ਬੁਲਾ ਰਹੇ ਜੀ ਸਾਰੇ ਹਰਮਨ ਪਰਿਵਾਰ ਨੂੰ, ਤੇ ਕਹਿੰਦੇ ਕੀ ਹਾਲ ਨੇ ਜੀ, ਕਹਿੰਦੇ ਬਾਰਿਸ਼ ਦੀ ਅਸੀਂ ਵੀ ਵੇਟ ਕਰ ਰਹੇ ਹਾਂ, ਕਹਿੰਦੇ ਜਲਦੀ ਸ਼ੁਰੂ ਹੋ ਜਾਵੇਗੀ, ਨਾਲ ਨਾਲ ਲਹਿਰਾਂ ਦਾ ਵੀ ਆਨੰਦ ਲੈ ਰਹੇ ਹਾਂ।
ਜੀ ਜੀ ਬਿਲਕੁਲ, ਕੱਲ ਇਹਨਾਂ ਦੀਆਂ ਭੇਜੀਆਂ ਮੈਂ ਫੋਟੋਆਂ ਵੀ ਆਪਾਂ ਹਰਮਨ ਰੇਡੀਓ ਦੇ ਪੇਜ ਤੇ ਸ਼ੇਅਰ ਕੀਤੀਆਂ ਜੀ, ਸਿੰਗਾਪੁਰ ਦੀ ਵਿਸਾਖੀ ਪਹਿਲੀ ਵਾਰ ਅਸੀਂ ਵੀ ਦੇਖੀ ਆ। ਕੋਸ਼ਿਸ਼ ਕਰਿਆ ਕਰੋ ਦੋਸਤੋ, ਜਿਹੜੇ ਵੀ ਮੁਲਕ ਦੇ ਵਿੱਚ ਤੁਸੀਂ ਰਹਿੰਦੇ ਹੋ, ਕੋਈ ਵੀ ਇਹੋ ਜਿਹਾ ਵਰਤਾਰਾ ਦੇਖੋ ਤਾਂ ਉਹ ਵਰਤਾਰੇ ਨੂੰ ਕੈਮਰੇ ਚ ਕੈਦ ਕਰਿਆ ਕਰੋ ਤੇ ਸਾਰਿਆਂ ਨਾਲ ਸਾਂਝ ਪਾਇਆ ਕਰੋ। ਇਹੀ ਇੱਕ ਸਾਡੀ ਸਾਂਝ ਆ ਹੁਣ, ਇਹੀ ਸਾਡਾ ਇੱਕ ਭਾਈਚਾਰਕ ਭਾਈਚਾਰਾ, ਇਹੀ ਵਿਰਸਾ ਸਾਡਾ ਤੇ। ਪਰ ਇੱਕ ਚੀਜ਼ ਧਿਆਨ ਚ ਜ਼ਰੂਰ ਰੱਖਿਆ ਕਰੋ, ਮੈਂ ਦੇਖਦਾ ਵੀ ਜਦੋਂ ਸੱਜਣਾ ਮਿੱਤਰਾਂ ਨੂੰ ਕਹਿਣੇ ਆ ਫੋਟੋਆਂ ਭੇਜਣ ਨੂੰ ਭੇਜ ਦਿੰਦੇ ਆ, ਪਰ ਉਹ ਨਾ ਤੁਸੀਂ ਦਿਮਾਗ ਦੇ ਵਿੱਚ ਇੱਕ ਗੱਲ ਰੱਖ ਕੇ ਫੋਟੋ ਖਿੱਚਿਆ ਕਰੋ ਉਦੋਂ ਵੀ ਇਹ ਫੋਟੋਆਂ ਅਸੀਂ ਦੁਨੀਆਂ ਨੂੰ ਦਿਖਾਉਣੀਆਂ। ਕਈ ਵਾਰ ਕੀ ਹੁੰਦਾ ਨਾ, ਸੰਗ ਬਹੁਤ ਆਉਂਦੀ ਆ ਸਾਡੇ ਸੱਜਣਾ ਮਿੱਤਰਾਂ, ਸੰਗ ਦੇ ਪਿੱਛੋਂ ਫੋਟੋਆਂ ਖਿੱਚੀ ਜਾਂਦੇ ਆ, ਲੋਕਾਂ ਦੀਆਂ ਬੈਕ ਦੀਆਂ ਫੋਟੋਆਂ ਖਿੱਚੀ ਜਾਂਦੇ ਆ, ਮੂਹਰੋਂ ਕੋਈ ਫੋਟੋ ਹੀ ਨਹੀਂ ਹੁੰਦੀ। ਸੋ ਉਹ ਫੋਟੋ ਵੀ ਕੋਈ ਬੜਾ ਵਰਥਲੈਸ ਨਹੀਂ ਹੁੰਦੀ ਦੇਖਣ ਵਾਲਿਆਂ ਨੂੰ। ਕੋਸ਼ਿਸ਼ ਕਰਿਆ ਕਰੋ ਵਧੀਆ ਵਧੀਆ ਚੀਜ਼ਾਂ ਜਿਹੜੀਆਂ ਤੁਹਾਨੂੰ ਮੂਮੈਂਟ ਲੱਗ ਰਹੇ ਆ, ਵਧੀਆ ਵਧੀਆ ਫੰਕਸ਼ਨ ਦੇ ਵਿੱਚ ਗੱਲਾਂ, ਉਹਨਾਂ ਨੂੰ ਪ੍ਰੋਪਰ ਢੰਗ ਨਾਲ ਫੋਟੋ ਖਿੱਚੋ ਜਿਹੜੀ ਕਿ ਫੋਟੋ ਦੱਸੇ ਆਪਦੇ ਆਪ ਨੂੰ। ਸੰਗ ਸ਼ਰਮ ਇਹਦੇ ਚੀਜ਼ਾਂ ਚ ਨਹੀਂ ਰੱਖੀ ਦੀ ਹੁੰਦੀ, ਇਹਦੇ ਵਿੱਚ ਕੋਈ ਉਹ ਨਹੀਂ ਆਇਆ ਵੀ ਤੁਸੀਂ, ਤੁਹਾਨੂੰ ਕੋਈ ਇਹ ਕਹਿ ਦੂ ਵੀ ਇਹ ਫੋਟੋਗ੍ਰਾਫਰ ਆ ਜਾਂ ਹੋਰ, ਅੱਜ ਦੇ ਯੁੱਗ ਦੇ ਵਿੱਚ ਕੋਈ ਵੀ ਕਹਿ ਤੋ ਵੀ ਫੋਟੋਆਂ ਖਿੱਚ ਸਕਦਾ, ਉਹ ਕੋਈ ਪ੍ਰੋਬਲਮ ਨਹੀਂ ਹੈਗੀ ਜੇ ਉੱਥੇ ਇਜਾਜ਼ਤ ਆ। ਸੋ ਬਹੁਤ ਵਧੀਆ ਲੱਗਿਆ ਜੀ ਤੁਸੀਂ ਕੱਲ ਭੇਜੀਆਂ ਸਿੰਗਾਪੁਰ ਤੋਂ ਫੋਟੋਆਂ।
ਜੀ ਮੈਨੂੰ ਲੱਗਦਾ ਵੀ ਇਹ ਜਿਹੜਾ ਤੁਸੀਂ ਹੈ ਨਾ ਵਿਚਾਰ ਦਿੱਤਾ, ਉਹ ਮੇਰੇ ਲਈ ਵੀ ਬਹੁਤ ਢੁਕਵਾਂ ਵੈਸੇ, ਕਿਉਂਕਿ ਮੇਰੀਆਂ ਫੋਟੋ ਅਕਸਰ ਹੀ ਇੱਦਾਂ ਦੀਆਂ ਹੁੰਦੀਆਂ। ਤੇ ਬ੍ਰਾਟ
ਸਾਹਿਬ ਆਪਦੀ ਕੁਰਸੀ ਤੇ ਬੈਠਾ ਹੀ ਪਿੱਛੋਂ ਖਿੱਚੀ ਜਾਂਦਾ ਲੋਕਾਂ ਦੀਆਂ, ਪਰ ਥੋੜਾ ਜਿਹਾ ਹਿੱਲਣਾ ਪੈਂਦਾ।
ਨਹੀਂ ਇਸ਼ਾਰਾ ਮੇਰੇ ਵੱਲ ਹੀ ਹੈ ਵੈਸੇ। ਬ੍ਰਾਟ ਸਾਹਿਬ ਅਗਲੇ ਲਿਸਨਰ ਸਾਡੇ ਨਾਲ ਜੁੜੇ ਆ, ਕੁਲਦੀਪ ਸਿੰਘ ਔਲਖ ਮੈਲਬਨ ਵਾਲੇ ਜੀ, ਤੇ ਇਹਨਾਂ ਨੇ ਵੀ ਮੌਸਮ ਦੀ ਜਿਹੜੀ ਜਾਣਕਾਰੀ ਸਾਂਝੀ ਕਰ ਰਹੇ ਆ। ਵੈਸੇ ਇਹਨਾਂ ਨੇ ਨਾਲ ਹੀ ਨਾਲ ਸਾਨੂੰ ਸਕਰੀਨ ਸ਼ਾਟ ਭੇਜਿਆ ਜੀ, ਕ੍ਰੇਨਬਰਨ ਵੈਸਟ ਦੇ ਵਿੱਚ 2 ਡਿਗਰੀ ਕਹਿੰਦੇ ਇਸ ਵੇਲੇ ਤਾਪਮਾਨ ਆ, ਤੇ ਮੈਲਬਨ ਚ ਕਹਿੰਦੇ ਠੰਡ ਨੇ ਦਸਤਕ ਦੇ ਦਿੱਤੀ ਹੈ ਜੀ, ਬਿਲਕੁਲ ਦੇ ਦਿੱਤੀ ਹੈ ਕੁਲਦੀਪ ਸਿੰਘ ਜੀ। ਜੀ ਬ੍ਰਾਟ ਸਾਹਿਬ
ਜੀ ਦੇਖੋ, ਠੰਡ ਤਾਂ ਹੁਣ ਅਸੀਂ ਪਹਿਲਾਂ ਵੀ ਕਹਿ ਕੇ ਚੁੱਕੇ ਹਾਂ ਵੀ ਠੰਡ ਤਾਂ ਆਉਣੀ ਸੀ, ਤੇ ਠੰਡ ਨੂੰ ਹੁਣ ਇੰਜੋਏ ਕਰੀਏ ਬਸ ਹੁਣ ਅਸੀਂ, ਇਹ ਸਭ ਤੋਂ ਬੈਟਰ ਆ
ਜੀ। ਜੀ ਹਰਮੀਤ ਸਿੰਘ ਚੰਨਾ ਮੈਲਬਨ ਤੋਂ, ਤੇ ਨਿੱਕਾ ਧੀਰਾ ਅਮਰੀਕ ਸਿੰਘ ਫੌਜੀ ਸਾਰੇ ਪ੍ਰੋਗਰਾਮ ਸੁਣ ਰਹੇ ਆ ਜੀ, ਤੇ ਲਵਿੰਗ ਇਟ ਕਹਿੰਦੇ ਵੈਰੀ ਮੱਚ ਫਸਟ ਆਫ ਆਲ। ਸਤਿ ਸ੍ਰੀ ਅਕਾਲ ਟੂ ਆਲ ਸਟਾਫ ਮੈਂਬਰਸ ਐਂਡ ਆਲ ਲਿਸਨਰਸ ਵਰਲਡ ਵਾਈਡ ਰੇਂਜ ਆਫ ਹਰਮਨ ਰੇਡੀਓ, ਵੀ ਆਰ ਆਲ ਵੈਲ ਹੀਅਰ ਐਂਡ ਹੋਪ ਦੈਟ ਯੂ ਆਰ ਆਲਸੋ ਸੇਲਿੰਗ ਇਨ ਸੇਮ ਬੋਟ ਆਫ ਯੂਅਰ ਹੈਪੀ ਐਂਡ ਹੈਲਦੀ। ਪਲੀਜ਼ ਪਲੇਜ਼ਰ ਲਾਈਫ ਟੂਡੇ ਆਈ ਐਮ ਲੇਟ ਫਾਰ ਗਿਵਿੰਗ ਮੈਸੇਜ ਕਹਿੰਦੇ ਕਹਿੰਦੇ ਪਲੇ ਕਰ ਦਿਓ ਜੀ ਸੌਂਗ ਜਬ ਚਲੀ ਠੰਡੀ ਹਵਾ ਠੀਕ ਹੈ ਜੀ ਤੇ ਓਕੇ ਬਾਈ ਰੱਬ ਰਾਖਾ ਤੇ ਨਾਲ ਹੀ ਨਾਲ ਇੱਕ ਵਿਚਾਰ ਭੇਜਿਆ ਜੀ ਕਹਿੰਦੇ ਦੋ ਹਾਥੋਂ ਸੇ ਹਮ 50 ਲੋਗੋਂ ਕੋ ਨਹੀਂ ਮਾਰ ਸਕਤੇ ਪਰ ਦੋ ਹੱਥ ਜੋੜ ਕਰ ਹਮ ਕਰੋੜੋਂ ਲੋਗੋਂ ਕਾ ਦਿਲ ਜੀਤ ਸਕਤੇ ਵਾਹ ਜੀ ਵਾਹ ਬਹੁਤ ਖੂਬ ਜੀ ਤੇ ਅੱਗੇ ਸਾਡੇ ਨਾਲ ਸਰਵਣ ਜੀ ਜੀ
ਹਾਂਜੀ ਜੀ ਜਾਰੀ ਰੱਖੋ ਅਮਰਦੀਪ
ਜੀ ਸਰਵਣ ਸਿੰਘ ਹੋਰੀ ਸਾਡੇ ਨਾਲ ਅੱਗੇ ਜੁੜੇ ਸਤਿ ਸ੍ਰੀ ਅਕਾਲ ਅਮਰਦੀਪ ਜੀ ਤੇ ਮਿੰਟੂ ਬਰਾੜ ਭਾਜੀ ਕਹਿੰਦੇ ਤੇ ਸਾਰੇ ਲਿਸਨਰਜ਼ ਨੂੰ ਵੀ ਕਹਿੰਦੇ ਕੀ ਗੱਲ ਮਿੰਟੂ ਭਾਜੀ ਅੱਜ ਤੁਹਾਡੀ ਆਵਾਜ਼ ਕੜਕਦੀ ਨੀ ਪਈ ਕੀ ਗੱਲ ਹੋ ਗਈ ਕਹਿੰਦੇ ਬਰਾੜ ਸਾਹਿਬ ਕੜਕਦੀ ਆਵਾਜ਼ ਸੁਣਨ ਦੀ ਆਦਤ ਹੋ ਗਈ ਹੈ ਸਾਨੂੰ ਸੋ ਇਸ ਲਈ ਕੜਕਦੇ ਹੀ ਰਿਹਾ ਕਰੋ ਮੈਨੂੰ ਲੱਗਦਾ ਉਦੋਂ ਤੁਸੀਂ ਚਾਹ ਨਹੀਂ ਸੀ ਪੀਤੀ ਬਰਾੜ ਸਾਹਿਬ
ਜੀ ਜੀ ਇਹ ਵੀ ਹੁੰਦਾ ਸ਼ੁਰੂ ਦੇ ਦੌਰ ਚ ਇਹ ਵੀ ਹੋ ਸਕਦਾ ਪਰ ਇੱਕ ਚੀਜ਼ ਇਹ ਹੈ ਨਾ ਮੇਰੇ ਵਰਗਾ ਜਿਹੜਾ ਭਾਵੁਕ ਬੰਦਾ ਉਹ ਭਾਵੁਕ ਬੰਦੇ ਦੀ ਆਵਾਜ਼ ਹੈ ਨਾ ਜਿਹੜੀ ਉਹ ਮਸਲਿਆਂ ਦੇ ਨਾਲ ਹੀ ਟਰਨ ਹੁੰਦੀ ਹੈ ਮਸਲਿਆਂ ਦੇ ਨਾਲ ਆਪਣੇ ਆਪ ਨੂੰ ਢਾਲ ਲੈਂਦੀ ਹੈ ਜੇ ਕੋਈ ਮਸਲਾ ਭਖਮਾ ਜਿਹ ਚ ਮੈਨੂੰ ਗੁੱਸਾ ਆਇਆ ਉਹ ਚ ਮੈਂ ਥੋੜਾ ਜਿਹਾ ਉਸ ਦਾ ਸੁਰ ਆਪੇ ਤੇਜ਼ ਹੋ ਜਾਂਦਾ ਤੇ ਜੇ ਕੋਈ ਮਸਲੇ ਠੰਡੇ ਜੇ ਰਹਿ ਜਾਂਦੇ ਤਾਂ ਫਿਰ ਉਹ ਠੰਡੇ ਜੇ ਜਿਹੜੀਆਂ ਗੱਲਾਂ ਵੀ ਸਾਨੂੰ ਠੰਡੀਆਂ ਹੀ ਕਰਨੀਆਂ ਪੈਂਦੀਆਂ ਸੋ ਇਹ ਅੰਦਰਲੀਆਂ ਭਾਵਨਾਵਾਂ ਜੀ ਮੈਂ ਕੋਈ ਨਾ ਤਾਂ ਜਾਣ ਕੇ ਬੋਲਦਾ ਉਹਨਾਂ ਉੱਚੀ ਨਾ ਜਾਣ ਕੜਕ ਕੇ ਬੋਲਦਾ ਉਹਨਾਂ ਨਾ ਜਾਣ ਕੇ ਠੰਡਾ ਬੋਲਦਾ ਉਹਨਾਂ ਇਹ ਤਾਂ ਅੰਦਰਲੀਆਂ ਡਾਇਰੈਕਟ ਦਿਲ ਸੇ ਜਿਹੜੀਆਂ ਭਾਵਨਾਵਾਂ ਆਉਂਦੀਆਂ ਜੀ ਉਹੀ ਹੁੰਦੀਆਂ ਉਹ ਬਸ ਫਿਰ ਉਸ ਢੰਗ ਨਾਲ ਹੀ ਗੱਲ ਕਰ ਲਈ ਦੀ ਆ
ਜੀ ਤੇ ਅੱਗੇ ਸਾਡੇ ਨਾਲ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ ਜੁੜੇ ਸਤਿ ਸ੍ਰੀ ਅਕਾਲ ਮਿੰਟੂ ਜੀ ਕਹਿੰਦੇ ਅੱਜ ਕੱਲ ਇੱਕ ਫਿਲਮ ਉੜਤਾ ਪੰਜਾਬ ਬਾਰੇ ਕਾਫੀ ਚਰਚਾ ਹੋ ਰਹੀ ਹੈ ਗੁਰਦਾਸ ਮਾਨ ਦੇ ਬਿਆਨ ਵਾਲੇ ਬਾਦਲ ਸਾਹਿਬ ਨੂੰ ਬੋਲਣਾ ਪਿਆ ਮਿੰਟੂ ਜੀ ਇਹ ਕਹਾਣੀ ਹੈ ਧੰਨਵਾਦ ਕਹਿੰਦੇ
ਨਹੀਂ ਕਹਾਣੀ ਤਾਂ ਨਹੀਂ ਹੈ ਕਹਾਣੀ ਤਾਂ ਕਈ ਵਾਰੀ ਕੀ ਹੁੰਦਾ ਕੁਝ ਇੱਕ ਬੰਦਾ ਜੇ ਕੋਈ ਗੱਲ ਕਰਦੇ ਆ ਤਾਂ ਉਹਨਾਂ ਦਾ ਜਵਾਬ ਦੇਣਾ ਪੈਂਦਾ ਕਿੰਨਾ ਕੁ ਚਿਰ ਤੁਸੀਂ ਇਗਨੋਰ ਕਰੋਗੇ ਪਰ ਮੈਂ ਹਜੇ ਵੀ ਇਸ ਵਿਸ਼ੇ ਤੋਂ ਪੂਰੀ ਤਰ੍ਹਾਂ ਜਾਣੂ ਨਹੀਂ ਹੈ ਇਸ ਕਰਕੇ ਮੈਂ ਇਹਦੇ ਤੇ ਕੋਈ ਜ਼ਿਆਦਾ ਟਿੱਪਣੀ ਨਹੀਂ ਕਰਦਾ ਪਰ ਉੜਤਾ ਪੰਜਾਬ ਦੇ ਮਾਮਲੇ ਚ ਇਹ ਆ ਰਹੀ ਹੈ ਵੀ ਜਿੰਨੀ ਵੀ ਗੱਲ ਆ ਰਹੀ ਹੈ ਉਹ ਉਹੀ ਬਿਨਾਂ ਮਤਲਬ ਵੀ ਫਲਾਈ ਹੋਈ ਅਫਵਾਹ ਉਹਦੇ ਪ੍ਰੋਡਿਊਸਰ ਨੇ ਪਰਸੋਂ ਦਾ ਅਖਬਾਰ ਦੇ ਵਿੱਚ ਬਿਆਨ ਦੇ ਦਿੱਤਾ ਜੀ ਵੀ ਮੇਰੀ ਫਿਲਮ ਤਾਂ ਮੈਂ ਅਜੇ ਇਸ ਕਰਕੇ ਇਹ ਇੱਕ ਸਿਆਸੀ ਦਾ ਪੇਚ ਚੱਲਿਆ ਹੋਇਆ ਹੋਰ ਕੁਛ ਨੀ ਜੀ
ਜੀ ਤੇ ਸਾਡੇ ਨਾਲ ਅੱਗੇ ਮਨ ਜੁੜੇ ਆ ਜੀ USA ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਲਿਸਨਿੰਗ ਐਂਡ ਡਰਾਈਵਿੰਗ ਨਾਲ ਹੀ ਉਹਨਾਂ ਨੇ ਆਪਣੀ ਫੋਟੋ ਵੀ ਖਿੱਚ ਕੇ ਭੇਜੀ ਹੈ ਡਰਾਈਵ ਕਰ ਰਹੇ ਮੈਨੂੰ ਲੱਗਦਾ ਜਾਂ ਤਾਂ ਟਰਾਲਾ ਜਾਂ ਟਰੱਕ ਚਲਾ ਰਹੇ ਆ ਜੀ ਸੋ ਬਹੁਤ ਬਹੁਤ ਪਹਿਲਾਂ ਤਾਂ ਸਵਾਗਤ ਮਨ ਤੁਹਾਡਾ ਪ੍ਰੋਗਰਾਮ ਦੇ ਵਿੱਚ ਤੇ ਇਸੇ ਤਰ੍ਹਾਂ ਪ੍ਰੋਗਰਾਮ ਚ ਬਣੇ ਰਹੋ ਜੀ ਤੇ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਤੁਹਾਡੀ ਡਰਾਈਵਿੰਗ ਜਿਹੜੀ ਆ ਉਹ ਆਪਾਂ ਹੋਰ ਵੀ ਖੂਬਸੂਰਤ ਬਣਾਈਏ ਹੈ ਨਾ ਗੀਤ ਸੰਗੀਤ ਤੇ ਚਰਚਾ ਦੇ ਨਾਲ ਸੋ ਤੁਸੀਂ ਸੁਣਦੇ ਰਹੋ ਤੇ ਆਪਾਂ ਇਸੇ ਤਰ੍ਹਾਂ ਪ੍ਰੋਗਰਾਮ ਜਿਹੜਾ ਜੀ ਉਹ 10 ਵਜੇ ਤੱਕ ਲੈ ਕੇ ਜਾਣਾ ਸੋ ਬਰਾੜ ਸਾਹਿਬ ਜਾਂਦੇ ਜਾਂਦੇ ਹੋਰ ਕੀ ਕਹਿਣਾ ਚਾਹੋਗੇ
ਬਸ ਜੀ ਜਾਂਦੇ ਜਾਂਦੇ ਹੋਰ ਤਾਂ ਕੋਈ ਖਾਸ ਨੀ ਇਹੀ ਆ ਵੀ ਜਿਹੜੀਆਂ ਜਿਹੜਾ ਖਬਰਾਂ ਦੇ ਦੌਰ ਚੱਲ ਰਹੇ ਆ ਜਾਂ ਕੱਲ ਪਰਸੋਂ ਦੇ ਜਿਹੜੇ ਮਸਲੇ ਬਹੁਤ ਸਾਰੇ ਭਖੇ ਹੋਏ ਆ ਉਹ ਮਸਲਿਆਂ ਦੇ ਵਿੱਚੋਂ ਅਸਲੀਅਤ ਨਿਕਲ ਕੇ ਸਾਹਮਣੇ ਆਈ ਜਾਂਦੀ ਹੈ ਜੀ ਤੇ ਕੱਲ ਸਾਡੀ ਕੋਸ਼ਿਸ਼ ਸੀਗੀ ਸ਼ਾਮ ਨੂੰ ਹਰਪ੍ਰੀਤ ਹੋਰਾਂ ਦੀ ਵੀ ਇੱਕ ਡਿਬੇਟ ਰੱਖਿਆ ਜਾਵੇ ਜਿਹੜਾ ਡਿਫਾਮਿੰਗ ਪੰਜਾਬ ਦੀ ਗੱਲ ਚੱਲ ਰਹੀ ਸੀ ਉਹਦੇ ਬਾਰੇ ਚ ਪਰ ਉਹ ਸਟੂਡੀਓ ਦੀ ਪ੍ਰੋਬਲਮ ਕਰਕੇ ਨਹੀਂ ਰੱਖਿਆ ਜਾ ਸਕਿਆ ਪਰ ਅੱਜ ਕੋਸ਼ਿਸ਼ ਆ ਜੀ ਵੀ ਇੱਕ ਡਿਬੇਟ ਰੱਖਿਆ ਜਾਵੇ ਜਿਹਦੇ ਚ ਦੋਨੇ ਧਿਰਾਂ ਨੂੰ ਲਿਆਂਦਾ ਜਾਵੇ ਜਿਹੜੇ ਡੀਫੇਮਿੰਗ ਕਰਨ ਵਾਲੇ ਕਹਿੰਦੇ ਆ ਤੇ ਜਿਹੜੇ ਇੱਕ ਜਿਹਨੂੰ ਸੱਚ ਕਹਿਣ ਵਾਲੇ ਕਹਿੰਦੇ ਆ ਵੀ ਇਹ ਸੱਚ ਆ ਸੋ ਦੋਨਾਂ ਦੀ ਸਿੱਧੀ ਗੱਲਬਾਤ ਕਰਾਉਣ ਬਾਰੇ ਜਿਹੜੀ ਇੱਕ ਕੋਸ਼ਿਸ਼ ਆ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਵੇਗੀ ਸੋ ਹੋ ਸਕਦਾ ਅੱਜ ਸ਼ਾਮ ਨੂੰ ਹੋਵੇ ਤੇ ਸਰੋਤਿਆਂ ਨੂੰ ਬੇਨਤੀ ਹੈ ਜੀ ਵੀ ਪ੍ਰੋਗਰਾਮ ਸ਼ਾਮ ਦਾ ਜ਼ਰੂਰ ਸੁਣਨ ਜਿਹੜੀ ਸਾਥ ਲੈ ਕੇ ਆਉਂਦੇ ਹਰਪ੍ਰੀਤ ਕੱਲੋਂ
ਜੀ ਤੇ ਬਿਲਕੁਲ ਜੀ ਜਿਹੜੀ ਹਰਮਨ ਰੇਡੀਓ ਦੇ ਸਾਥ ਹੁੰਦੀ ਆ ਉਹਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਮੁੱਦੇ ਆ ਉਹਨਾਂ ਨੂੰ ਚਰਚਾ ਕੀਤੀ ਜਾਂਦੀ ਉਹਦੇ ਉੱਤੇ ਬਹੁਤ ਸਾਰੇ ਵਿਸ਼ਿਆਂ ਦੇ ਉੱਤੇ ਜਿਹੜੇ ਕਿ ਚਲੰਤ ਵਿਸ਼ੇ ਆ ਉਹਨਾਂ ਦੇ ਉੱਤੇ ਚਲੰਤ ਮਾਮਲੇ ਆ ਉਹਨਾਂ ਦੇ ਉੱਤੇ ਚਰਚਾ ਕੀਤੀ ਜਾਂਦੀ ਹੈ ਸੋ ਅੱਜ ਦੇ ਲਈ ਅਸੀਂ ਜ਼ਰੂਰ ਇੱਕ ਵਾਰ ਫੇਰ ਸਰੋਤਿਆਂ ਨੂੰ ਗੁਜ਼ਾਰਿਸ਼ ਕਰਾਂਗੇ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਜ਼ਰੂਰ ਸੁਣਿਆ ਜਾਵੇ ਹਰਮਨ ਰੇਡੀਓ ਸਾਥ ਤੇ ਬਰਾੜ ਸਾਹਿਬ ਤੁਸੀਂ ਆਪਣਾ ਬਹੁਤ ਕੀਮਤੀ ਸਮਾਂ ਜਿਹੜਾ ਸਾਡੇ ਨਾਲ ਇਸ ਸਿਲਸਿਲੇ ਦੇ ਵਿੱਚ ਬਿਤਾਇਆ ਉਹਦੇ ਲਈ ਬਹੁਤ ਬਹੁਤ ਧੰਨਵਾਦ
ਮਿਹਰਬਾਨੀ ਜੀ ਮਿਹਰਬਾਨੀ
ਜੀ ਦੋਸਤੋ ਇਸ ਸਨ ਮਿੰਟੂ ਬਰਾੜ ਹੋਰੀ ਆਸਟ੍ਰੇਲੀਆ ਤੋਂ ਖਬਰਾਂ ਦੇ ਸਿਲਸਿਲੇ ਸਾਡੇ ਨਾਲ ਸਾਂਝ ਪਾ ਰਹੇ ਸੀ ਜੀ ਤੇ ਹੁਣ ਪ੍ਰੋਗਰਾਮ ਦੇ ਵਿੱਚ ਸਮਾਂ ਜਿਹੜਾ ਜੀ ਉਹ ਅਗਲੇ ਸਿਲਸਿਲੇ ਦਾ ਹੋ ਗਿਆ ਤੇ ਅਗਲੇ ਸਿਲਸਿਲੇ ਚ ਜਾਣ ਤੋਂ ਪਹਿਲਾਂ ਸਾਡੇ ਨਾਲ ਕੁਝ ਦੋਸਤ ਜੁੜੇ ਨੇ ਉਹਨਾਂ ਨੂੰ ਅਸੀਂ ਜੀ ਆਇਆਂ ਕਹਿੰਦੇ ਹਾਂ ਮੱਖਣ ਸੋਹੀ ਆਸਟ੍ਰੇਲੀਆ ਤੋਂ ਜਗਤਾਰ ਜੌਹਲ ਜੁੜੇ ਨੇ ਸੋ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਹਾਂ ਜੋਗਿੰਦਰ ਸਿੰਘ ਹੋਰੀ ਵੀ ਸਾਡੇ ਨਾਲ ਜੁੜੇ ਨੇ ਤੁਹਾਨੂੰ ਜੀ ਆਇਆਂ ਨੂੰ ਜੀ ਤੇ ਪ੍ਰੋਗਰਾਮ ਦਾ ਅਗਲਾ ਸਿਲਸਿਲਾ ਬਹੁਤ ਛੇਤੀ ਲੈ ਕੇ ਆਉਂਦੇ ਹਾਂ ਫਿਲਹਾਲ ਵਕਤ ਜਿਹੜਾ ਜੀ ਉਹ ਇੱਕ ਬ੍ਰੇਕ ਦਾ ਸੋ ਵਪਾਰਕ ਵਕਫੇ ਤੋਂ ਬਾਅਦ ਬਹੁਤ ਜਲਦੀ ਆਪਣੇ ਮਹਿਮਾਨ ਦੇ ਨਾਲ ਸੋ ਸਾਡੇ ਅੱਜ ਦੇ ਮਹਿਮਾਨ ਨੇ ਜੀ ਮਿਸਟਰ ਪੰਜਾਬ ਆਸਟ੍ਰੇਲੀਆ ਮਿਸਟਰ ਕੁਲਦੀਪ ਸਿੰਘ ਸਿੱਧੂ ਤੇ ਨਾਲ ਹੀ ਨਾਲ ਮਿਸਟਰ ਪੰਜਾਬ ਆਸਟ੍ਰੇਲੀਆ ਦੀ ਟੀਮ ਜਿਹਨਾਂ ਨੇ ਆਯੋਜਨ ਕੀਤਾ ਸੀ ਜੀ ਉਸ ਮੁਕਾਬਲੇ ਦਾ। ਸੋ ਅੱਜ ਪ੍ਰੋਗਰਾਮ ਦੇ ਅਗਲੇ ਇਸ ਸਿਲਸਿਲੇ ਦੇ ਵਿਚ ਬਹੁਤ ਜਲਦੀ ਸਾਡੇ ਨਾਲ ਉਹ ਰੂਬਰੂ ਹੋਣਗੇ। ਫਿਲਹਾਲ ਇੱਕ ਬ੍ਰੇਕ, ਬਹੁਤ ਜਲਦੀ ਆਉਂਦੇ ਹਾਂ ਵਾਪਸ, ਤੁਸੀਂ ਜੁੜੇ ਰਹੋ ਇਸੇ ਤਰ੍ਹਾਂ।
ਆਸਟ੍ਰੇਲੀਆ ਪਰਚ ਟੈਕਸੇਸ਼ਨ ਅਕਾਊਂਟਿੰਗ ਜਾਂ ਬਿਜ਼ਨਸ ਸੰਬੰਧੀ ਕਿਸੇ ਵੀ ਸਲਾਹ ਲਈ ਸੰਪਰਕ ਕਰੋ ਮੈਕਸ ਮਾਰਜਨ ਅਕਾਊਂਟੈਂਟਸ ਨੂੰ। ਇੰਡੀਵਿਜੁਅਲਸ ਜਾਂ ਬਿਜ਼ਨਸ ਦੀਆਂ ਇਨਕਮ ਟੈਕਸ ਰਿਟਰਨਾਂ ਤੇ GST ਰਿਟਰਨਾਂ, ਕੰਪਨੀ ਪਾਰਟਨਰਸ਼ਿਪ, ਟਰੱਸਟ ਤੇ ਸੁਪਰ ਫੰਡ ਦੇ ਸੈਟਅਪ, ਬਿਜ਼ਨਸ ਪਲਾਨਸ, ਬਿਜ਼ਨਸ ਸ਼ੁਰੂ ਕਰਨ ਬਾਰੇ ਜਾਂ ਖਰੀਦਣ ਬਾਰੇ ਸਲਾਹ, ਜਾਂ ਟੈਕਸ ਡਿਪਾਰਟਮੈਂਟ ਨਾਲ ਕਿਸੇ ਵੀ ਕਿਸਮ ਦੇ ਇਸ਼ੂ ਹੱਲ ਕਰਨੇ ਹੋਣ ਤਾਂ ਮੈਕਸ ਮਾਰਜਨ ਅਕਾਊਂਟੈਂਟਸ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਜੀ ਨੂੰ ਫੋਨ ਕਰੋ। ਮੋਬਾਈਲ ਨੰਬਰ 0470430650, ਆਫਿਸ ਨੰਬਰ 1300-886-518। ਪਤਾ ਨੋਟ ਕਰੋ, 168 ਮੈਨਰ ਲੇਕਸ ਬੁਲੇਵਾਰਡ, ਬਿੰਦਮਵੇਲ, ਮੈਲਬਰਨ। ਵੈਬਸਾਈਟ ਵਿਜ਼ਿਟ ਕਰੋ mmcpa.com.au।
ਕੋਸ਼ਿਸ਼ਾਂ ਸਦਾ ਰਹੀਆਂ ਨੇ ਕਿ ਕੁਝ ਅਜਿਹਾ ਕਰੀਏ ਕਿ ਸਾਡੇ ਆਪਣਿਆਂ ਨੂੰ ਸਦਾ ਮਾਣ ਰਹੇ। ਤੁਹਾਡੇ ਸੰਗ ਤੁਹਾਡੇ ਤੋਂ ਤੁਹਾਡੇ ਲਈ ਹੀ ਸਦਾ ਇਹ ਆਵਾਜ਼ ਹੈ। ਬਹੁਤ ਕੁਝ ਕਰ ਚੁੱਕੇ ਹਾਂ, ਬਹੁਤ ਕੁਝ ਕਰਨਾ ਅਜੇ ਬਾਕੀ ਹੈ। ਆਓ ਇਸ ਕਾਫਲੇ ਸੰਗ ਦਿਓ ਸਾਨੂੰ ਸਹਿਯੋਗ। ਤੁਹਾਡੀ ਹਾਜ਼ਰੀ ਸਾਡੇ ਲਈ ਮਾਇਨੇ ਰੱਖਦੀ ਹੈ। ਤਨ ਮਨ ਧਨ ਨਾਲ ਇਸ ਪ੍ਰਵਾਸ ਦੇ ਸਾਰਥੀ ਬਣੋ ਦੋਸਤੋ। ਹਰਮਨ ਰੇਡੀਓ ਤੁਹਾਡੇ ਸਹਿਯੋਗ ਨੂੰ ਹਮੇਸ਼ਾ ਸਲਾਮ ਕਰੇਗਾ। ਇਸ ਦਿਲ ਪੰਜਾਬੀ ਦੀ ਸੁਹਾਣੀ ਆਵਾਜ਼ ਪੰਜਾਬੀ ਨੂੰ ਸਪੌਂਸਰ ਕਰੋ। ਸਾਡੀ ਵਿੱਤੀ ਮਦਦ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਇੱਕ ਐਸਾ ਰੁਜ਼ਗਾਰ ਜਿਸ ਨਾਲ ਜੁੜਿਆ ਹੈ ਇੱਕ ਖੂਬਸੂਰਤ ਅਹਿਸਾਸ, ਤੁਹਾਡੀ ਗੋਦੀ ਦਾ ਨਿੱਘ, ਉਸ ਦੀਆਂ ਕੋਮਲ ਉਂਗਲਾਂ ਦਾ ਸਪਰਸ਼। ਅਜਿਹਾ ਕੰਮ ਜੋ ਨਾ ਥਕਾਵੇ ਤੇ ਨਾ ਹੀ ਅਕਾਵੇ। ਹੁਣ ਤੁਸੀਂ ਵੀ ਜੁੜ ਸਕਦੇ ਹੋ ਸਿਡਨੀ ਵਾਲੇ ਰਾਜੇਸ਼ ਸੈਣੀ ਦੇ ਫੈਮਿਲੀ ਡੇ ਕੇਅਰ ਸਰਵਿਸ ਬਿਜ਼ਨਸ ਦੇ ਨਾਲ। ਇਸ ਉਪਰਾਲੇ ਨਾਲ ਜੁੜ ਕੇ ਬਿਨਾਂ ਕਿਸੇ ਕੁਆਲੀਫਿਕੇਸ਼ਨ ਤੋਂ ਬੱਚਿਆਂ ਦੀ ਦੇਖ ਰੇਖ ਕਰਕੇ ਤੁਸੀਂ ਕਮਾ ਸਕਦੇ ਹੋ 2 ਹਫ਼ਤੇ ਚ $3,000। ਬੱਚਿਆਂ ਦੀ ਸਹੂਲਤ ਮੁਤਾਬਿਕ ਆਪਣੇ ਘਰ ਚ ਕਰੋ ਕੁਝ ਮਾਈਨਰ ਚੇਂਜਿਸ। ਜਿੱਥੇ ਤੁਸੀਂ ਇਸ ਨੋਬਲ ਪ੍ਰੋਫੈਸ਼ਨ ਨਾਲ ਤਾਂ ਜੁੜੋਗੇ ਹੀ, ਉੱਥੇ ਤੁਸੀਂ ਬੱਚਿਆਂ ਦੀ ਬੁਨਿਆਦ ਖੜੀ ਕਰਨ ਚ ਵੀ ਅਹਿਮ ਰੋਲ ਅਦਾ ਕਰ ਰਹੇ ਹੋਵੋਗੇ, ਨਾਲੇ ਪੁੰਨ ਤੇ ਨਾਲੇ ਫਲੀਆਂ। ਫੈਮਿਲੀ ਡੇ ਕੇਅਰ ਸਰਵਿਸ ਬਿਜ਼ਨਸ ਨਾਲ ਜੁੜਨ ਲਈ ਸੰਪਰਕ ਕਰੋ ਰਾਜੇਸ਼ ਸੈਣੀ ਨੂੰ, ਫੋਨ ਨੰਬਰ 04-2359-2377।
ਆਸਟ੍ਰੇਲੀਆ ਪਰਚ ਪਰਸਨਲ ਇੰਜਰੀ ਸੰਬੰਧੀ ਆਪਣੇ ਕਿਸੇ ਵੀ ਕਿਸਮ ਦੇ ਮਸਲੇ ਜਾਂ ਮਦਦ ਲਈ ਯਾਦ ਰੱਖੋ ਜਿਊਰਿਸ ਆਸਟ੍ਰੇਲੀਆ ਲਾਇਰਸ ਨੂੰ। ਐਕਸੀਡੈਂਟ ਜਾਂ ਕਿਸੇ ਹੋਰ ਕਾਰਨ ਲੱਗੀਆਂ ਸੱਟਾ ਫੇਟਾਂ ਦੇ ਕਲੇਮ ਸੰਬੰਧੀ ਪ੍ਰੋਫੈਸ਼ਨਲ ਮਦਦ ਜਾਂ ਸਲਾਹ ਲਈ ਇਜਾਜ਼ ਖਾਨ ਸਾਹਿਬ ਨੂੰ ਤੁਰੰਤ ਸੰਪਰਕ ਕਰੋ। ਫੋਨ ਨੰਬਰ 02-9687-4748 ਤੇ ਜਾਂ ਵੈਬਸਾਈਟ ਵਿਜ਼ਿਟ ਕਰੋ juristaustralia.com.au। ਇਹ ਆਸਟ੍ਰੇਲੀਆ ਪਰਚ ਆਪਣੀਆਂ ਸੇਵਾਵਾਂ ਦਿੰਦੇ ਨੇ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04-117-26348। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਹਾਂ ਬਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ, ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵੱਜਦੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋ ਨਾਲ ਠੀਕ ਹੋ ਗਈ।
ਕਮਾਲ, ਵਾਲਾ ਇੰਨਾ ਭਾਰ ਘਟ ਗਿਆ ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ
ਨਾ ਬਾਈ ਨਾ ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ
ਕੁਲਾਲ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ ਕੁਲਾਲ ਹਸਪਤਾਲ GT ਰੋਡ ਪੀਜਾ ਨੇੜੇ ਖੰਨਾ ਪੰਜਾਬ ਇੰਡੀਆ ਸੰਪਰਕ ਨੰਬਰ 9878090001 9887809001 ਵੈਬਸਾਈਟ ਵਿਜ਼ਿਟ ਕਰੋ kulalhospital.com
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ ਰਿਸ਼ੀ ਗੁਲਾਟੀ ਨੂੰ ਜਾਂ ਈਮੇਲ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਇਸ ਘੰਟੇ ਦੇ ਪ੍ਰਾਯੋਜਕ ਨੇ SSK ਅਕਾਊਂਟੈਂਟ
ਜੀ ਦੋਸਤੋ ਹਰਮਨ ਰੇਡੀਓ ਤੇ ਇੱਕ ਵਾਰ ਫੇਰ ਇਸ ਸਵੇਰ ਦੇ ਸਫ਼ਰ ਦੇ ਵਿਚ ਜੀ ਆਇਆਂ ਨੂੰ ਕਹਿੰਦੇ ਆ ਜਿਹੜੇ ਦੋਸਤਾਂ ਨੇ ਹੁਣੇ ਹੁਣੇ ਟਿਊਨ ਇਨ ਕੀਤਾ ਰੇਡੀਓ ਜੀ ਜਾਂ ਫੇਰ ਜਿਹੜੇ ਪਹਿਲਾਂ ਤੋਂ ਸਾਡੇ ਨਾਲ ਜੁੜੇ ਹੋਏ ਨੇ ਇੱਕ ਵਾਰ ਫੇਰ ਸਵਾਗਤ ਕਰਦੇ ਆ ਜੀ ਪ੍ਰੋਗਰਾਮ ਦੇ ਵਿਚ ਤੇ ਪ੍ਰੋਗਰਾਮ ਦੇ ਸ਼ੁਰੂਆਤ ਤੋਂ ਹੀ ਜਿਵੇਂ ਮੈਂ ਕਹਿੰਦੀ ਆ ਰਹੀ ਹਾਂ ਕਿ ਅੱਜ ਅਸੀਂ ਖਾਸ ਮਹਿਮਾਨ ਨਾਲ ਤੁਹਾਨੂੰ ਮਿਲਵਾਉਣਾ ਤੇ ਉਹ ਖਾਸ ਮਹਿਮਾਨ ਹੈ ਜੀ ਸਾਡੇ ਮੈਲਬਨ ਤੋਂ ਮਿਸਟਰ ਪੰਜਾਬ ਆਸਟ੍ਰੇਲੀਆ ਵਿਨਰ ਮਿਸਟਰ ਕੁਲਦੀਪ ਸਿੰਘ ਸਿੱਧੂ ਸੋ ਉਹ ਸਾਡੇ ਨਾਲ ਅੱਜ ਇਸ ਸਿਲਸਿਲੇ ਦੇ ਵਿੱਚ ਸ਼ਾਮਲ ਹੋ ਰਹੇ ਆ ਨਾਲ ਹੀ ਨਾਲ ਇਸ ਮੁਕਾਬਲੇ ਨੂੰ ਆਯੋਜਨ ਕਰਨ ਦੇ ਵਿਚ ਜਿਨ੍ਹਾਂ ਨੇ ਖਾਸ ਭੂਮਿਕਾ ਨਿਭਾਈ ਹੈ ਅਤੁਲ ਬੱਤਰਾ ਜੀ ਵੀ ਇਸ ਵੇਲੇ ਸਾਡੇ ਨਾਲ ਨੇ ਇਸ ਸਿਲਸਿਲੇ ਦੇ ਵਿਚ ਸੋ ਸਭ ਤੋਂ ਪਹਿਲਾਂ ਅਤੁਲ ਜੀ ਅਸੀਂ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਦੇ ਵਿਚ ਬਹੁਤ ਬਹੁਤ ਸਵਾਗਤ
ਧੰਨਵਾਦ ਜੀ ਅਮਰਦੀਪ ਜੀ ਕੀ ਕਹਿੰਦੇ ਤੇ ਹਰਮਨ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਇੰਨਾ ਸਪੋਰਟ ਕਰਨ ਵਾਸਤੇ
ਜੀ ਤੇ ਅਤੁਲ ਜੀ ਸਭ ਤੋਂ ਪਹਿਲਾਂ ਤਾਂ ਸਾਡੀ ਸਾਰੀ ਟੀਮ ਵੱਲੋਂ ਵੀ ਸਾਡੇ ਸਾਰਿਆਂ ਵੱਲੋਂ ਪੰਜਾਬੀ ਭਾਈਚਾਰੇ ਵੱਲੋਂ ਬਹੁਤ ਬਹੁਤ ਵਧਾਈਆਂ ਜੀ ਕਿ ਤੁਸੀਂ ਇਸ ਲੈਵਲ ਦਾ ਜਿਹੜਾ ਇਹ ਮੁਕਾਬਲਾ ਆਸਟ੍ਰੇਲੀਆ ਦੇ ਵਿਚ ਇੱਥੇ ਕਰਵਾਇਆ ਸੋ ਮਿਸਟਰ ਪੰਜਾਬ ਆਸਟ੍ਰੇਲੀਆ ਦਾ ਮੁਕਾਬਲਾ ਜਿਹੜਾ ਹੋਇਆ ਤੇ ਇਸ ਮੁਕਾਬਲੇ ਤੋਂ ਬਾਅਦ ਕਿਸ ਤਰ੍ਹਾਂ ਦਾ ਫੀਲ ਕਰ ਰਹੇ ਹੋ ਹੁਣ ਤੁਸੀਂ
ਇਹ ਮੁਕਾਬਲਾ ਜੀ ਇਹ ਸ਼ੁਰੂ ਕੀਤਾ ਸੀਗਾ ਇੱਕ ਛੋਟੇ ਜਿਹੇ ਆਈਡੀਆ ਤੋਂ ਉਸ ਤੋਂ ਬਾਅਦ ਇੰਨੀ ਜ਼ਿਆਦਾ ਸਪੋਰਟ ਸਭ ਕੁਛ ਵੀ ਇਹਨੂੰ ਆਪਾਂ ਟੋਟਲ ਸਕਸੈਸ ਹੀ ਕਵਾਂਗੇ ਇੱਕ ਤਾਂ ਆਪਾਂ ਜਿਹੜਾ ਵਿਨਰ ਚੁਣਿਆ ਉਹ ਮੋਸਟ ਟੈਲੈਂਟਡ ਵਿਨਰ ਕੁਲਦੀਪ ਸਿੱਧੂ ਹੈਨਾ ਤੇ ਇਹ ਸਾਰੀ ਰੇਸ ਹੀ ਸਾਰੀ ਸਾਰਾ ਉਪਰਾਲਾ ਸਭ ਕੁਛ ਜੋ ਵੀ ਮਿਹਨਤ ਕੀਤੀ ਕਿਸੇ ਨੇ ਆਪਾਂ ਮਿਸਟਰ ਪੰਜਾਬ ਲੱਭਣ ਵਾਸਤੇ ਕੀਤੀ ਸੀਗੀ ਤੇ ਮੈਨੂੰ ਇਹ ਖੁਸ਼ੀ ਹੈ ਕਿ ਜਿਹੜਾ ਸਾਡਾ ਵਿਨਰ ਆ ਕੁਲਦੀਪ ਉਹ ਇਹ ਸਾਰਿਆਂ ਦੇ ਜਿੰਨੀ ਵੀ ਆਪਾਂ ਇਹ ਚ ਰੱਖੀਆਂ ਸੀਗੀਆਂ ਕੰਪੀਟੀਸ਼ਨ ਜੋ ਵੀ ਇਹ ਸਾਰਿਆਂ ਚ ਨੰਬਰ 1 ਹੀ ਆਇਆ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਆਪਾਂ ਬਹੁਤ ਵਧੀਆ ਵਿਨਰ ਚੁਣਿਆ ਤੇ ਕਮਿਊਨਿਟੀ ਦੀ ਸਪੋਰਟ ਕਰਕੇ ਇੰਨਾ ਇੰਨਾ ਰਿਸਪੋਂਸ ਆਇਆ ਇੰਨੀ ਪੋਜ਼ਿਟਿਵ ਫੀਡਬੈਕ ਆਈ ਉਹ ਤੋਂ ਮੋਟੀਵੇਸ਼ਨ ਲੈਵਲ ਕਿਤੇ ਉੱਪਰ ਹੀ ਗਿਆ ਜੀ
ਜੀ ਬਿਲਕੁਲ ਕਮਿਊਨਿਟੀ ਦੀ ਸਪੋਰਟ ਵੱਲ ਹੀ ਮੈਂ ਆਉਣਾ ਸੀਗਾ ਕਿ ਜਿਹੜਾ ਇਹ ਮੁਕਾਬਲਾ ਜਦੋਂ ਤੁਸੀਂ ਸ਼ੁਰੂ ਕਰਨਾ ਸੀ ਹਨਾ ਉਸ ਵੇਲੇ ਵੀ ਜਿਹੜਾ ਸਪੋਰਟ ਕਾਫੀ ਰਿਹਾ ਕਮਿਊਨਿਟੀ ਦਾ ਤੇ ਹੁਣ ਜਦੋਂ ਜਿਹੜਾ ਇਹ ਮੁਕਾਬਲਾ ਆ ਕਾਫੀ ਸਫਲਤਾਪੂਰਨ ਸਿਰੇ ਚੜਿਆ ਤੇ ਉਸ ਤੋਂ ਬਾਅਦ ਹੁਣ ਜਿਹੜਾ ਭਾਈਚਾਰੇ ਦਾ ਜਿਹੜਾ ਕਿਸ ਤਰ੍ਹਾਂ ਦਾ ਜਿਹੜਾ ਸਹਿਯੋਗ ਆ ਤੁਹਾਨੂੰ ਮਿਲ ਰਿਹਾ
ਇਸ ਤੋਂ ਬਾਅਦ ਜੀ ਸਾਨੂੰ ਕਈ ਆਰਗੇਨਾਈਜੇਸ਼ਨਸ ਤੋਂ ਕਾਲ ਆਈ ਉਹਨਾਂ ਨੇ ਸਾਨੂੰ ਵਧਾਈ ਦਿੱਤੀ ਸ਼ੋਅ ਦੀ ਸਕਸੈਸ ਦੀ ਤੇ ਇੱਥੇ ਤੱਕ ਕਿ ਸਿੰਘ ਸਭਾ ਸਪੋਰਟਸ ਕਲੱਬ ਵਾਲਿਆਂ ਨੇ ਸਾਨੂੰ ਆਪਣੇ ਆਫਿਸ ਬੁਲਾ ਕੇ ਸ਼ੋਅ ਦੀ ਸਕਸੈਸ ਕਰਕੇ ਉਹਨਾਂ ਨੇ ਸਾਡਾ ਸਾਨੂੰ ਟਰਾਫੀ ਵਗੈਰਾ ਉਹ ਵੀ ਸਨਮਾਨਿਤ ਵੀ ਕੀਤਾ ਉਹ ਇਸੇ ਕਰਕੇ ਕਿ ਉਹਨਾਂ ਦੇ ਜਿਹੜੇ ਵਿਚਾਰ ਸੀਗੇ ਸਾਡੇ ਵਿਚਾਰ ਹਨਾ ਪੰਜਾਬੀ ਕਮਿਊਨਿਟੀ ਨੂੰ ਆਪਾਂ ਪ੍ਰਾਊਡ ਫੀਲ ਕਰਾਈਏ ਤੇ ਇਸ ਵਿਚ ਮੈਨੂੰ ਲੱਗਦਾ ਕਿ ਆਪਾਂ ਸਕਸੈਸਫੁਲ ਹੋਏ ਆ ਤੇ ਉਹਦੇ ਵਿਚ ਕਈ ਸਾਡੇ ਸਪੋਰਟਰ ਸੀਗੇ ਜਿਹੜੇ ਕਿ ਸ਼ੁਰੂ ਚ ਉਹਨਾਂ ਨੂੰ ਥੋੜਾ ਡਾਊਟ ਹੋ ਰਿਹਾ ਸੀਗਾ ਵੀ ਕਿਉਂਕਿ ਉਹਨਾਂ ਅਸੀਂ ਉਹਨਾਂ ਨਾਲ ਕਦੀ ਪਹਿਲਾਂ ਕੰਮ ਨਹੀਂ ਕੀਤਾ ਸੀਗਾ ਤੇ ਉਹ ਸਾਰੇ ਹੈਪੀ ਹੋ ਕੇ ਗਏ ਤੇ ਉਹਨਾਂ ਨੇ ਬਾਅਦ ਵਿਚ ਬਗੈਰ ਸਾਡੇ ਗਏ ਫੇਸਬੁੱਕ ਤੇ ਕਾਫੀ ਕਮੈਂਟ ਪਾਏ ਜਿਨ੍ਹਾਂ ਨੂੰ ਸਾਨੂੰ ਬਹੁਤ ਖੁਸ਼ੀ ਹੋਈ ਜੋ ਪੜ੍ਹ ਕੇ ਤੇ ਕਈ ਉਹਨਾਂ ਨੇ ਇਹੋ ਜਿਹੇ ਵੀ ਕਮੈਂਟ ਪਾਏ ਕਿ ਨਵਾਂ ਬੈਂਚ ਮਾਰਕ ਹੀ ਸੈੱਟ ਹੋਇਆ ਜਿਹੜਾ ਕਿ ਕਾਫੀ ਮਿਹਨਤ ਦਾ ਆਪਾਂ ਇਹੀ ਕਹਿ ਸਕਦੇ ਕਿ ਫਲ ਮਿਲਿਆ
ਬਿਲਕੁਲ ਜੀ ਕਾਫੀ ਹਾਰਡ ਵਰਕ ਹੁੰਦਾ ਕੋਈ ਵੀ ਇਹੋ ਜਿਹਾ ਇਵੈਂਟ ਜਦੋਂ ਤੁਸੀਂ ਕਰਵਾਉਣ ਬਾਰੇ ਸੋਚਦੇ ਹੋ ਤਾਂ ਬਹੁਤ ਸਾਰੇ ਨੁਕਤੇ ਜਿਹੜੇ ਆ ਉਹਨਾਂ ਦੇ ਬਾਰੇ ਸੋਚਣਾ ਪੈਂਦਾ ਸੋ ਸਾਰੇ ਨੁਕਤਿਆਂ ਦੇ ਉੱਪਰ ਖਰੇ ਉਤਰਨਾ ਵੀ ਬਹੁਤ ਵੱਡਾ ਚੈਲੰਜ ਹੁੰਦਾ ਬਹੁਤ ਵੱਡੀ ਚੁਣੌਤੀ ਹੁੰਦੀ ਹੈ ਸੋ ਫਿਊਚਰ ਪਲਾਨ ਕੀ ਨੇ ਤੁਹਾਡੇ ਆਉਣ ਵਾਲੇ ਸਮੇਂ ਚ ਕੀ ਹੋਰ ਸੋਚਿਆ
ਫਿਊਚਰ ਪਲਾਨ ਜਿਹੜਾ ਇਮੀਡੀਏਟ ਸਾਡਾ ਪਲਾਨ ਹੈ ਜਿੱਦਾਂ ਕਿ ਆਪਾਂ ਪ੍ਰੋਮਿਸ ਕੀਤਾ ਸੀਗਾ ਜਿਹੜਾ ਸਾਡਾ ਵਿਨਰ ਹੋਏਗਾ ਕੈਟਰੈਕ ਦੇ ਉੱਚ ਜਾਏਗਾ ਪ੍ਰੋਜੈਕਟ ਜਾਏਗਾ ਬਸ ਆਪਾਂ ਉਹਦੇ ਤੇ ਹੀ ਕੰਮ ਕਰ ਰਹੇ ਹਾਂ ਇਸ ਵੇਲੇ ਤਾਂ ਕਿ ਕੁਲਦੀਪ ਨੂੰ ਆਪਾਂ ਮੈਲਬਨ ਦਾ ਸਟਾਰ ਬਣਾ ਸਕੀਏ ਤੇ ਆਪਾਂ ਪੰਜਾਬੀ ਇੰਡਸਟਰੀ ਦਾ ਬਣਾ ਸਕੀਏ ਪਹਿਲਾ ਬ੍ਰੇਕ ਤਾਂ ਉਹ ਦੇਣਗੇ ਉਸ ਤੋਂ ਬਾਅਦ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਜਿਵੇਂ ਕੁਲਦੀਪ ਟੈਲੈਂਟਡ ਬਹੁਤ ਆ ਇਹਨਾਂ ਦੀ ਪਰਫਾਰਮੈਂਸ ਨੇ ਤਾਂ ਉੱਥੇ ਕੀ ਕਹਿੰਦੇ ਚਾਰ ਚੰਨ ਲਾਤੇ ਸੀਗੇ ਸ਼ੋਅ ਤੇ ਤੇ ਇਹ ਕਾਫੀ ਅੱਗੇ ਤੱਕ ਜਾਣਗੇ ਇਹ ਸਾਡਾ ਇਮੀਡੀਏਟ ਪਲਾਨ ਆ ਬਾਕੀ ਹਰ ਸਾਲ ਆਪਾਂ ਮਿਸ ਪੰਜਾਬ ਤਾਂ ਕਰਾਂਗੇ ਆਫਟਰ ਦ ਸਕਸੈਸ ਆਫ ਦਿਸ ਸ਼ੋਅ
ਜੀ ਤੇ ਬਹੁਤ ਬਹੁਤ ਸ਼ੁਭਕਾਮਨਾਵਾਂ ਸਾਡੇ ਵੱਲੋਂ ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ ਅਤੁਲ ਜੀ ਅਸੀਂ ਨਾਲ ਨਾਲ ਕੁਲਦੀਪ ਸਿੰਘ ਹੋਰਾਂ ਨੇ ਵੈਸੇ ਤੁਸੀਂ ਕਾਫੀ ਉਹਨਾਂ ਦੀਆਂ ਸਿਫਤਾਂ ਦੇ ਜਿਹੜੇ ਪੁਲ ਆ ਉਹ ਬੰਨ ਦਿੱਤੇ ਆ ਤੇ ਅਸੀਂ ਚਾਹਾਂਗੇ ਜੀ ਕਿ ਸਾਡੇ ਸਰੋਤਿਆਂ ਦੇ ਨਾਲ ਵੀ ਅਸੀਂ ਉਹਨਾਂ ਨੂੰ ਰੂਬਰੂ ਕਰਾਈਏ ਸੋ ਕੁਲਦੀਪ ਸਿੰਘ ਇਸ ਵੇਲੇ ਸਾਡੇ ਨਾਲ ਨੇ ਜੀ ਫੋਨ ਦੇ ਜ਼ਰੀਏ ਸੋ ਕੁਲਦੀਪ ਸਿੰਘ ਜੀ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਤੇ ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ ਟਾਈਟਲ ਜਿੱਤਣ ਦੇ ਲਈ
ਥੈਂਕ ਯੂ ਸੋ ਮਚ ਜੀ ਅਮਰਦੀਪ ਕੌਰ ਜੀ ਸਭ ਤੋਂ ਪਹਿਲਾਂ ਮੇਰੇ ਵੱਲੋਂ ਤੁਹਾਨੂੰ ਤੇ ਹਰਮਨ ਰੇਡੀਓ ਸੁਣਦੇ ਹੋਏ ਸਾਰੇ ਹੀ ਸੱਜਣਾ ਮਿੱਤਰਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਿੱਘੀ ਜੀ ਆਇਆਂ ਤੇ ਸਤਿ ਸ੍ਰੀ ਅਕਾਲ
ਜੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ ਜੀ ਤੇ ਕੁਲਦੀਪ ਸਿੰਘ ਜੀ ਵਧਾਈਆਂ ਦੇਖੋ ਆਪਾਂ ਸਾਰੇ ਦੇ ਰਹੇ ਹਾਂ ਤੁਹਾਨੂੰ ਸਾਰੇ ਪਾਸਿਓਂ ਮਿਲ ਰਹੀਆਂ ਹੋਣੀਆਂ ਇਸ ਵੇਲੇ ਜਿਹੜਾ ਟਾਈਟਲ ਤੁਸੀਂ ਜਿੱਤਿਆ ਸੋ ਬਹੁਤ ਵੱਡੀ ਪ੍ਰਾਪਤੀ ਕਹੀ ਜਾ ਸਕਦੀ ਆ ਤੇ ਕਿਸ ਤਰ੍ਹਾਂ ਫੀਲ ਹੋ ਰਿਹਾ ਹੁਣ
ਬਿਲਕੁਲ ਸਹੀ ਗੱਲ ਹੈ ਜੀ ਬੜੀਆਂ ਬੜੇ ਕੰਗਰੈਟਸ ਮਿਲ ਰਹੇ ਬੜੀਆਂ ਵਧਾਈਆਂ ਮਿਲ ਰਹੀਆਂ ਪਰਿਵਾਰਾਂ ਵੱਲੋਂ ਸੱਜਣਾ ਮਿੱਤਰਾਂ ਵੱਲੋਂ ਇਨਫੈਕਟ ਕੇ ਜਿੰਨੇ ਪਰਸਨ ਕਈ ਲੋਕ ਮੈਨੂੰ ਨਹੀਂ ਵੀ ਜਾਣਦੇ ਸੀ ਉਹ ਵੀ ਬੜਾ ਪਿਆਰ ਮਿਲ ਰਿਹਾ ਸਾਰਿਆਂ ਵੱਲੋਂ ਤੇ ਖੁਸ਼ੀ ਸੱਚੀ ਦੱਸਾਂ ਤਾਂ ਬਹੁਤ ਜ਼ਿਆਦਾ ਚਾਅ ਹੈ ਇਸ ਚੀਜ਼ ਦਾ ਪਰ ਅਸਲ ਵਿੱਚ ਸ਼ਬਦਾਂ 'ਚ ਬਿਆਨ ਕਰਨੀ ਔਖੀ ਹੈ ਮੇਰੇ ਲਈ ਤੇ ਪਰ ਬਹੁਤ ਜ਼ਿਆਦਾ ਚਾਅ ਹੈ ਜੋ ਇੱਕ ਸੁਪਨਾ ਸੱਚ ਹੋਇਆ ਜੋ ਇੱਕ ਸੁਪਨਾ ਵੇਖਿਆ ਸੀ ਕਿਸੇ ਲੈਵਲ ਦਾ ਤੇ ਉਹ ਇੱਕ ਇਸ ਮੁਕਾਮ ਰਾਹੀਂ ਉਹ ਸੁਪਨਾ ਸੱਚ ਹੋਇਆ
ਕਹਿੰਦੇ ਜੇ ਇਰਾਦੇ ਨੇਕ ਹੋ ਤੋ ਸੁਪਨੇ ਵੀ ਸਾਕਾਰ ਹੋਤੇ ਹੈ ਸੋ ਤੁਹਾਡੇ ਇਰਾਦੇ ਕਹਿ ਲੋ ਨੇਕ ਸੀਗੇ ਸੋ ਇਸੇ ਕਰਕੇ ਜਿਹੜਾ ਸੁਪਨਾ ਜੀ ਉਹ ਤੁਹਾਡਾ ਪੂਰਾ ਹੋਇਆ ਤੇ ਕੁਲਦੀਪ ਸਿੰਘ ਜੀ ਸਾਡੇ ਸਰੋਤੇ ਜਾਣਨਾ ਚਾਹੁੰਗੇ ਕਿ ਪੰਜਾਬ ਤੋਂ ਤੁਸੀਂ ਕਿਹੜੀ ਜਗ੍ਹਾ ਤੋਂ ਥੋੜਾ ਜਿਹਾ ਆਪਣੀ ਬੈਕਗ੍ਰਾਉਂਡ ਦੇ ਬਾਰੇ ਦੱਸੋ ਸਾਨੂੰ
ਹਾਂਜੀ ਬਿਲਕੁਲ ਜੀ ਮੇਰਾ ਜਨਮ ਅਸਲ ਚ ਮੇਰੇ ਜੱਦੀ ਕੁਸ਼ਤੀ ਪਿੰਡ ਬਸਤੀ ਬੂਟੇ ਵਾਲੇ ਵਿਖੇ ਤਹਿਸੀਲ ਜ਼ੀਰਾ ਜ਼ਿਲ੍ਹਾ ਫਿਰੋਜ਼ਪੁਰ ਸਰਦਾਰ ਬਿੰਦ ਸਿੰਘ ਸਿੱਧੂ ਦੇ ਮਾਤਾ ਜੀ ਸੁਖਚਿੰਦਰ ਕੌਰ ਜੀ ਦੀ ਕੁੱਖੋਂ ਮੇਰਾ ਜਨਮ ਹੋਇਆ ਤੇ ਮੈਂ ਆਪਣੇ ਜਿਹੜੇ ਮੁੱਢਲੇ ਜਿਹੜੀ ਪੜ੍ਹਾਈ ਜਿਹੜੀ ਕੀਤੀ ਹੋਈ ਲੋਕਲ ਸ਼ਹਿਰ ਜ਼ੀਰਾ ਵਿਖੇ ਕੀਤੀ ਹੈ ਤੇ ਉਸ ਤੋਂ ਬਾਅਦ ਕਾਲਜ ਜਿਹੜਾ ਸੀਗਾ ਜੁਆਇਨ ਕੀਤਾ ਜਿੱਥੋਂ ਮੇਰਾ ਅਸਲ ਵਿੱਚ ਭੰਗੜਾ ਸਟਾਰਟ ਹੋਇਆ ਸੀ ਸੋ ਮੇਰਾ ਕਾਲਜ ਸੀਗਾ ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਵਿਖੇ ਸੋ ਜਿੱਥੋਂ ਮੈਂ ਕਾਲਜ ਲੈਵਲ ਤੱਕ ਦੀ ਜਿਹੜੀ ਆਪਣੀ ਜਿਹੜੀ ਪੜ੍ਹਾਈ ਕੰਪਲੀਟ ਕੀਤੀ ਹੈ
ਜੀ ਤੇ ਆਸਟ੍ਰੇਲੀਆ ਆਉਣਾ ਕਿਵੇਂ ਹੋਇਆ ਤੁਹਾਡਾ ਫਿਰ
ਜਦੋਂ ਹੀ ਮਤਲਬ ਮੈਂ ਆਪਣਾ ਕਾਲਜ ਫਿਨਿਸ਼ ਕੀਤਾ ਸੀ 2007 ਅਕਤੂਬਰ ਵਿੱਚ ਮੇਰਾ ਆਸਟ੍ਰੇਲੀਆ ਦੇ ਵਿੱਚ ਮੈਂ ਪਹੁੰਚਿਆ ਤਕਰੀਬਨ ਅਕਤੂਬਰ 2007 ਤੋਂ ਲੈ ਕੇ ਲਗਾਤਾਰ ਅਜੇ ਤੱਕ ਆਸਟ੍ਰੇਲੀਆ ਵਿੱਚ ਜੁੜਿਆ ਹੈ
ਜੀ ਤੇ ਬਹੁਤੀ ਵਾਰੀ ਕੀ ਹੁੰਦਾ ਕਿ ਜਦੋਂ ਤੁਸੀਂ ਪੰਜਾਬ ਤੋਂ ਕਿਸੇ ਵੀ ਉਪਰੀ ਧਰਤੀ ਦੇ ਉੱਤੇ ਜਾਂਦੇ ਹੋ ਤੇ ਉੱਥੇ ਜਾ ਕੇ ਕਾਫੀ ਸਮਾਂ ਜਿਹੜਾ ਜੀ ਉਹ ਸਟਰਗਲਿੰਗ ਹੁੰਦਾ ਆ ਕਾਫੀ ਸੰਘਰਸ਼ ਕਰਨਾ ਪੈਂਦਾ ਕਾਫੀ ਹਾਰਡ ਵਰਕ ਕਰਨਾ ਪੈਂਦਾ ਹਨਾ ਤੇ ਜਿਹੜੇ ਸ਼ੌਕ ਹੁੰਦੇ ਆ ਕਈ ਵਾਰ ਥੋੜੀ ਦੇਰ ਦੇ ਲਈ ਦਬਾਉਣੇ ਪੈ ਜਾਂਦੇ ਆ ਤੇ ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਭੰਗੜਾ ਪਾਉਂਦੇ ਰਹੇ ਹੋ ਸੋ ਆਪਣੇ ਕਾਲਜ ਵੱਲੋਂ ਵੀ ਭੰਗੜਾ ਜਿਹੜਾ ਕਰਦੇ ਰਹੇ ਹੋ ਹਨਾ, ਤੇ ਭੰਗੜੇ ਦੇ ਨਾਲ ਨਾਲ ਹੋਰ ਕਿਸ ਤਰ੍ਹਾਂ ਦੇ ਜਿਹੜੇ ਸ਼ੌਕ ਸੀ ਉਹ ਤੁਸੀਂ ਉੱਥੇ ਪਾਲੇ ਹੋਏ ਸੀ, ਤੇ ਜਿਨ੍ਹਾਂ ਨੂੰ ਫਿਰ ਆਸਟ੍ਰੇਲੀਆ ਦੇ ਵਿੱਚ ਵੀ ਜਿਉਂਦੇ ਰੱਖਣ ਦੇ ਲਈ ਤੁਸੀਂ ਕਾਫੀ ਜਿਹੜਾ ਹਾਰਡ ਵਰਕ ਕਰਦੇ ਰਹੇ ਆ, ਜਾਂ ਕਿਸ ਤਰ੍ਹਾਂ ਦਾ ਮਾਹੌਲ ਜਿਹੜਾ ਮਿਲਿਆ ਫਿਰ?
ਦੇਖੋ ਜੀ, ਮੈਨੂੰ ਮੈਂ ਆਪਣੇ ਆਪ ਨੂੰ ਇਸ ਲੈਵਲ ਤੇ ਜਦੋਂ ਵੀ ਦੇਖਦਾ ਮੈਂ ਬੜਾ ਲੱਕੀ ਸਮਝਦਾ, ਖੁਸ਼ਕਿਸਮਤ ਸਮਝਦਾ, ਕਿਉਂਕਿ ਸੱਜਣ ਮਿੱਤਰ ਜਿੱਦਾਂ ਤੁਸੀਂ ਕਿਹਾ ਕਿ ਜਦੋਂ ਆਪਾਂ ਪੰਜਾਬ ਤੋਂ ਆਉਣੇ ਆ ਬੜੇ ਸ਼ੌਂਕ ਮਾਰਨੇ ਪੈਂਦੇ ਆ, ਸੋ ਬੜੇ ਸੱਜਣ ਮਿੱਤਰ ਇਹੋ ਜਿਹੇ ਮਿਲੇ। ਮੈਂ ਸਭ ਤੋਂ ਪਹਿਲਾਂ ਸ਼ੁਕਰ ਗੁਜ਼ਾਰ ਹਾਂ ਆਪਣੇ ਚਾਚਾ ਜੀ ਚਰਨਾਮਤ ਸਿੰਘ ਹੋਣਾ ਜੀ ਦਾ, ਜਿਨ੍ਹਾਂ ਨੇ ਮੈਨੂੰ ਆਉਂਦਿਆਂ ਸਾਰ ਮੈਨੂੰ ਉਹਨਾਂ ਦੀ ਬਹੁਤ ਜ਼ਿਆਦਾ ਸਪੋਰਟ ਮਿਲੀ, ਤੇ ਸਿੰਘ ਸਭਾ ਭੰਗੜਾ ਕਲੱਬ ਵੱਲੋਂ ਮੈਂ ਹੁਣ ਤੱਕ ਪਰਫਾਰਮ ਕਰਦਾ, ਤੇ ਉਸ ਭੰਗੜਾ ਕਲੱਬ ਰਾਹੀਂ ਸਾਨੂੰ ਆਸਟ੍ਰੇਲੀਆ ਗੋਟ ਟੈਲੈਂਟ ਵਿੱਚ ਪਰਫਾਰਮ ਕਰਨ ਦਾ ਮੌਕਾ ਤੇ ਕਮਿਊਨਿਟੀ ਨੂੰ ਰੀਪ੍ਰੈਜੈਂਟ ਕਰਨ ਦਾ ਮੌਕਾ ਮਿਲਿਆ, ਤੇ ਉਸ ਤੋਂ ਇਲਾਵਾ ਇੱਕ ਐਵਰੀਬਡੀ ਡਾਂਸ ਨਾਓ ਚੈਨਲ 7 ਦੇ ਇੱਕ ਸ਼ੋਅ ਹੁੰਦਾ ਸੀਗਾ ਆਸਟ੍ਰੇਲੀਆ ਲੈਵਲ ਦਾ, ਉਹਦੇ ਵਿੱਚ ਵੀ ਪਰਫਾਰਮ ਕਰਨ ਦਾ ਮੌਕਾ ਮਿਲਿਆ, ਤੇ ਉਹਦੇ ਨਾਲ ਨਾਲ ABC ਜਿਹੜੇ ਨਿਊਜ਼ ਚੈਨਲ ਆਉਂਦੀਆਂ ਐਡਸ ਵਿੱਚ ਵੀ ਪਰਫਾਰਮ ਕਰਨ ਦਾ ਮੌਕਾ ਮਿਲਿਆ। ਸੋ ਓਵਰਆਲ ਮੈਂ ਕਹੂੰਗਾ ਕਿ ਜੇ ਇੱਕ ਭੰਗੜੇ ਲੈਵਲ ਤੇ ਦੇਖਿਆ ਜਾਵੇ ਤੇ ਉਹ ਸ਼ੌਂਕ ਮਰੇ ਨਹੀਂ, ਸਗੋਂ ਉਸ ਹੋਰ ਨਿਖਰ ਕੇ ਸਾਰਿਆਂ ਦੇ ਸਾਹਮਣੇ ਆਏ, ਤੇ ਉਹਦੇ ਨਾਲ ਨਾਲ ਜੀ ਮੈਂ ਸਪੋਰਟਸ ਨਾਲ ਜੁੜੇ ਹੋਣ ਕਰਕੇ ਇੰਡੀਆ ਰਹਿ ਕੇ 2004 ਦੇ ਵਿੱਚ ਇੰਡੀਆ ਰੀਪ੍ਰੈਜੈਂਟ ਕੀਤਾ ਸੀਗਾ ਇੰਟਰਨੈਸ਼ਨਲ ਲੈਵਲ ਤੇ, ਮੈਂ ਕ੍ਰਿਕਟ ਵਿੱਚ ਸਪੋਰਟਸ ਵਿੱਚ, ਸੋ ਸਪੋਰਟਸ ਵਿੱਚ ਜੁੜੇ ਹੋਣ ਕਰਕੇ ਸੋ ਮੇਰਾ ਫਿਜ਼ੀਕਲ ਫਿਟਨੈਸ ਵੱਲ ਮੇਰਾ ਜ਼ਿਆਦਾ ਧਿਆਨ ਸੀਗਾ। ਹਾਂਜੀ
ਜੀ, ਸੋ ਮਤਲਬ ਤੁਹਾਡਾ ਜਿਹੜਾ ਸਬੱਬ ਉਹ ਆਪਣੇ ਆਪ ਏਦਾਂ ਦਾ ਬਣਦਾ ਗਿਆ ਕਿ ਤੁਸੀਂ ਇਸ ਮੌਕੇ ਨੂੰ ਅਪਣਾ ਸਕੇ ਹੋ ਹਨਾ। ਤੇ ਜਦੋਂ ਅਸੀਂ ਮਿਸਟਰ ਪੰਜਾਬ ਆਸਟ੍ਰੇਲੀਆ ਦੀ ਗੱਲ ਕਰਦੇ ਆ, ਕੁਲਦੀਪ ਕਿੱਦਾਂ ਦਾ ਮੁਕਾਬਲਾ ਸੀਗਾ, ਕਿੰਨਾ ਕੁ ਹਾਰਡ ਵਰਕ ਕਰਨਾ ਪਿਆ ਇਹਦੇ ਲਈ?
ਮੇਰਾ ਐਕਚੁਅਲੀ ਸ਼ੌਂਕ ਬਹੁਤ ਜ਼ਿਆਦਾ ਸੀ, ਮੈਂ ਬੜੇ ਚਿਰ ਤੋਂ ਫਾਲੋ ਕਰਦਾ ਸੀ ਮਿਸਟਰ ਪੰਜਾਬ ਸ਼ੋਅ ਨੂੰ ਜਿਹੜਾ ਇੰਡੀਆ ਲੈਵਲ ਤੇ ਹੁੰਦਾ, ਜਿਹੜੇ ਆਪਾਂ ਆਮ ਚੈਨਲ ਤੇ ਦੇਖਦੇ ਆ, ਹਮੇਸ਼ਾ ਆਪਣੇ ਆਪ ਨੂੰ ਉਸ ਜਗ੍ਹਾ ਤੇ ਰੱਖ ਕੇ ਦੇਖਣਾ ਕਿ ਯਾਰ ਵਾਕਈ ਇੱਕ ਬੜਾ ਵਧੀਆ ਮੁਕਾਮ ਆ ਤੇ ਅਸੀਂ ਆਪਣੇ ਆਪ ਨੂੰ ਰੀਪ੍ਰੈਜੈਂਟ ਕਰ ਸਕਦੇ, ਆਪਣੇ ਆਪ ਨੂੰ ਸਾਹਮਣੇ ਲਿਆ ਕੇ ਰੱਖ ਸਕਦੇ, ਸੋ ਬੜਾ ਵਧੀਆ ਲੱਗਿਆ। ਇਹ ਬੜਾ ਮੁਕਾਬਲਾ ਬਹੁਤ ਟਫ ਸੀਗਾ, ਪਰ ਮੈਂ ਇਹਦੇ ਵਾਸਤੇ ਪ੍ਰਿਪੇਅਰ ਸੀ, ਮੈਨੂੰ ਬਹੁਤ ਜ਼ਿਆਦਾ ਪ੍ਰਿਪੇਅਰ ਹੋਣਾ ਪਿਆ। ਟਫ ਮੁਕਾਬਲਾ ਮੈਂ ਤਾਂ ਕਹਿ ਰਿਹਾ ਕਿਉਂਕਿ ਜਿੰਨੇ ਵੀ ਕੰਟੈਸਟੈਂਟ ਸੀਗੇ ਸਾਰੇ ਹੀ ਬਹੁਤ ਮਿਹਨਤੀ ਸੀਗੇ, ਜਿਹੜੇ 19 ਫਾਈਨਲਿਸਟ ਸੀਗੇ ਸਾਰੇ ਦੇ ਸਾਰਿਆਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਸੀ, ਟ੍ਰੇਨਿੰਗ ਵਿੱਚ ਸਾਫ਼ ਪਤਾ ਲੱਗਦਾ ਸੀਗਾ, ਤੇ ਪਰ ਕਿਉਂਕਿ ਇੱਕ ਮੈਨੂੰ ਹੋਰ ਲੱਗਦਾ ਸੀਗਾ ਕਿਉਂਕਿ ਵਿੱਚੋਂ ਸਾਡੇ 2 ਜਾਂ 3 ਕੰਟੈਸਟੈਂਟ ਐਸੇ ਸੀ ਜਿਨ੍ਹਾਂ ਦਾ ਪਹਿਲਾਂ ਵੀ ਐਕਸਪੀਰੀਅੰਸ ਸੀਗਾ ਸ਼ੋਅ ਨੂੰ ਲੈ ਕੇ, ਸੋ ਮੈਂ ਇਸ ਸ਼ੋਅ ਵਿੱਚ ਮੈਂ ਫਰੈਸ਼ ਸੀਗਾ, ਬਿਲਕੁਲ ਪਹਿਲਾ ਐਕਸਪੀਰੀਅੰਸ ਸੀ ਮੇਰੇ ਸ਼ੋਅ ਨੂੰ ਲੈ ਕੇ, ਬਟ ਚੱਕਰ ਇਹੀ ਸੀਗਾ ਕਿ ਮੈਨੂੰ ਜਿਵੇਂ ਉਹਨਾਂ ਦਾ ਐਕਸਪੀਰੀਅੰਸ ਹੋਣ ਕਰਕੇ ਮੈਨੂੰ ਲੱਗਦਾ ਸੀਗਾ ਕਿ ਹਾਂ ਮੈਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਣੀ ਆ, ਸੋ ਇਹ ਸੱਚ ਵੀ ਆ ਕਿ ਮਿਹਨਤ ਬਹੁਤ ਜ਼ਿਆਦਾ ਕੀਤੀ, ਪਰ ਟਫ ਬਹੁਤ ਸੀ ਇਹਦੇ ਵਿੱਚ ਕੋਈ ਸ਼ੱਕ ਨਹੀਂ
ਜੀ। ਤੇ ਹੁਣ ਜਿਵੇਂ ਇਹ ਟਾਈਟਲ ਤੁਸੀਂ ਜਿੱਤਿਆ, ਤੇ ਇਸ ਤੋਂ ਬਾਅਦ ਹੁਣ ਅੱਗੇ ਤੁਸੀਂ ਜੇ ਭਾਈਚਾਰੇ ਦੀ ਸੇਵਾ ਕਰਨਾ ਚਾਹੋ ਤਾਂ ਕਿਸ ਫੀਲਡ ਦੇ ਵਿੱਚ ਕਰਨੀ ਚਾਹੋਗੇ, ਕਿਸ ਤਰ੍ਹਾਂ ਦੇ ਤੁਹਾਡੇ ਪਲਾਨ ਨੇ?
ਮੈਂ ਇਸ ਵਿਜ਼ਨ ਵਿੱਚ, ਇਸ ਫੋਕਸ ਵਿੱਚ ਬੜਾ ਕਲੀਅਰ ਹਾਂ। ਇੱਕ ਮੈਂ ਆਪਣੀ ਸ਼ੋਅ ਦੀ ਰਿਕੁਆਇਰਮੈਂਟ ਸੀਗੀ ਕਿ ਇਹਨਾਂ ਨੇ ਪ੍ਰੀ ਵੀਡੀਓ ਅਪਡੇਟ ਕਰਨੀ ਸੀਗੀ ਕਿ ਤੁਸੀਂ ਹੁਣ ਤੱਕ ਕੀ ਸੋਚ ਰਹੇ ਜਾਂ ਕੀ ਤੁਹਾਡੇ ਗਾਂ ਅੱਗੇ ਡ੍ਰੀਮ ਆ, ਤੇ ਉਹਦੇ ਵਿੱਚ ਵੀ ਜੇ ਤੁਸੀਂ ਸੁਣੋਗੇ ਤੇ ਯੂਟਿਊਬ ਉੱਪਰ ਹੈਗੀ ਆ, ਉਹ ਵੀ ਤੁਸੀਂ ਸੁਣੋਗੇ ਤੇ ਉਹਦੇ ਵਿੱਚ ਬੜਾ ਕਲੀਅਰ ਫੋਕਸ ਵਿੱਚ ਕਿਹਾ ਸੀਗਾ ਕਿ ਮੇਰਾ ਸ਼ੌਂਕ ਇਹ ਨੀ ਕਿ ਇਸ ਸ਼ੋਅ ਕਰਕੇ, ਇਸ ਤੋਂ ਪਹਿਲਾਂ ਵੀ ਜਦੋਂ ਕਿਉਂਕਿ ਆਪਣੀ ਬੈਕਗਰਾਉਂਡ ਉਹੋ ਜਿਹੀ ਹੋਣ ਕਰਕੇ ਭੰਗੜੇ ਨਾਲ ਰਿਲੇਟਡ, ਕਲਚਰ ਨਾਲ ਰਿਲੇਟਡ ਜੋ ਸਾਨੂੰ ਮਾਤਾ ਪਿਤਾ ਵੱਲੋਂ ਸੰਸਕਾਰ ਮਿਲੇ ਆ, ਕੁਛ ਨਾ ਕੁਛ ਕਮਿਊਨਿਟੀ ਲਈ ਕਰਨਾ ਚਾਹੁੰਦੇ ਹਾਂ ਤਾਂ ਕਿ ਆਪਣੀ ਆਉਣ ਵਾਲੀ ਜਿਹੜੀ ਜਨਰੇਸ਼ਨ ਆ ਉਹਨੂੰ ਵੀ ਅੱਗੇ ਲੈ ਕੇ ਚੱਲ ਸਕੀਏ। ਸੋ ਮੇਰਾ ਡ੍ਰੀਮ ਸੀਗਾ ਜੀ ਸ਼ੁਰੂ ਤੋਂ ਜਦੋਂ ਤੋਂ ਆਸਟ੍ਰੇਲੀਆ ਜਾਇਆ ਕਿ ਇੱਕ ਅਕੈਡਮੀ ਖੁੱਲੀ ਜਾਵੇ ਜਿਹਦੇ ਵਿੱਚ ਭੰਗੜੇ ਦੀ ਨਹੀਂ ਇਕੱਲੀ ਟ੍ਰੇਨਿੰਗ, ਨਾਲ ਨਾਲ ਅਸੀਂ ਪੱਗਾਂ ਜਿਹੜੀ ਨੋਰਮਲ ਪੱਗ ਬਣਦੀ ਆ ਉਹਦੀ ਟ੍ਰੇਨਿੰਗ ਕਿੱਦਾਂ ਦਿੱਤੀ ਜਾਵੇ, ਜਾਂ ਪਲੱਸ ਮੈਂ ਬੜੇ ਵਾਰੀ ਕੰਪੀਟੀਸ਼ਨ ਚ ਵੀ ਗਿਆ ਭੰਗੜੇ ਦੇ, ਤੇ ਬਹੁਤ ਵਾਰ ਦੇਖਿਆ ਜੇ ਉੱਥੇ 10 ਟੀਮਾਂ ਜਾਂ 12 ਟੀਮਾਂ ਭੰਗੜੇ ਦੀਆਂ ਆਉਂਦੀਆਂ, ਤੇ ਉਹਨਾਂ ਵਿੱਚੋਂ ਹਾਰਡਲੀ 3 ਜਾਂ 4 ਮੁੰਡੇ ਹੁੰਦੇ ਜਿਹਨਾਂ ਨੂੰ ਅਸਲ ਚ ਉਹ ਸਾਡੀਆਂ ਟ੍ਰੈਡੀਸ਼ਨ ਵਾਲੀਆਂ ਸਾਡੀਆਂ ਭੰਗੜੇ ਵਾਲੀਆਂ ਪੱਗਾਂ ਬੰਨਣੀਆਂ ਆਉਂਦੀਆਂ। ਸੋ ਮੈਂ ਇਸ ਹੁਨਰ ਤੋਂ ਬੜੀ ਚੰਗੀ ਤਰ੍ਹਾਂ ਜਾਣੂ ਆ ਜੀ, ਸੋ ਮੇਰਾ ਡ੍ਰੀਮ ਆ ਭੰਗੜੇ ਦੇ ਨਾਲ ਨਾਲ ਪੱਗਾਂ ਦੀ ਕੋਚਿੰਗ, ਨਾਲ ਨਾਲ ਡਰੈਸਿੰਗ ਦੀ ਕੋਚਿੰਗ, ਨਾਲ ਨਾਲ ਛੋਟੀ ਮੋਟੀ ਹੋਰ ਐਕਟੀਵਿਟੀਜ਼ ਜਿਹਦੇ ਨਾਲ ਅਸੀਂ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਤੇ ਅਗਲੀ ਪੀੜ੍ਹੀ ਨੂੰ ਨਾਲ ਲੈ ਕੇ ਚੱਲ ਸਕੀਏ, ਤੇ ਬਾਕੀ ਆਈ ਥਿੰਕ ਕਿ ਇਹੀ ਸਭ ਤੋਂ ਵੱਡਾ ਸਟੈਪ ਹੋਏਗਾ ਕਿ ਅਸੀਂ ਜੇ ਉਹਨਾਂ ਨੂੰ ਆਪਣੇ ਆਉਣ ਵਾਲੇ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀ ਨਾਲ ਲੈ ਕੇ ਚੱਲਦੇ ਹਾਂ ਤੇ ਅਸੀਂ ਆਪਣੇ ਕਲਚਰ ਲਈ ਕੁਛ ਕਰ ਸਕਦੇ ਹਾਂ ਤੇ ਤਾਂ ਹੀ ਉਹਨੂੰ ਸੰਭਾਲ ਕੇ ਰੱਖ ਸਕਦੇ ਹਾਂ
ਜੀ। ਬਹੁਤ ਖੂਬ ਕੁਲਦੀਪ, ਬਹੁਤ ਵਧੀਆ ਜੀ ਪਲਾਨ ਜਿਹੜੇ ਤੁਸੀਂ ਸੋਚੇ ਹੋਏ ਆ, ਤੇ ਸੁਨੇਹਾ ਕੀ ਦੇ ਕੇ ਜਾਣਾ ਚਾਹੋਗੇ ਆਪਣੇ ਜਿਹੜੇ ਹਮ ਉਮਰ ਦੇ ਨੌਜਵਾਨ ਨੇ?
ਦੇਖੋ ਜੀ, ਬੜੀ ਸਾਫ ਜੀ ਮੇਰੀ ਇੱਕ ਇਸ ਮਾਮਲੇ ਚ ਸੋਚ ਆ ਕਿ ਸਾਰੇ ਹੀ ਬਹੁਤ ਸਿਆਣੇ ਨੇ ਅੱਜ ਕੱਲ ਜੋ ਕਰ ਰਹੇ ਨੇ, ਬੜੇ ਆਪਣੇ ਜੋ ਵੀ ਵੱਡਿਆਂ ਕੋਲੋਂ ਸਿੱਖੇ ਨੇ, ਪਰ ਫਿਰ ਵੀ ਜਿੱਦਾਂ ਤੁਸੀਂ ਕਿਹਾ ਕਿ ਆਪਣੇ ਵੱਲੋਂ ਮੇਰੇ ਵੱਲੋਂ ਕੋਈ ਸੁਨੇਹਾ, ਮੈਂ ਇਹੀ ਕਹੂੰਗਾ ਕਿ ਆਪਣੇ ਡਰੀਮ ਨੂੰ ਕੋਈ ਵੀ ਸੁਪਨਾ ਹੈ ਉਹਨੂੰ ਜ਼ਰੂਰ ਪੂਰਾ ਕਰੋ, ਉਹਦੇ ਵੱਲ ਫੋਕਸ ਰੱਖੋ, 100% ਪੂਰਾ ਕਰੋ। ਤੇ ਸਭ ਤੋਂ ਵੱਡੀ ਇੱਕ ਜਿਹੜੀ ਚੀਜ਼ ਦੀ ਲੋੜ ਆ ਸਾਨੂੰ ਕਿ ਨਸ਼ਿਆਂ ਤੋਂ ਦੂਰ ਰਹਿ ਕੇ ਇੱਕ ਅਸੀਂ ਨੋਨ ਅਲਕੋਹਲ ਹੋ ਕੇ ਵੀ, ਜ਼ਰੂਰੀ ਨਹੀਂ ਕਿ ਅਸੀਂ ਨੋਨ ਵੈਜੀਟੇਰੀਅਨ, ਕਿਉਂਕਿ ਮੈਂ ਆਪਣੀ ਇੱਕ ਐਗਜ਼ਾਮਪਲ ਜੋ ਸੈੱਟ ਕੀਤੀ ਕਿ ਮੈਂ ਅੱਜ ਤੱਕ ਮੈਂ ਪਿਓਰ ਵੈਜੀਟੇਰੀਅਨ ਅਤੇ ਨੋਨ ਅਲਕੋਹਲ ਦਾ, ਮੈਨੂੰ ਤਕਰੀਬਨ 9 ਸਾਲ ਹੋ ਚੁੱਕੇ ਆ ਆਸਟ੍ਰੇਲੀਆ ਵਿੱਚ ਰਹਿੰਦਿਆਂ ਨੂੰ। ਸੋ ਮੈਂ ਹੀ ਇੱਕ ਆਈਕਨ ਬਣਨਾ ਚਾਹੁੰਦਾ ਸੀ ਕਿ ਇੱਕ ਮੁਕਾਮ ਸੈੱਟ ਕਰਨਾ ਚਾਹੁੰਦਾ ਸੀ ਕਿ ਹਾਂ ਇੱਦਾਂ ਰਹਿ ਕੇ ਵੀ ਕਿਸੇ ਮੁਕਾਮ ਤੇ ਪਹੁੰਚਿਆ ਜਾ ਸਕਦਾ ਹੈ। ਸੋ ਮੇਰੇ ਯੰਗਸਟਰਸ ਨੂੰ, ਮੇਰੇ ਹਮ ਉਮਰ ਨੂੰ ਮੇਰੀ ਇਹੀ ਬੇਨਤੀ ਆ, ਰਿਕੁਐਸਟ ਆ ਕਿ ਕੋਸ਼ਿਸ਼ ਕਰੋ ਕਿ ਇਹਨਾਂ ਚੀਜ਼ਾਂ 'ਚ ਨਸ਼ਾ ਰੱਖਣਾ ਹੈ ਕਿਸੇ ਚੀਜ਼ ਦਾ, ਤੇ ਉਹ ਆਪਣੇ ਗੋਲ ਦਾ ਨਸ਼ਾ ਰੱਖੋ, ਆਪਣੇ ਟਾਰਗੇਟ ਅਚੀਵ ਕਰੋ, ਤੇ ਕੋਸ਼ਿਸ਼ ਕਰੋ, ਐਸੇ ਕੰਮ ਕਰੋ ਤਾਂ ਕਿ ਤੁਹਾਡਾ, ਤੁਹਾਡੇ ਮਾਂ ਪਿਓ ਦਾ ਤੇ ਤੁਹਾਡੀ ਕਮਿਊਨਿਟੀ ਦਾ ਨਾਮ ਰੋਸ਼ਨ ਹੋ ਸਕੇ। ਧੰਨਵਾਦ
ਜੀ, ਬਹੁਤ ਖੂਬਸੂਰਤ ਸੁਨੇਹਾ ਜੀ ਸਾਡਾ ਤੁਹਾਡਾ, ਤੇ ਅਸੀਂ ਉਮੀਦ ਕਰਦੇ ਆ ਕਿ ਜਿਹੜੇ ਸਾਡੇ ਨੌਜਵਾਨ ਆ ਉਹ ਇਹਨਾਂ ਗੱਲਾਂ ਵੱਲ ਖਾਸ ਧਿਆਨ ਦੇਣਗੇ, ਕਿਉਂਕਿ ਬਹੁਤੀ ਵਾਰ ਕੀ ਹੁੰਦਾ ਕਿ ਜਿਸ ਤਰ੍ਹਾਂ ਦਾ ਮਾਹੌਲ ਦੇਖਣ ਨੂੰ ਮਿਲਦਾ ਉਹਦੇ ਵਿੱਚ ਨਸ਼ੇ ਦੀ ਤੇ ਹਥਿਆਰਾਂ ਦੀ ਜਿਹੜੀ ਦੌੜ ਆ ਉਹ ਬਹੁਤ ਵੱਡੇ ਪੱਧਰ ਤੇ ਲੱਗੀ ਹੋਈ ਹੈ। ਸੋ ਸਾਡਾ ਨੌਜਵਾਨ ਜਿਹੜਾ ਉਹ ਇਹਦੇ ਵੱਲ ਆਕਰਸ਼ਿਤ ਹੋ ਰਿਹਾ ਤੇ ਇਸ ਕਰਕੇ ਆਪਣੇ ਗੋਲ ਤੋਂ ਉਹ ਮੁਨਕਰ ਹੋ ਰਿਹਾ, ਤੇ ਹੁਣ ਬਹੁਤ ਜ਼ਰੂਰੀ ਹੈ ਕਿ ਤੁਹਾਡੇ ਵਰਗੇ ਜਿਹੜੇ ਨੌਜਵਾਨ ਆ ਉਹ ਅੱਗੇ ਆਉਣ ਤੇ ਸਾਡੇ ਜਿਹੜੇ ਨੌਜਵਾਨਾਂ ਨੂੰ ਸਹੀ ਸੇਧ ਦੇਣ। ਸੋ ਬਹੁਤ ਵਧੀਆ ਗੱਲਬਾਤ ਲੱਗੀ ਹੈ ਕੁਲਦੀਪ ਤੁਹਾਡੀ, ਤੇ ਅਸੀਂ ਤੁਹਾਡੇ ਚੰਗੇ ਭਵਿੱਖ ਲਈ, ਉਜਵਲ ਭਵਿੱਖ ਦੇ ਲਈ ਅਸੀਂ ਵੀ ਕਾਮਨਾ ਕਰਦੇ ਹਾਂ ਜੀ, ਸ਼ੁਭ ਕਾਮਨਾਵਾਂ ਤੁਹਾਡੇ ਭਵਿੱਖ ਦੇ ਲਈ ਸਾਡੇ ਹਰਮਨ ਰੇਡੀਓ ਦੀ ਪੂਰੀ ਟੀਮ ਵੱਲੋਂ। ਸੋ ਅਤੁਲ ਜੀ, ਤੁਸੀਂ ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ?
ਮੈਂ ਜਾਂਦੇ ਜਾਂਦੇ ਬਸ ਇੱਕ ਤਾਂ ਸਭ ਦਾ ਧੰਨਵਾਦ ਕਰਨਾ ਚਾਹੂੰਗਾ ਕਿ ਨਾਲੇ ਜਿਵੇਂ ਇਸ ਵੇਲੇ ਕੁਲਦੀਪ ਨੇ ਵੀ ਕਿਹਾ, ਮੁਕਾਬਲਾ ਟਫ ਸੀਗਾ ਕਿਉਂਕਿ 19 ਕੰਟੈਸਟੈਂਟ ਸਾਡੇ ਕੋਲ ਜਿਹੜੇ ਸੀਗੇ ਇੱਕ ਤੋਂ ਵੱਧ ਕੇ ਇੱਕ ਸੀਗੇ, ਤੇ ਸਾਡੇ ਵਾਸਤੇ ਵੀ, ਜੱਜਿਸ ਵਾਸਤੇ ਵੀ, ਸਾਰਿਆਂ ਵਾਸਤੇ ਔਖਾ ਸੀਗਾ ਇਹ ਮੁਕਾਬਲਾ। ਆਏ ਹਰ ਹੋਊਗਾ ਤੇ ਕੁਲਦੀਪ ਵਰਗੇ ਸਾਨੂੰ ਇਹੋ ਜਿਹੇ ਟੈਲੈਂਟਡ ਮੁੰਡਿਆਂ ਦੀ ਹਰ ਸਾਲ ਲੋੜ ਪਊਗੀ। ਹੁਣ ਕੁਲਦੀਪ ਇੱਕ ਆਈਕਨ ਇਹਨੇ ਸੈੱਟ ਕੀਤਾ, ਕੁਲਦੀਪ ਨੇ ਕਾਫੀ ਜਣਿਆਂ ਨੂੰ ਮੋਟੀਵੇਟ ਵੀ ਕਰਨਾ, ਤੇ ਹਰ ਸਾਲ ਇਹ ਮੁਕਾਬਲਾ ਜਿਹੜਾ ਸਿਲੈਕਸ਼ਨ ਦਾ ਪ੍ਰੋਸੀਜਰ ਆ ਹੋਰ ਟਫ ਹੁੰਦਾ ਜਾਊਗਾ, ਕਿਉਂਕਿ ਇੱਕ ਜਿਵੇਂ ਬੈਂਚਮਾਰਕ ਸੈੱਟ ਹੋ ਜਾਂਦਾ ਜਿਵੇਂ ਕੁਲਦੀਪ ਨੇ ਸੈੱਟ ਕੀਤਾ, ਆਪਾਂ ਆਉਣ ਵਾਲੇ ਹਰ ਕੰਟੈਸਟੈਂਟ ਨੂੰ ਇਸ ਨਜ਼ਰ ਨਾਲ ਦੇਖਾਂਗੇ, ਤੇ ਜੇ ਕੋਈ ਅਗਲੇ ਸਾਲ ਆਉਣਾ ਚਾਹੁੰਦਾ ਉਹਦੀ ਤਿਆਰੀ ਹੁਣੇ ਤੋਂ ਸ਼ੁਰੂ ਕਰ ਦੋ
ਜੀ। ਬਿਲਕੁਲ, ਤੇ ਅਤੁਲ ਜੀ ਬਹੁਤ ਵਾਰ ਕੀ ਹੁੰਦਾ ਕਿ ਜਦੋਂ ਇਹੋ ਜਿਹੇ ਮੁਕਾਬਲੇ ਹੁੰਦੇ ਆ ਜਿਵੇਂ ਤੁਸੀਂ ਦੱਸਿਆ ਕਿ 19 ਕੰਟੈਸਟੈਂਟ ਸੀਗੇ, ਸੋ ਉਹਨਾਂ ਦੇ ਵਿੱਚੋਂ ਕਿਸੇ ਇੱਕ ਨੇ ਹੀ ਜਿਹੜਾ ਖਿਤਾਬ ਆ ਉਹ ਜਿੱਤਣਾ ਹੁੰਦਾ, ਤੇ ਕਿੰਤੂ ਪਰੰਤੂ ਜਿਹੜੇ ਆ ਉਹ ਜ਼ਰੂਰ ਕਈ ਵਾਰ ਹੁੰਦੇ ਆ, ਸੋ ਤੁਸੀਂ ਕੀ ਜਵਾਬ ਦੇਣਾ ਚਾਹੋਗੇ?
ਕਿੰਤੂ ਪਰੰਤੂ ਜੀ ਜ਼ਰੂਰ ਹੁੰਦੇ ਆ, ਤਾਂ ਹੋਏ ਵੀ ਸੀਗੇ, ਤੇ ਸਾਰੇ ਕੰਟੈਸਟੈਂਟਸ ਨੇ ਨਹੀਂ ਵੀ ਕੀਤੇ, ਸਿਰਫ ਕੁਛ ਨੇ ਕੀਤੇ
ਜੀ,
ਤੇ ਮੈਂ ਇਹੀ ਕਹਿਣਾ ਚਾਹੁੰਗਾ ਕਿ ਜਿਨ੍ਹਾਂ ਨੇ ਨਹੀਂ ਕੀਤੇ ਉਹ ਸਾਡੀ ਨਜ਼ਰ ਚ ਟਰੂ ਸਪੋਰਟਸਮੈਨ ਆ। ਵੀ ਇੱਕ ਵਾਰ ਜੇ ਅੰਪਾਇਰ ਦਾ ਡਿਸੀਜਨ ਆ ਗਿਆ, ਇੱਕ ਵਾਰ ਜੱਜਿਸ ਨੇ ਡਿਸੀਜਨ ਦਿੱਤਾ, ਉਹੀ ਫਾਈਨਲ ਆ। ਹੁਣ ਜੇ ਕੋਈ ਕਿੰਤੂ ਪਰੰਤੂ ਕਰਦਾ, ਉਹ ਇਹ ਗੱਲ ਆਪ ਹੀ ਸਾਬਤ ਕਰਦੇ ਆ ਕਿ ਉਹ ਜੱਜਿਸ ਦੇ ਡਿਸੀਜਨ ਨੂੰ ਨਾ ਮੰਨ ਕੇ ਉਹ ਇਹ ਸਾਬਤ ਕਰਦੇ ਕਿ ਉਹ ਸ਼ਾਇਦ ਜਿੱਤਣ ਦੇ ਕਾਬਲ ਸੀਗੇ ਨੇ, ਕਿਉਂਕਿ ਇਹ ਸਪੋਰਟਸਮੈਨ ਵਾਲੀ ਕੁਆਲਿਟੀ, ਇਹ ਕੁਆਲਿਟੀ ਤਾਂ ਬਹੁਤ ਜ਼ਰੂਰੀ ਆ ਇੱਕ ਜੇਤੂ ਚ, ਹੈ ਨਾ। ਤੇ ਉਹਨਾਂ ਨੇ ਕੁਛ ਕਰਕੇ ਜਿਵੇਂ ਥੋੜਾ ਜਿਹਾ ਨੈਗੇਟਿਵ ਕਰਕੇ, ਹੈ ਨਾ, ਤੇ ਉਸ ਕਰਕੇ ਬਸ ਮੈਂ ਇਹੀ ਕਹੂੰਗਾ ਕਿ ਸਪੋਰਟਸਮੈਨ ਬਣੋ ਤੇ ਇਹਦੇ ਚ ਮੁਕਾਬਲੇ, ਕਿਉਂਕਿ ਇਹ ਇੱਕ ਸ਼ੋਅ ਆ, ਇੱਕ ਜ਼ਿੰਦਗੀ ਨਹੀਂ ਆ, ਜ਼ਿੰਦਗੀ ਦਾ ਇੱਕ ਸਿਰਫ ਇੱਕ ਪੜਾਅ ਆ, ਤੇ ਇਸ ਤੋਂ ਅੱਗੇ ਹੋਰ ਵੀ ਮੌਕੇ ਆਣਗੇ, ਤੇ ਮੌਕੇ ਆਪਾਂ ਵੀ ਬਣਾਵਾਂਗੇ, ਮੌਕੇ ਹੋਰ ਵੀ ਬਣਾਉਣਗੇ, ਤੇ ਮੌਕੇ ਤਾਂ ਆਉਂਦੇ ਰਹਿੰਦੇ ਆ। ਰਾਦਰ ਦੈਨ ਇਹਨੂੰ ਆਪਾਂ ਸੋਚੀਏ ਕਿ ਇਹ ਚ ਆਪਾਂ ਨਹੀਂ ਜਿੱਤੇ ਤਾਂ ਆਪਾਂ ਕੁਛ ਨਹੀਂ ਕਰ ਸਕਦੇ, ਅਸੀਂ ਸਾਰਿਆਂ ਨੂੰ ਸਿਰਫ ਔਰ ਸਿਰਫ ਇੱਕ ਮੋਟੀਵੇਸ਼ਨ ਦੇਣਾ ਚਾਹੁੰਦੇ ਆ, ਜੇ ਉਹ ਨਹੀਂ ਵੀ ਜਿੱਤੇ ਉਹਨਾਂ ਨੇ ਇਸ ਸ਼ੋਅ ਤੋਂ ਕਾਫੀ ਕੁਛ ਗੇਨ ਕੀਤਾ, ਆਪਣਾ ਕੋਰ ਸਟਰੈਂਥ, ਆਪਣਾ ਮੋਟੀਵੇਸ਼ਨ ਲੈਵਲ। ਕਈ ਕੰਟੈਸਟੈਂਟ ਇਹੋ ਜਿਹੇ ਸੀਗੇ ਕਿ ਜਿਹੜੇ ਆਡੀਸ਼ਨ ਤੋਂ ਲੈ ਕੇ ਫਾਈਨਲਿਸਟ ਤੱਕ ਉਹਨਾਂ ਦੀ ਸ਼ਕਲ ਹੀ ਹੋਰ ਸੀਗੀ, ਉਹਨਾਂ ਦੀ ਹੈਬਿਟਸ, ਉਹਨਾਂ ਦਾ ਸਾਰਾ। ਇਹ ਜੇ ਦੋ ਤਿੰਨ ਮਹੀਨਿਆਂ ਦੀ ਉਹਨਾਂ ਦੀ ਮਿਹਨਤ ਇੱਥੋਂ ਨਹੀਂ ਵੀ ਜਿੱਤੇ, ਪਰ ਜ਼ਿੰਦਗੀ ਚ ਉਹਨਾਂ ਨਾਲ ਬਹੁਤ ਸਾਥ ਨਿਭਾਉਗੀ, ਜਿਹੜੀ ਉਹਨਾਂ ਨੇ ਇੱਥੋਂ ਵਧੀਆ ਹੈਬਿਟਸ ਵੀ ਕੀਤੀਆਂ 3 ਮਹੀਨੇ ਚ।
ਜੀ ਸੋ ਬਿਲਕੁਲ, ਬਹੁਤ ਕੁਛ ਸਿੱਖਣ ਨੂੰ ਮਿਲਦਾ ਜੀ ਜਦੋਂ ਇਹੋ ਜਿਹੇ ਮੁਕਾਬਲਿਆਂ ਦੇ ਵਿੱਚ ਤੁਸੀਂ ਜਾਂਦੇ ਹੋ, ਭਾਗ ਲੈਂਦੇ ਹੋ। ਤੇ ਮੈਨੂੰ ਲੱਗਦਾ ਕਿ ਕਈ ਵਾਰ ਹੁੰਦਾ ਕਿ ਤੁਸੀਂ ਪਹਿਲੀ ਵਾਰ ਭਾਵੇਂ ਨਾ ਸਫਲ ਹੋਵੋ, ਪਰ ਆਉਣ ਵਾਲਾ ਜਿਹੜਾ ਸਮਾਂ ਉਹਦੇ ਵਿੱਚ ਜ਼ਰੂਰ ਸਫਲਤਾ ਜਿਹੜੀ ਉਹ ਤੁਹਾਡੀ ਹੋ ਸਕਦੀ ਹੈ, ਜੇਕਰ ਤੁਸੀਂ ਫੋਕਸ ਜਿਹੜਾ ਆ ਉਹ ਆਪਣੇ ਗੋਲ ਦੇ ਉੱਤੇ ਰੱਖੋ। ਸੋ ਬਹੁਤ ਬਹੁਤ ਧੰਨਵਾਦ ਅਤੁਲ ਜੀ, ਤੁਸੀਂ ਸਾਡੇ ਨਾਲ ਸਾਂਝ ਪਾਈ, ਤੇ ਕੁਲਦੀਪ ਸਿੰਘ ਸਿੱਧੂ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਅਸੀਂ ਆਪਣੇ ਵੱਲੋਂ ਵੀ, ਹਰਮਨ ਰੇਡੀਓ ਦੀ ਪੂਰੀ ਟੀਮ ਵੱਲੋਂ ਵੀ ਤੁਹਾਨੂੰ ਇੱਕ ਵਾਰ ਫੇਰ ਵਧਾਈਆਂ ਦਿੰਦੇ ਹਾਂ, ਤੇ ਨਾਲ ਹੀ ਨਾਲ ਤੁਹਾਡੇ ਆਉਣ ਵਾਲੇ ਜਿਹੜੇ ਇਵੈਂਟਸ ਨੇ ਉਹਨਾਂ ਦੇ ਲਈ ਵੀ ਸ਼ੁਭਕਾਮਨਾਵਾਂ ਦਿੰਦੇ ਹਾਂ।
ਬਹੁਤ ਧੰਨਵਾਦ, ਧੰਨਵਾਦ ਜੀ ਅਮਰਦੀਪ ਜੀ।
ਜੀ ਦੋਸਤੋ, ਇਹ ਸਨ ਅਤੁਲ ਬਤਰਾ ਤੇ ਕੁਲਦੀਪ ਸਿੰਘ ਸਿੱਧੂ। ਅਤੁਲ ਬਤਰਾ ਜਿਨ੍ਹਾਂ ਨੇ ਮਿਸਟਰ ਪੰਜਾਬ ਆਸਟ੍ਰੇਲੀਆ ਦਾ ਜਿਹੜਾ ਇਹ ਸ਼ੋਅ ਸੀ ਉਹ ਰਲ ਮਿਲ ਕੇ ਆਪਣੇ ਸੰਗੀ ਸਾਥੀਆਂ ਦੇ ਨਾਲ ਕਰਵਾਇਆ ਸੀ। ਸੋ ਇਸ ਸ਼ੋਅ ਤੋਂ ਬਾਅਦ ਇਸ ਸ਼ੋਅ ਦੇ ਵਿਨਰ ਕੁਲਦੀਪ ਸਿੰਘ ਸਿੱਧੂ, ਜਿਹੜੇ ਕਿ ਮਿਸਟਰ ਪੰਜਾਬ ਆਸਟ੍ਰੇਲੀਆ ਦੇ ਤੌਰ ਤੇ ਇਹ ਖਿਤਾਬ ਜਿਹੜਾ ਹਾਸਲ ਕਰਕੇ ਮੈਲਬਰਨ ਦੇ ਵਿਚ ਇੱਕ ਉੱਭਰ ਦੇ ਸਿਤਾਰੇ ਬਣੇ ਨੇ, ਸੋ ਉਨ੍ਹਾਂ ਦੇ ਨਾਲ ਆਪਾਂ ਗੱਲਬਾਤ ਕਰ ਰਹੇ ਸੀ। ਹੁਣ ਪ੍ਰੋਗਰਾਮ ਦੇ ਵਿਚ ਜਿਹੜਾ ਸਿਲਸਿਲਾ ਜੀ ਉਹ ਅਗਲਾ ਸ਼ੁਰੂ ਹੋਣ ਲੱਗਾ, ਕਿਉਂਕਿ ਅਗਲਾ ਸਿਲਸਿਲਾ ਜਿਹੜਾ ਉਹਦੇ ਵਿਚ ਵੀ ਅੱਜ ਸਾਡੇ ਮਹਿਮਾਨ ਨੇ ਟੈਕ ਐਕਸਪਰਟ ਮਿਸਟਰ ਮਨਪ੍ਰੀਤ ਸਿੰਘ SSK ਅਕਾਊਂਟੈਂਟਸ ਤੋਂ। ਸੋ ਛੋਟਾ ਜਿਹਾ ਇੱਕ ਗੀਤ ਤੋਂ ਬਾਅਦ ਬਹੁਤ ਜਲਦੀ ਤੁਹਾਡੇ ਨਾਲ ਵਾਪਸ ਆਉਣੇ ਆਪਣੇ ਮਹਿਮਾਨ ਦੇ ਨਾਲ। ਤੁਹਾਡਾ ਵੀ ਜੇ ਕੋਈ ਸਵਾਲ ਟੈਕਸ ਬਾਬਤ ਹੈ ਤਾਂ ਤੁਸੀਂ ਸਾਨੂੰ request@harmanradio.com ਤੇ ਸਾਨੂੰ ਈਮੇਲ ਕਰ ਸਕਦੇ ਹੋ, ਜਾਂ ਫਿਰ ਟੈਲੀਗ੍ਰਾਮ ਤੇ ਤੁਸੀਂ ਆਪਣਾ ਮੈਸੇਜ ਭੇਜ ਕੇ ਸਾਨੂੰ ਆਪਣਾ ਜਿਹੜਾ ਸਵਾਲ ਹੈ ਜੀ ਉਹ ਪੁੱਛ ਸਕਦੇ ਹੋ। ਸੋ ਟੈਕਸ ਐਕਸਪਰਟ ਮਿਸਟਰ ਮਨਪ੍ਰੀਤ ਸਿੰਘ ਹੋਰਾਂ ਨਾਲ ਬਹੁਤ ਜਲਦੀ ਵਾਪਸ ਆਉਣੇ ਆ, ਫਿਲਹਾਲ ਇੱਕ ਗੀਤ। ਜੀ ਦੋਸਤੋ, ਤੁਸੀਂ ਗੀਤ ਨਹੀਂ ਸੰਗੀਤ ਸੁਣਿਆ। ਸੋ ਗੀਤ ਦੀ ਸਾਨੂੰ ਫਰਮਾਇਸ਼ ਕੀਤੀ ਸੀ ਜੀ ਹਰਮੀਤ ਸਿੰਘ ਚੰਨਾ ਤੇ ਰਾਨਿਕਾ ਅਮਰੀਕ ਸਿੰਘ ਫੌਜੀ ਹੋਰਾਂ ਨੇ, ਜਬ ਚਲੇ ਠੰਡੀ ਹਵਾ ਜਬ ਉਠੇ ਕਾਲੀ ਘਟਾ। ਸੋ ਇਸ ਗੀਤ ਦਾ ਸੰਗੀਤ ਜਿਹੜਾ ਸੁਣਿਆ ਤੇ ਅਸੀਂ ਚਾਹੁੰਦੇ ਸੀ ਕਿ ਗੀਤ ਜਿਹੜਾ ਜੀ ਇਸ ਸੰਗੀਤ ਦੇ ਤੁਸੀਂ ਆਪ ਗੁਣਗੁਣਾਓ, ਹਨਾ, ਕਿਉਂਕਿ ਇਹੋ ਜਿਹੇ ਮੌਸਮ ਦੇ ਵਿਚ ਬਿਲਕੁਲ ਆਪ ਗੁਣਗੁਣਾਉਣਾ ਵੀ ਬਹੁਤ ਵਧੀਆ ਲੱਗਦਾ। ਤੇ ਮੈਨੂੰ ਲੱਗਦਾ ਕਿ ਤੁਸੀਂ ਜ਼ਰੂਰ ਗੁਣਗੁਣਾਇਆ ਹੋਣਾ ਕਿਉਂਕਿ ਤੁਸੀਂ ਸਾਰੇ ਇਕੱਠੇ ਸੁਣ ਰਹੇ ਹੋ। ਸੋ ਸੰਗੀਤ ਦੇ ਉੱਤੇ ਉਮੀਦ ਕਰਦੇ ਹਾਂ ਕਿ ਇਸ ਮੌਕੇ ਦਾ ਤੁਸੀਂ ਪੂਰਾ ਪੂਰਾ ਫਾਇਦਾ ਉਠਾਇਆ ਹੋਣਾ ਤੇ ਮਜ਼ਾ ਲਿਆ ਹੋਣਾ ਜੀ ਗੀਤ ਦਾ। ਤੇ ਗੀਤ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ। ਪ੍ਰੋਗਰਾਮ ਚੱਲ ਰਿਹਾ ਜੀ ਲਹਿਰਾਂ ਤੇ ਲਹਿਰਾਂ ਪ੍ਰੋਗਰਾਮ ਚ ਬਹੁਤ ਸਾਰੇ ਦੋਸਤ ਸਾਡੇ ਨਾਲ ਇਸ ਵੇਲੇ ਜੁੜ ਰਹੇ ਨੇ। ਮੈਲਬਰਨ ਟਾਈਮ ਦੇਖਾਂ ਤਾਂ 9:36 ਇਸ ਵੇਲੇ ਹੋ ਚੁੱਕੇ ਨੇ। ਜਸਪਾਲ ਸਾਡੇ ਨਾਲ ਸਿਡਨੀ ਤੋਂ ਜੁੜੇ ਨੇ, ਮੱਖਣ ਸੋਹੀ ਆਸਟ੍ਰੇਲੀਆ ਤੋਂ ਜੁੜੇ ਨੇ, ਜਗਤਾਰ ਜੌਹਲ ਜੁੜੇ ਨੇ। ਸੋ ਜਸਪਾਲ ਹੁਣਾਂ ਦਾ ਮੈਂ ਮੈਸੇਜ ਲੈ ਲੈਂਦੀ ਹਾਂ। ਜਸਪਾਲ ਰਾਮਾ ਸਿਡਨੀ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਵਧੀਆ ਚੱਲ ਰਿਹਾ ਜੀ ਪ੍ਰੋਗਰਾਮ, ਡਰਾਈਵਿੰਗ ਚ ਬਿਜ਼ੀ ਆ, ਸੁਣਦੇ ਸੀ ਨਾਲ ਜਸਵੀਰ ਹੈਰੀ ਹਰਿੰਦਰ ਇਹਨਾਂ ਦੀ ਵੀ ਕਹਿੰਦੇ ਹਾਜ਼ਰੀ ਲਾ ਲਓ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਤੇ ਸਾਡੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ। ਕਹਿੰਦੇ ਜੀ ਸਿਡਨੀ ਚ ਵੀ ਬੂੰਦਾਬਾਂਦੀ ਦੇ ਨਾਲ ਧੁੱਪ ਛਾਂ ਹੋ ਰਹੀ ਆ, ਤੇ ਜੇਕਰ ਕੋਈ ਹਿਊਮ ਹਾਈਵੇ ਤੇ ਕੈਨਬਰਾ ਸਾਈਡ ਨੂੰ ਜਾ ਰਿਹਾ ਤਾਂ ਸਤਰੰਗੀ ਪਿੰਗ ਵੀ ਦੇਖੀ ਜਾ ਸਕਦੀ ਹੈ। ਸੋ ਬਿਲਕੁਲ ਜਿਹੜੇ ਇਸ ਵੇਲੇ ਡਰਾਈਵਿੰਗ ਦੇ ਵਿਚ ਨੇ ਸਾਡੇ ਵੀਰ, ਉਹ ਇਸ ਸਤਰੰਗੀ ਪਿੰਗ ਦਾ ਨਜ਼ਾਰਾ ਵੀ ਲੈ ਸਕਦੇ ਆ ਜੀ। ਬਹੁਤ ਬਹੁਤ ਧੰਨਵਾਦ ਜਸਪਾਲ ਜੀ ਤੇ ਸਾਡੇ ਤੁਹਾਡੇ ਸਾਰੇ ਦੋਸਤ ਜਿਹੜੇ ਸਾਡੇ ਲਿਸਨਰਸ ਨੇ ਉਹਨਾਂ ਨੂੰ ਵੀ ਧੰਨਵਾਦ ਕਹਿੰਦੇ ਆ। ਮੱਖਣ ਸੋਹੀ ਆਸਟ੍ਰੇਲੀਆ ਤੋਂ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਮਿੰਟੂ ਬਾਈ ਹੋਰਾਂ ਨੂੰ ਵੀ, ਤੇ ਮਿੰਟੂ ਜੀ ਹੁਣ ਪ੍ਰੋਗਰਾਮ ਛੱਡ ਕੇ ਚਲੇ ਗਏ ਆ ਪਰ ਤੁਹਾਡੀ ਸਤਿ ਸ੍ਰੀ ਅਕਾਲ ਉਹਨਾਂ ਤੱਕ ਜ਼ਰੂਰ ਪਹੁੰਚੂਗੀ ਜੀ। ਹਰਮਨ ਰੇਡੀਓ ਦੀ ਕਹਿੰਦੇ ਸਾਰੀ ਟੀਮ ਨੂੰ ਵੀ ਮੇਰੇ ਵੱਲੋਂ ਸਤਿ ਸ੍ਰੀ ਅਕਾਲ, ਪ੍ਰੋਗਰਾਮ ਬਹੁਤ ਸੋਹਣਾ ਚੱਲਦਾ ਜੀ। ਬਹੁਤ ਬਹੁਤ ਧੰਨਵਾਦ ਮੱਖਣ ਸੋਹੀ ਜੀ, ਬੜੇ ਦਿਨਾਂ ਬਾਅਦ ਸਾਂਝ ਪਾਈ ਅੱਜ ਮੰਗਲਵਾਰ ਵਾਲੇ ਪ੍ਰੋਗਰਾਮ ਦੇ ਵਿਚ, ਤੇ ਤਹਿ ਦਿਲ ਤੋਂ ਸਵਾਗਤ ਪ੍ਰੋਗਰਾਮ ਦੇ ਵਿਚ, ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ ਜੀ। ਤੇ ਦੋਸਤੋ ਜਿਵੇਂ ਮੈਂ ਸ਼ੁਰੂ ਤੋਂ ਦੱਸਦੀ ਆ ਰਹੀ ਹਾਂ ਪ੍ਰੋਗਰਾਮ ਚ, ਅੱਜ ਅਸੀਂ ਇੱਕ ਖਾਸ ਗੱਲਬਾਤ ਕਰਨੀ ਆ ਜੀ ਟੈਕਸ ਦੇ ਬਾਰੇ ਚ, ਕਿਉਂਕਿ ਟੈਕਸ ਸੀਜ਼ਨ ਜਿਹੜਾ ਜੀ ਉਹ ਅੱਗੇ ਚੱਲ ਰਿਹਾ ਤੇ ਟੈਕਸ ਸੀਜ਼ਨ ਦੇ ਨਾਲ ਸੰਬੰਧਿਤ ਬਹੁਤ ਸਾਰੇ ਸਵਾਲ ਹੁੰਦੇ ਨੇ ਸਾਡੇ ਦੋਸਤਾਂ ਦੇ, ਤੇ ਇਸ ਬਾਬਤ ਜਾਣਕਾਰੀ ਦੇਣ ਦੇ ਲਈ ਮਿਸਟਰ ਮਨਪ੍ਰੀਤ ਸਿੰਘ SSK ਅਕਾਊਂਟੈਂਟ ਤੋਂ, ਜਿਨ੍ਹਾਂ ਦਾ ਇਸ਼ਤਿਹਾਰ ਤੁਸੀਂ ਅਕਸਰ ਸੁਣਦੇ ਹੋ ਜੀ ਸਾਡੇ ਰੇਡੀਓ ਦੇ ਉੱਤੇ, ਤੇ 3/61 ਰੋਬਿਨਸਨ ਸਟਰੀਟ ਡੈਂਡੀ ਨੋਂਗ ਵਿਖੇ ਇਹਨਾਂ ਦਾ ਜਿਹੜਾ ਆਫਿਸ ਹੈ। ਸੋ ਇਹਨਾਂ ਦਾ 10 ਸਾਲਾਂ ਦਾ ਜਿਹੜਾ ਅਕਾਊਂਟਿੰਗ ਦੇ ਵਿਚ ਤਜਰਬਾ, ਸੋ ਉਹਨਾਂ ਦੇ ਨਾਲ ਅੱਜ ਅਸੀਂ ਇੱਕ ਖਾਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਜਾ ਰਹੇ ਹਾਂ। ਸੋ ਇਹ ਵਿਸ਼ਾ ਹੈ ਜੀ ਸਮਾਲ ਬਿਜ਼ਨਸ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਸਾਡਾ ਜਿਹੜਾ ਪੰਜਾਬੀ ਭਾਈਚਾਰਾ ਹੈ ਬਹੁਤ ਹੀ ਜਿਹੜੀ ਗਿਣਤੀ ਆ ਉਹ ਛੋਟੇ ਛੋਟੇ ਜਿਹੜੇ ਬਿਜ਼ਨਸ ਆ ਉਹਨਾਂ ਦੇ ਨਾਲ ਜੁੜੇ ਹੋਏ ਆ, ਤੇ ਅਸੀਂ ਲੋਕ ਭਾਵੇਂ ਜੋਬਸ ਵੀ ਕਰਦੇ ਹਾਂ ਪਰ ਫਿਰ ਵੀ ਜਿਹੜੀ ਸਾਡੀ ਪ੍ਰੈਫਰੈਂਸ ਹੁੰਦੀ ਆ ਕਿ ਅਸੀਂ ਆਪਣੇ ਹੀ ਜਿਹੜੇ ਬਿਜ਼ਨਸ ਆ ਉਹ ਚਲਾਈਏ। ਸੋ ਇਹਨਾਂ ਬਿਜ਼ਨਸ ਨੂੰ ਚਲਾਉਂਦਿਆਂ ਹੋਇਆਂ ਕਿਸ ਤਰ੍ਹਾਂ ਦੀਆਂ ਜਿਹੜੀਆਂ ਸਮੱਸਿਆਵਾਂ ਆਉਂਦੀਆਂ ਆ ਜਾਂ ਫਿਰ ਇਹ ਬਿਜ਼ਨਸ ਜਿਹੜੇ ਆ ਉਹ ਕਿਹੋ ਜਿਹੀ ਕੈਟਾਗਰੀ ਦੇ ਹੁੰਦੇ ਆ, ਸੋ ਇਹਦੇ ਬਾਬਤ ਵੀ ਅਸੀਂ ਨਾਲ ਨਾਲ ਜਾਣਕਾਰੀ ਲਵਾਂਗੇ ਤੇ ਨਾਲ ਨਾਲ ਟੈਕਸ ਦੇ ਬਾਰੇ ਚ ਵੀ ਅਸੀਂ ਜਾਣਕਾਰੀ ਲਵਾਂਗੇ। ਸੋ ਸਭ ਤੋਂ ਪਹਿਲਾਂ ਮੈਂ ਜੀ ਆਇਆਂ ਨੂੰ ਕਹਿੰਦੀ ਹਾਂ ਮਨਪ੍ਰੀਤ ਸਿੰਘ ਹੋਰਾਂ ਨੂੰ। ਸੋ ਮਨਪ੍ਰੀਤ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ ਲਹਿਰਾਂ ਦੇ ਵਿਚ।
ਹਾਂਜੀ ਸਤਿ ਸ੍ਰੀ ਅਕਾਲ ਅਮਰਦੀਪ ਜੀ ਤੇ ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿੱਦਾਂ ਅਮਰਦੀਪ ਜੀ ਹੋਰਾਂ ਨੇ ਦੱਸਿਆ ਕਿ ਅਸੀਂ ਅੱਜ ਸਮਾਲ ਬਿਜ਼ਨਸ ਬਾਰੇ ਗੱਲਬਾਤ ਕਰਾਂਗੇ ਕਿਉਂਕਿ ਆਮ ਦੇਖਣ ਚ ਆਉਂਦਾ ਕਿ ਆਪਣਾ ਪੰਜਾਬੀ ਭਾਈਚਾਰਾ ਜਾਂ ਹੋਰ ਆਪਣੇ ਦੇਸ਼ ਦੇ ਜਿਹੜੇ ਲੋਕ ਨੇ ਉਹ ਕਾਫੀ ਸਮਾਲ ਬਿਜ਼ਨਸ ਦੇ ਵਿੱਚ ਇਨਵੋਲਵ ਹੁੰਦੇ ਨੇ ਡਾਇਰੈਕਟਲੀ ਔਰ ਇਨਡਾਇਰੈਕਟਲੀ। ਸੋ ਇਸ ਵਾਰੀ ਅਸੀਂ ਜਿਹੜੇ ਜਿਹੜੇ ਵੀ ਸਮਾਲ ਬਿਜ਼ਨਸ ਕੈਟੇਗਰੀ ਦੇ ਵਿੱਚ ਆਉਂਦੇ ਨੇ ਉਹਨਾਂ ਬਾਰੇ ਅਸੀਂ ਇਹਦੀ ਗੱਲਬਾਤ ਕਰਾਂਗੇ
ਜੀ। ਮਨਪ੍ਰੀਤ ਸਾਡੇ ਸਰੋਤਿਆਂ ਨੂੰ ਇਹ ਦੱਸੋ ਕਿ ਜਿਹੜੇ ਇਹ ਬਿਜ਼ਨਸ ਆ ਇਹਨਾਂ ਦੀ ਪਹਿਚਾਣ ਕੀ ਆ, ਯਾਨੀ ਕਿ ਸਮਾਲ ਬਿਜ਼ਨਸ ਦੀ ਜਿਹੜੀ ਕੈਟਾਗਰੀ ਆ ਉਹਦੇ ਵਿੱਚ ਕਿਹੜੇ ਕਿਹੜੇ ਬਿਜ਼ਨਸ ਤੁਸੀਂ ਰੱਖਦੇ ਹੋ?
ਹਾਂਜੀ ਅਮਰਦੀਪ ਜੀ, ਸਮਾਲ ਬਿਜ਼ਨਸ ਦੀ ਕੈਟਾਗਰੀ ਵਿੱਚ ਉਹ ਬਿਜ਼ਨਸ ਸਾਰੇ ਆਉਂਦੇ ਨੇ ਜਿਨ੍ਹਾਂ ਦੀ ਟਰਨਓਵਰ 10 ਮਿਲੀਅਨ ਤੋਂ ਘੱਟ ਹੁੰਦੀ ਹੈ ਤੇ 2015 ਤੱਕ ਇਹ ਉਹ ਬਿਜ਼ਨਸ ਸੀਗੇ ਜਿਨ੍ਹਾਂ ਦੀ ਟਰਨਓਵਰ 2 ਮਿਲੀਅਨ ਤੋਂ ਘੱਟ ਸੀਗੀ। ਸੋ ਇਸ ਵਾਰੀ ਉਹਨਾਂ ਨੇ ਬਜਟ ਦੇ ਵਿੱਚ ਅਨਾਊਂਸ ਕਰਕੇ ਉਹਨਾਂ ਦੀ ਟਰਨਓਵਰ ਜਿਹੜੀ ਆ ਉਹ 10 ਮਿਲੀਅਨ ਤੋਂ 10 ਮਿਲੀਅਨ ਤੱਕ ਕਰ ਦਿੱਤੀ ਹੈ 2 ਮਿਲੀਅਨ ਤੋਂ ਵਧਾ ਕੇ। ਤੇ ਇਨ ਜਨਰਲ ਜਿਹੜੇ ਅਸੀਂ ਕਹਿ ਲਈਏ ਸਮਾਲ ਬਿਜ਼ਨਸ ਦੇ ਵਿੱਚ ਉਹ ਆ ਜਾਂਦੇ ਨੇ ਜਿੱਦਾਂ ਸਮਾਲ ਕੰਪਨੀਜ਼ ਹੋ ਗਈਆਂ, ਟਰੱਸਟ ਹੋ ਗਏ, ਪਾਰਟਨਰਸ਼ਿਪ ਹੋ ਗਈ ਤੇ ਸੋਲ ਟ੍ਰੇਡਰਸ ਜਾਂ ਸੈਲਫ ਇੰਪਲੋਇਡ ਪਰਸਨ ਹੁੰਦੇ ਨੇ ਉਹ ਇਸ ਕੈਟਾਗਰੀ ਦੇ ਵਿੱਚ ਆ ਜਾਂਦੇ ਨੇ
ਜੀ। ਤੇ ਸੋਲ ਟ੍ਰੇਡਰਸ ਦੀ ਮਨਪ੍ਰੀਤ ਤੁਸੀਂ ਗੱਲ ਕੀਤੀ ਹੈ, ਮੈਨੂੰ ਲੱਗਦਾ ਕਿ ਸ਼ਾਇਦ ਮੈਨੂੰ ਵੀ ਇਸ ਚੀਜ਼ ਦੇ ਬਾਰੇ ਪੂਰਾ ਪਤਾ ਨਹੀਂ ਹੋਣਾ ਤੇ ਸਾਡੇ ਸਰੋਤੇ ਵੀ ਜ਼ਰੂਰ ਜਾਣਨਾ ਚਾਹੁਣਗੇ ਕਿ ਸੋਲ ਟ੍ਰੇਡਰਸ ਜਿਹੜੇ ਆ ਕੀ ਹੈ, ਯਾਨੀ ਕਿ ਇਹਨੂੰ ਥੋੜਾ ਜਿਹਾ ਤੁਸੀਂ ਐਕਸਪਲੇਨ ਕਰੋਗੇ?
ਹਾਂਜੀ, ਸੋਲ ਟ੍ਰੇਡਰਸ ਜਾਂ ਅਸੀਂ ਕਹੀਏ ਅਨਇਨਕੋਰਪੋਰੇਟਡ ਐਂਟੀਟੀਜ਼ ਉਹ ਹੁੰਦੀਆਂ ਨੇ ਜਿਹੜੇ ਤੁਸੀਂ ਆਪਣੇ ਪਰਸਨਲ ਏਬੀਐਨ ਤੇ ਕੰਮ ਕਰਦੇ ਹੋ ਜਾਂ ਉਹਨਾਂ ਨੇ ਕੋਈ ਲੀਗਲ ਸਟਰਕਚਰ ਨਹੀਂ ਬਣਾਇਆ ਹੁੰਦਾ, ਜਿੱਦਾਂ ਉਹਨਾਂ ਨੇ ਕੰਪਨੀ ਨਹੀਂ ਫਾਰਮ ਕੀਤੀ ਹੁੰਦੀ ਜਾਂ ਟਰੱਸਟ ਨਹੀਂ ਫਾਰਮ ਕੀਤਾ ਹੁੰਦਾ, ਸੋ ਇਨ ਜਨਰਲ ਅਸੀਂ ਕਹਿ ਲਈਏ ਵੀ ਉਹ ਆਪਣੇ ਨਾਮ ਤੇ ਜਿੱਦਾਂ ਅਸੀਂ ਕਹਿੰਦੇ ਵੀ ਕੰਮ ਕਰਦੇ ਆ ਜਾਂ ਸੈਲਫ ਇੰਪਲੋਇਡ ਹੈਗੇ ਨੇ। ਜੇ ਅਸੀਂ ਐਗਜ਼ਾਮਪਲ ਲਈਏ ਤਾਂ ਜਿੱਦਾਂ ਟੈਕਸੀ ਡਰਾਈਵਰਸ ਹੋ ਗਏ, ਕਲੀਨਿੰਗ ਕੰਟਰੈਕਟਰਸ ਹੋ ਗਏ, ਕੋਰੀਅਰ ਕੰਟਰੈਕਟਰਸ, ਟਰੱਕ ਡਰਾਈਵਰਸ, ਸਕਿਉਰਿਟੀ ਕੰਟਰੈਕਟਰਸ, ਸੋ ਇਹ ਜਿਹੜੇ ਸਾਰੇ ਬਿਜ਼ਨੈਸਿਸ ਨੇ ਇਹ ਆਪਣੇ ਏਬੀਆਂ ਤੇ ਕੰਮ ਕਰਦੇ ਨੇ, ਤਾਂ ਇਹ ਸੋਲ ਟ੍ਰੇਡਰਸ ਜਾਂ ਸੈਲਫ ਇੰਪਲੋਇਡ ਦੀ ਕੈਟਾਗਰੀ ਵਿੱਚ ਇਹ ਆ ਜਾਂਦੇ ਨੇ। ਹਾਂਜੀ
ਜੀ। ਤੇ ਜਦੋਂ ਆਪਾਂ ਇਹਨਾਂ ਬਿਜ਼ਨੈਸਿਸ ਨੂੰ ਚਲਾਉਣ ਦੀ ਗੱਲ ਕਰਦੇ ਆ ਤਾਂ ਬਹੁਤੀ ਵਾਰ ਸਾਡੇ ਸਰੋਤਿਆਂ ਦੇ ਸਵਾਲ ਹੁੰਦੇ ਆ ਕਿਉਂਕਿ ਸਾਡੇ ਭਾਈਚਾਰੇ ਦੇ ਵਿੱਚ ਬਹੁਤੇ ਲੋਕ ਜਿਹੜੇ ਆ ਛੋਟੇ ਛੋਟੇ ਇਹਨਾਂ ਬਿਜ਼ਨੈਸਿਸ ਦੇ ਨਾਲ ਜੁੜੇ ਹੋਏ ਆ ਜਿਨ੍ਹਾਂ ਬਿਜ਼ਨਸਾਂ ਨੂੰ ਤੁਸੀਂ ਇਸ ਕੈਟਾਗਰੀ ਦੇ ਵਿੱਚ ਰੱਖਿਆ ਹੈ ਨਾ, ਤੇ ਕਿਹਨਾਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਜਦੋਂ ਇਹ ਬਿਜ਼ਨੈਸਿਸ ਅਸੀਂ ਰਨ ਕਰਦੇ ਆ?
ਹਾਂਜੀ, ਸਮਾਲ ਬਿਜ਼ਨੈਸਿਸ ਨੂੰ ਚਲਾਉਣ ਲਈ ਨਾ ਕਾਫੀ ਗੱਲਾਂ ਦਾ ਸਾਨੂੰ ਧਿਆਨ ਰੱਖਣਾ ਪੈਂਦਾ ਹੈ ਤਾਂ ਕਿ ਅਸੀਂ ATO ਦੇ ਨਾਲ ਸਾਡਾ ਬਿਜ਼ਨਸ ਕੰਪਲਾਇੰਟ ਹੋਵੇ। ਅਮਰਦੀਪ ਜੀ, ਹੁੰਦਾ ਕੀ ਹੈ ਕਿ ਜਦੋਂ ਅਸੀਂ ਕੋਈ ਵੀ ਬਿਜ਼ਨਸ ਸ਼ੁਰੂ ਕਰਦੇ ਹਾਂ ਅਸੀਂ ਇਨ ਜਨਰਲ ਸਾਰੇ ਜਾਣੇ ਇੰਨੇ ਕੁ ਬਿਜ਼ੀ ਹੋ ਜਾਂਦੇ ਬਿਜ਼ਨਸ ਚਲਾਉਣ ਦੇ ਵਿੱਚ ਕਿ ਉਹ ਬਿਜ਼ਨਸ ਦੀਆਂ ਜਿਹੜੀਆਂ ਕੰਪਲਾਇੰਸ ਇਸ਼ੂ ਆ ਅਸੀਂ ਉਹਦੇ ਵੱਲ ਧਿਆਨ ਨਹੀਂ ਦੇ ਪਾਉਂਦੇ
ਜੀ।
ਸੋ ਇਹ ਬਹੁਤ ਨੈਚੁਰਲੀ ਹੁੰਦਾ ਕਿ ਤੁਹਾਡਾ ਸਾਰਾ ਧਿਆਨ ਬਿਜ਼ਨਸ ਚਲਾਉਣ ਵੱਲ ਲੱਗ ਜਾਂਦਾ ਤੇ ਤੁਸੀਂ ਜਿਹੜੇ ਉਹ ਬਿਜ਼ਨਸ ਦੇ ਕੰਪਲਾਇੰਸ ਆਸਪੈਕਟਸ ਹੁੰਦੇ ਨੇ ਤੁਸੀਂ ਉਹਨੂੰ ਇਗਨੋਰ ਕਰ ਦਿੰਦੇ ਹੋ, ਨਾ ਚਾਹੁੰਦੇ ਹੋਏ ਵੀ ਤੁਸੀਂ ਉਹਨੂੰ ਇਗਨੋਰ ਕਰ ਦਿੰਦੇ ਹੋ
ਜੀ।
ਸੋ ਉਹਨਾਂ ਦੇ ਵਿੱਚੋਂ ਜਿਹੜੇ ਮੇਨ ਮੇਨ ਜਿਹੜੇ ਕਹਿੰਦੇ ਕੰਪਲਾਇੰਸ ਦੇ ਇਸ਼ੂਸ ਹੈਗੇ ਨੇ ਉਹ ਅਸੀਂ ਅੱਜ ਡਿਸਕਸ ਕਰਦੇ ਹਾਂ। ਸਭ ਤੋਂ ਪਹਿਲਾਂ ਜਿੱਦਾਂ ਆ ਜਾਂਦਾ ਜੀ ਸਮਾਲ ਬਿਜ਼ਨਸ ਬੈਂਚਮਾਰਕਸ। ਦੇਖੋ ਸਾਡੇ ਐਕਸਪੀਰੀਅੰਸ ਦੇ ਵਿੱਚ ਇਹ ਦੇਖਣ ਦੇ ਵਿੱਚ ਆਇਆ ਕਿ ਸਮਾਲ ਬਿਜ਼ਨਸ ਬੈਂਚਮਾਰਕਸ ਜਿਹੜੇ ਨਾ ਇੱਕ ਬਹੁਤ ਇੰਪੋਰਟੈਂਟ ਰੀਜ਼ਨ ਨੇ ATO ਦੇ ਆਡਿਟ ਕਰਨ ਦਾ। ਸੋ ਕਾਫੀ ਸਾਰੇ ਬਿਜ਼ਨਸਿਸ ਦਾ ਆਡਿਟ ਜਿਹੜਾ ਆ ਇਸ ਇਸ਼ੂ ਕਰਕੇ ਹੁੰਦਾ। ਸਮਾਲ ਬਿਜ਼ਨਸ ਬੈਂਚਮਾਰਕਸ ਉਹ ਹੁੰਦੇ ਨੇ ਕਿ ATO ਨੇ ਇੱਕ ਨਾ ਆਪਣੀ ਪਰਸੈਂਟੇਜ ਸੈੱਟ ਕੀਤੀ ਹੋਈ ਆ ਬੇਸਡ ਔਨ ਪਿਛਲੇ ਸਾਲਾਂ ਦੇ ਜਿਹੜੇ ਟੈਕਸ ਰਿਟਰਨ ਲੌਂਚ ਹੋਏ ਆ ਜਾਂ ਉਹਨਾਂ ਨੇ ਆਪਣੇ ਕੋਈ ਪੈਰਾਮੀਟਰ ਸੈੱਟ ਕੀਤੇ ਨੇ
ਜੀ,
ਉਹਦੇ ਹਿਸਾਬ ਨਾਲ ਉਹਨਾਂ ਨੇ ਇੱਕ ਰੇਸ਼ੋ ਸੈੱਟ ਕੀਤੀ ਹੈ। ਸੋ ਹੁੰਦਾ ਕੀ ਹੈ ਜਦੋਂ ਕੋਈ ਵੀ ਸਮਾਲ ਬਿਜ਼ਨਸ ਤੁਸੀਂ ਆਪਣਾ ਟੈਕਸ ਰਿਟਰਨ ਲੌਂਚ ਕਰਦੇ ਹੋ, ਟੈਕਸ ਆਫਿਸ ਵਾਲੇ ਉਸ ਬਿਜ਼ਨਸ ਤੁਹਾਡੇ ਬਿਜ਼ਨਸ ਦੀ ਰੇਸ਼ੋਸ ਆਪਣੇ ਪੈਰਾਮੀਟਰਸ ਨਾਲ ਕੰਪੇਅਰ ਕਰਦੇ ਨੇ। ਜੇ ਤੁਹਾਡਾ ਬਿਜ਼ਨਸ ਉਸ ਪੈਰਾਮੀਟਰ ਦੇ ਵਿੱਚ ਨਹੀਂ ਆਉਂਦਾ ਸੋ ਦੇਰ ਆਰ ਵੈਰੀ ਹਾਈ ਚਾਂਸਿਸ ਕਿ ਤੁਹਾਡਾ ਆਡਿਟ ਉਹ ਕਰਨਗੇ ਜਾਂ ਤੁਹਾਨੂੰ ਉਹ ਵਾਰਨਿੰਗ ਲੈਟਰ ਭੇਜਣਗੇ। ਤੇ ਇਹ ਜਿਹੜੇ ਬਿਜ਼ਨਸ ਬੈਂਚਮਾਰਕਸ ਹੁੰਦੇ ਨੇ ਹਰ ਬਿਜ਼ਨਸ ਦੇ ਅਲੱਗ ਅਲੱਗ ਹੁੰਦੇ ਨੇ, ਤੇ ਜੇ ਕਿਸੇ ਵੀ ਸਰੋਤੇ ਨੂੰ ਇਸ ਬਿਜ਼ਨਸ ਬੈਂਚਮਾਰਕ ਦੀ ਜਾਣਕਾਰੀ ਚਾਹੀਦੀ ਹੋਵੇ ਤਾਂ ATO ਦੀ ਵੈਬਸਾਈਟ ਤੇ ਜੇ ਸਮਾਲ ਬਿਜ਼ਨਸ ਬੈਂਚਮਾਰਕ ਪਾਉਣਗੇ ਤਾਂ ਉਹਨਾਂ ਨੂੰ ਹਰ ਬਿਜ਼ਨਸ ਦੇ ਇੰਡੀਵਿਜੁਅਲ ਬੈਂਚਮਾਰਕਸ ਆ ਜਾਣਗੇ। ਤੇ ਜਾਂ ਤੁਸੀਂ ਇਸ ਦੀ ਜਾਣਕਾਰੀ ਲਈ ਤੁਸੀਂ SSK ਅਕਾਊਂਟੈਂਟਸ ਨੂੰ ਵੀ ਸੰਪਰਕ ਕਰ ਸਕਦੇ ਹੋ।
ਤੇ
ਬਿਜ਼ਨਸ ਬੈਂਚਮਾਰਕ ਤੋਂ ਬਾਅਦ ਜਿਹੜੀ ਇੱਕ ਹੋਰ ਇੰਪੋਰਟੈਂਟ ਚੀਜ਼ ਦੀ ਵਾਰੀ ਆਉਂਦੀ ਹੈ ਉਹ ਹੈ ਜੀ ਰਿਕਾਰਡ ਕੀਪਿੰਗ। ਕਿਉਂਕਿ ਅਸੀਂ ਦੇਖਿਆ ਹੈ ਕਿ ਰਿਕਾਰਡ ਕੀਪਿੰਗ ਦੇ ਵਿੱਚ ਕਈ ਵਾਰੀ ਅਸੀਂ ਅਣਗਹਿਲੀ ਕਰ ਜਾਂਦੇ ਹਾਂ, ਅਸੀਂ ਐਸ ਪਰ ATO ਅਸੀਂ ਰਿਕਾਰਡ ਨਹੀਂ ਰੱਖਦੇ, ਤੇ ਉਹਦੇ ਨਾਲ ਕੀ ਹੁੰਦਾ ਹੈ ਜਦੋਂ ਕਿਤੇ ਆਡਿਟ ਹੁੰਦਾ ਨੇ ATO ਦਾ ਉਦੋਂ ਅਸੀਂ ਉਹਨਾਂ ਨੂੰ ਪ੍ਰੋਪਰ ਡਾਕੂਮੈਂਟੇਸ਼ਨ ਨਹੀਂ ਦੇ ਸਕਦੇ। ਅੱਜ ਕੱਲ ATO ਦਾ ਸਪੈਸ਼ਲੀ ਟਾਰਗੇਟ ਚੱਲ ਰਿਹਾ ਹੈ ਜਿਹੜੇ ਕੈਸ਼ ਬਿਜ਼ਨੈਸਿਸ ਨੇ
ਜੀ,
ਜਿੱਦਾਂ ਅਸੀਂ ਕਹਿ ਲਈਏ ਰੈਸਟੋਰੈਂਟਸ ਹੋ ਗਏ, ਗਰੋਸਰੀ ਸ਼ਾਪਸ ਹੋ ਗਏ, ਕੰਕਰੀਟਿੰਗ ਜੋਬਸ ਹੋ ਗਈ, ਪਲੰਬਿੰਗ ਜੋਬਸ ਹੋ ਗਏ, ਈਵਨ ਕਿ ਉਹ ਹੁਣ ਹੌਲੀ ਹੌਲੀ ਟੈਕਸੀ ਇੰਡਸਟਰੀ ਨੂੰ ਵੀ ਟਾਰਗੇਟ ਕਰ ਰਹੇ ਨੇ। ਸੋ ਸਾਨੂੰ ਇਹ ਬਹੁਤ ਜ਼ਰੂਰੀ ਆ ਕਿ ਅਸੀਂ ਆਪਣੀ ਰਿਕਾਰਡ ਕੀਪਿੰਗ ਜਿਹੜੀ ਆ ਉਹ ਪ੍ਰੋਪਰ ਰੱਖੀ ਜਾਵੇ
ਜੀ। ਤੇ ATO ਦੇ ਇਸ ਦੇ ਬਾਰੇ ਲਾਅ ਜਾਂ ਰੈਗੂਲੇਸ਼ਨਸ ਹੈਗੀਆਂ ਤੇ ਕਿੰਨੇ ਕੁ ਚਿਰ ਤੱਕ ਜਿਹੜੇ ਕਾਗਜ਼ ਪੱਤਰ ਆ ਜਾਂ ਜਿੱਦਾਂ ਤੁਸੀਂ ਕਿਹਾ ਕਿ ਸੰਭਾਲ ਜਿਹੜੀ ਇਹਨਾਂ ਦੀ ਰੱਖਣੀ ਪੈ ਸਕਦੀ ਹੈ ਸਾਨੂੰ?
ਹਾਂਜੀ, ATO ਦੇ ਇਸ ਬਾਰੇ ਬਹੁਤ ਕਲੀਅਰ ਲਾਅ ਨੇ। ਇਨ ਜਨਰਲ ਜੇ ਅਸੀਂ ਗੱਲ ਕਰੀਏ ਤਾਂ ਐਸ ਪਰ ATO ਯੂਅਰ ਰਿਕਾਰਡਸ ਮਸਟ ਐਕਸਪਲੇਨ ਆਲ ਟ੍ਰਾਂਜੈਕਸ਼ਨਸ ਪ੍ਰੋਪਰ, ਉਹਨਾਂ ਦੀ ਐਕਸਪਲੇਨੇਸ਼ਨ ਹੋਣੀ ਚਾਹੀਦੀ ਹੈ ਵੀ ਕਿਸ ਤਰ੍ਹਾਂ ਦੀ ਅਸੀਂ ਇਹ ਪਰਚੇਜ਼ ਕੀਤੀ ਹੈ। ਆਲ ਦਾ ਰਿਕਾਰਡ ਸ਼ੁੱਡ ਬੀ ਇਨ ਰਾਈਟਿੰਗ, ਇਟ ਕੈਨ ਬੀ ਇਲੈਕਟ੍ਰੋਨਿਕ ਔਰ ਪੇਪਰ ਫਾਰਮੈਟ, ਠੀਕ ਹੈ? ਕੋਈ ਅਸੀਂ ਇਹਦੇ ਵਿੱਚ ਇਹ ਨਹੀਂ ਕਹਿ ਸਕਦੇ ਵੀ ਹਾਂਜੀ ਵਰਬਲ ਸਾਨੂੰ ਅਸੀਂ ਰਿਕਾਰਡ ਰੱਖਿਆ ਹੋਇਆ ਕੋਈ। ਇਟ ਸ਼ੁੱਡ ਬੀ ਇਨ ਇੰਗਲਿਸ਼ ਔਰ ਇਟ ਸ਼ੁੱਡ ਬੀ ਇਨ ਅ ਫਾਰਮ ਦੈਟ ਕੈਨ ਬੀ ਈਜ਼ੀਲੀ ਕਨਵਰਟਡ। ਸੋ ਜੇ ਅਸੀਂ ਮੰਨ ਲਓ ਆਸਟ੍ਰੇਲੀਆ ਦੇ ਵਿੱਚ ਲੈਂਦੇ ਹਾਂ ਤੇ ਉਹ ਤਾਂ ਓਬਵੀਅਸਲੀ ਇੰਗਲਿਸ਼ ਦੇ ਵਿੱਚ ਹੋਏਗਾ, ਬਟ ਜੇ ਅਸੀਂ ਕੋਈ ਬਿਜ਼ਨਸ ਰਿਲੇਟਡ ਐਕਸਪੈਂਸ ਜੇ ਅਸੀਂ ਕਹਿੰਦੇ ਵੀ ਇੰਡੀਆ ਦੇ ਵਿੱਚ ਕੋਈ ਕੀਤਾ ਹੈ ਜਾਂ ਕਿਸੇ ਹੋਰ ਦੇਸ਼ ਦੇ ਵਿੱਚ ਕੀਤਾ ਹੈ ਤੇ ਉਹ ਲੈਂਗੁਏਜ ਉਹ ਹੋਣੀ ਚਾਹੀਦੀ ਜਿਹਨੂੰ ਅਸੀਂ ਇੰਗਲਿਸ਼ ਦੇ ਵਿੱਚ ਕਨਵਰਟ ਕਰ ਸਕੀਏ। ਐਂਡ ਅਗਲਾ ਜਿਹੜਾ ਹੈਗਾ ਇੰਪੋਰਟੈਂਟ ਚੀਜ਼ ਆ ਵੀ ਰਿਕਾਰਡ ਸ਼ੁੱਡ ਬੀ ਕੈਪਟ ਫਾਰ 5 ਈਅਰਸ ਫਰੋਮ ਦੀ ਟਾਈਮ ਆਫ ਲੌਜਮੈਂਟ
ਅੱਛਾ ਜੀ
ਸੋ ਇਸ ਦੇ ਵਿਚ ਮੈਂ ਇੱਕ ਪੰਜ ਸਾਲ ਦਾ ਰੂਲ ਦੇ ਵਿਚ ਦੱਸ ਦਵਾਂ ਕਿ ਪੰਜ ਸਾਲ ਦਾ ਰੂਲ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਤੁਸੀਂ ਟੈਕਸ ਰਿਟਰਨ ਲੌਜ ਕਰ ਲੈਂਦੇ ਹੋ ਸੋ ਸੇ ਫੋਰ ਐਗਜ਼ਾਮਪਲ ਜੇ ਤੁਸੀਂ 2013 ਦੀ ਰਿਟਰਨ 2015 ਚ ਲੌਜ ਕਰਦੇ ਹੋ
ਜੀ
ਸੋ ਪੰਜ ਸਾਲ ਦਾ ਰੂਲ 2015 ਦੇ ਵਿਚ ਸ਼ੁਰੂ ਹੋਏਗਾ ਨਾ ਕਿ 2013 ਦੇ ਵਿਚ ਉਹ ਸ਼ੁਰੂ ਹੋਏਗਾ
ਅੱਛਾ ਜੀ
ਹਾਂਜੀ ਸੋ ਇਸ ਕਰਕੇ ਸਾਨੂੰ ਇਹਦਾ ਵਿਚ ਪ੍ਰੋਪਰ ਪੰਜ ਸਾਲ ਫਰੋਮ ਦੀ ਟਾਈਮ ਆਫ ਲੌਜਮੈਂਟ ਇਹ ਰੱਖਣੇ ਚਾਹੀਦੇ ਨੇ ਰਿਕਾਰਡ ਤੇ ਰਿਕਾਰਡ ਜਿਹੜੇ ਆ ਤੁਸੀਂ ਜੇ ਪੇਪਰ ਫਾਰਮ ਹੋਵੇ ਉਹਨੂੰ ਤੁਸੀਂ ਸਕੈਨ ਕਰਕੇ ਵੀ ਰੱਖ ਸਕਦੇ ਹੋ ਤੇ ATO ਉਹਨੂੰ ਵੀ ਵੈਲਿਡ ਉਹਦਾ ਮੰਗਦਾ ਸੋ ਇਸ ਤੋਂ ਇਲਾਵਾ ਵੀ ਕਾਫੀ ਰਿਕਾਰਡ ਕੀਪਿੰਗ ਦੇ ਹੁੰਦੇ ਨੇ ਜਿੱਦਾਂ ਤੁਹਾਨੂੰ ਰੀਕਨਸੀਲੇਸ਼ਨ ਕਰਕੇ ਰੱਖਣੀ ਪੈਂਦੀ ਆ ਆਪਣੇ ਐਵਰੀ ਡੇ ਅਕਾਊਂਟਸ ਦੀ ਤੇ ਬਾਕੀ ਜੇ ਅਸੀਂ ਇਸ ਤੋਂ ਬਾਅਦ ਅੱਗੇ ਗੱਲ ਕਰੀਏ ਤਾਂ ਬਿਜ਼ਨਸ ਇੰਸ਼ੋਰੈਂਸਿਸ ਦੀ ਦੇਖੋ ਇਟਸ ਇਹਦੇ ਨਾਲ ਅਸੀਂ ਸੁਜੈਸਟ ਕਰਦੇ ਹਾਂ ਕਿ ਆਪਣੀ ਬਿਜ਼ਨਸ ਇੰਸ਼ੋਰੈਂਸ ਜਿਹੜੀਆਂ ਤੁਹਾਡੀਆਂ ਅਪਡੇਟ ਹੋਣੀਆਂ ਚਾਹੀਦੀਆਂ ਨੇ
ਜੀ
ਕਿਉਂਕਿ ਆਸਟ੍ਰੇਲੀਆ ਦੇ ਵਿਚ ਆਮ ਦੇਖਣ ਵਿਚ ਆ ਜਾਂਦਾ ਕਿ ਲੋਕੀ ਇੱਥੇ ਛੋਟੇ ਛੋਟੇ ਇਸ਼ੂ ਦੇ ਵਿਚ ਤੁਹਾਨੂੰ ਤੁਹਾਡੇ ਖਿਲਾਫ਼ ਕੰਪਲੇਂਟ ਕਰ ਸਕਦੇ ਨੇ ਕੌਂਸਲ ਨੂੰ ਹੋ ਗਈ ਜਾਂ ਕਿਸੇ ਹੋਰ ਕਿਸੇ ਡਿਪਾਰਟਮੈਂਟ ਨੂੰ ਹੋ ਗਈ ਸੋ ਇਸ ਕਰਕੇ ਬਹੁਤ ਜ਼ਰੂਰੀ ਆ ਕਿ ਤੁਹਾਡੀਆਂ ਇੰਸ਼ੋਰੈਂਸਿਸ ਜਿਹੜੀਆਂ ਅਪਡੇਟ ਹੋਣ ਜਿੱਦਾਂ ਕਿ ਅਸੀਂ ਕਹਿ ਲਈਏ ਪਬਲਿਕ ਲਾਇਬਿਲਟੀ ਇੰਸ਼ੋਰੈਂਸ ਜਿਹੜੀ ਕਿ ਕਾਫੀ ਕਾਮਨ ਸਾਰੇ ਬਿਜ਼ਨੈਸਿਸ ਲਈ ਹੁੰਦੀ ਆ
ਜੀ
ਤੇ ਬਾਕੀ ਕਈ ਇੰਸ਼ੋਰੈਂਸਿਸ ਹੁੰਦੀਆਂ ਨੇ ਜਿਹੜੀਆਂ ਸਪੈਸੀਫਿਕ ਟੂ ਪਰਟੀਕੁਲਰ ਬਿਜ਼ਨਸ ਹੁੰਦੀਆਂ ਜਿੱਦਾਂ ਪ੍ਰੋਫੈਸ਼ਨਲ ਇੰਡੈਮਨਿਟੀ ਇੰਸ਼ੋਰੈਂਸ ਹੁੰਦੀ ਆ ਪ੍ਰੋਫੈਸ਼ਨਲਸ ਲਈ ਆਈਟੀ ਪ੍ਰੋਫੈਸ਼ਨਲਸ ਹੋ ਗਏ ਅਕਾਊਂਟੈਂਟਸ ਹੋ ਗਏ ਮਰੀਨ ਇੰਸ਼ੋਰੈਂਸ ਹੁੰਦੀ ਆ ਜਿਹੜੇ ਆਪਣੇ ਭਰਾ ਟਰੱਕ ਡਰਾਈਵਿੰਗ ਦੇ ਬਿਜ਼ਨਸ ਵਿਚ ਹੈਗੇ ਨੇ ਉਹਨਾਂ ਨੂੰ ਮਰੀਨ ਇੰਸ਼ੋਰੈਂਸ ਜਾਂ ਫਰੇਟ ਇੰਸ਼ੋਰੈਂਸ ਉਹਨਾਂ ਨੂੰ ਲੈਣੀ ਪੈਂਦੀ ਆ
ਜੀ
ਤੇ ਇਸ ਤੋਂ ਬਾਅਦ ਇੱਕ ਬਹੁਤ ਇੰਪੋਰਟੈਂਟ ਇੰਸ਼ੋਰੈਂਸ ਆਉਂਦੀ ਆ ਵਰਕ ਕਵਰ ਵਰਕ ਕਵਰ ਨੂੰ ਜਿਹਨੂੰ ਕਿ ਅਸੀਂ ਬਹੁਤ ਅਣਦੇਖਾ ਕਈ ਵਾਰੀ ਕਰ ਦਿੰਦੇ ਆ ਤੇ ਅਸੀਂ ਉਹਨੂੰ ਵਰਕ ਕਵਰ ਕੰਪਨੀ ਦਾ ਨਹੀਂ ਲੈਂਦੇ ਤੇ ਵਰਕ ਕਵਰ ਇਜ਼ ਕੰਪਲਸਰੀ ਫਾਰ ਆਲ ਕੰਪਨੀਜ਼ ਐਂਡ ਟਰੱਸਟ ਜਿਹੜੇ ਜਿਹੜੇ ਵੀ ਆਪਣੇ ਉਹਨਾਂ ਨੇ ਇੰਪਲਾਈ ਰੱਖੇ ਨੇ ਤੇ ਉਹਨਾਂ ਨੂੰ ਵੇਜਿਸ ਪੇ ਕਰਦੇ ਨੇ ਸੋ ਇਹ ਉਹਨਾਂ ਲਈ ਕੰਪਲਸਰੀ ਆ ਕਿ ਉਹ ਉਹਨਾਂ ਲਈ ਇੱਕ ਵਰਕ ਕਵਰ ਇੰਸ਼ੋਰੈਂਸ ਹੋਵੇ ਵਰਕ ਕਵਰ ਇੰਸ਼ੋਰੈਂਸ ਹੁੰਦੀ ਕੀ ਹੈ ਕਿ ਇਹ ਇੰਸ਼ੋਰੈਂਸ ਜਿਹੜੀ ਆ ਇੰਪਲਾਈਜ਼ ਲਈ ਇੰਸ਼ੋਰੈਂਸ ਹੁੰਦੀ ਆ ਜਿਹੜੇ ਇੰਪਲਾਈਜ਼ ਤੁਹਾਡੇ ਕੋਲ ਕੰਮ ਕਰਦੇ ਨੇ ਜਸਟ ਇਨ ਕੇਸ ਜੇ ਇੰਪਲਾਈਜ਼ ਨੂੰ ਕੁਛ ਹੋ ਜਾਂਦਾ ਆ ਕੋਈ ਸੱਟ ਲੱਗ ਜਾਂਦੀ ਬਿਜ਼ਨਸ ਤੇ ਇਹ ਇੰਸ਼ੋਰੈਂਸ ਉਹਨਾਂ ਨੂੰ ਕਵਰ ਕਰੇਗੀ ਉਹਨਾਂ ਦੀਆਂ ਵੇਜਿਸ ਤੇ ਉਹਨਾਂ ਦੇ ਮੈਡੀਕਲ ਐਕਸਪੈਂਸਿਸ ਇਨ ਦਾ ਜੇ ਤੁਹਾਡੇ ਕੋਲ ਨਹੀਂ ਹੋਏਗੀ ਇਹ ਇੰਸ਼ੋਰੈਂਸ ਤੇ ਲੀਗਲੀ ਤੁਸੀਂ ਉਹਨਾਂ ਦੀ ਵੇਜਿਸ ਲਈ ਤੇ ਜਾਂ ਫਿਰ ਉਹਨਾਂ ਦੇ ਮੈਡੀਕਲ ਐਕਸਪੈਂਸਿਸ ਲਈ ਤੁਸੀਂ ਲਾਇਬਲ ਹੋ ਸਕਦੇ ਹੋ ਜਿਹੜੇ ਸੋਲ ਟ੍ਰੇਡਰਸ ਜਾਂ ਸੈਲਫ ਇੰਪਲਾਇਡ ਜਿਹੜੇ ਆਪਣੇ ਏਰੀਆ ਤੇ ਕੰਮ ਕਰਦੇ ਨੇ ਉਹਨਾਂ ਲਈ ਇਹ ਇੰਸ਼ੋਰੈਂਸ ਕੰਪਲਸਰੀ ਨਹੀਂ ਹੈ ਪਰ ਜੇ ਉਹ ਆਪਣੇ ਕਿਸੇ ਵੀ ਉਹਨਾਂ ਨੇ ਅੱਗੇ ਇੰਪਲਾਈ ਰੱਖਿਆ ਹੋਇਆ ਜਾਂ ਕਿਸੇ ਨੂੰ ਪੇ ਕਰਦੇ ਨੇ ਤੇ ਉਹਨਾਂ ਲਈ ਇੰਸ਼ੋਰੈਂਸ ਲੈਣੀ ਜ਼ਰੂਰੀ ਹੈ ਜਿੱਦਾਂ ਕਿ ਮੈਂ ਦੱਸ ਦਵਾਂ ਜੇ ਅਸੀਂ ਕਿ ਟੈਕਸੀ ਡਰਾਈਵਰ ਟੈਕਸੀ ਬਿਜ਼ਨਸ ਦੇ ਵਿਚ ਹੁੰਦੇ ਨੇ ਜਿਹਨਾਂ ਦੇ ਤਾਂ ਆਪਣੇ ਨਾਂ ਤੇ ਲੀਸ ਹੁੰਦੀ ਆ ਉਹਨਾਂ ਲਈ ਤਾਂ ਜ਼ਰੂਰੀ ਨਹੀਂ ਹੈ ਪਰ ਜੇ ਉਹਨਾਂ ਨੇ ਅੱਗੇ ਡਰਾਈਵਰ ਰੱਖਿਆ ਹੋਇਆ ਤੇ ਉਹਨਾਂ ਲਈ ਵਰਕ ਕਵਰ ਇੰਸ਼ੋਰੈਂਸ ਜਿਹੜੀ ਆ ਲੈਣੀ ਬਹੁਤ ਜ਼ਰੂਰੀ ਹੋ ਜਾਂਦੀ ਆ
ਜੀ
ਹਾਂਜੀ ਤੇ ਇਸ ਤੋਂ ਬਾਅਦ ਜੇ ਅਸੀਂ ਗੱਲ ਕਰੀਏ ਤਾਂ ਇੰਪਲਾਇਮੈਂਟ ਕੰਟਰੈਕਟ ਦੀ ਇਟ ਇਜ਼ ਐਡਵਾਈਜ਼ੇਬਲ ਟੂ ਹੈਵ ਰਿਟਨ ਕੰਟਰੈਕਟ ਫਾਰ ਯੂਰ ਆਲ ਇੰਪਲਾਈਜ਼ ਐਂਡ ਕੰਟਰੈਕਟਰਸ ਸੋ ਉਹਦੇ ਵਿਚ ਕੀ ਆ ਕਿ ਤੁਹਾਡੇ ਕੋਲ ਹਮੇਸ਼ਾ ਇੱਕ ਰਿਟਨ ਕੰਟਰੈਕਟ ਹੋਣਾ ਚਾਹੀਦਾ ਐਸ ਪਰ ਲੇਟੈਸਟ ਜਿਹੜੇ ਵੀ ਇਹਨਾਂ ਦੇ ਫੇਅਰ ਵਰਕ ਦੇ ਸਟੈਂਡਰਡਸ ਹੁੰਦੇ ਨੇ
ਜੀ
ਤੇ ਉਹਨਾਂ ਦੇ ਹਿਸਾਬ ਨਾਲ ਤੁਹਾਡੇ ਕੋਲ ਰਿਟਨ ਕੰਟਰੈਕਟ ਹੋਣਾ ਚਾਹੀਦਾ ਕਿਉਂਕਿ ਕੱਲ ਨੂੰ ਕੋਈ ਵੀ ਗੱਲ ਹੋਵੇ ਤਾਂ ਸਾਰੀ ਅਥਾਰਟੀਜ਼ ਨੇ ਤੁਹਾਡੇ ਕੋਲੋਂ ਰਿਟਨ ਕੰਟਰੈਕਟ ਮੰਗਣਾ ਵੀ ਤੁਹਾਡਾ ਇੰਪਲਾਈ ਦੇ ਨਾਲ ਕਿਹੜਾ ਰਿਟਨ ਕੰਟਰੈਕਟ ਹੋਇਆ ਸੀਗਾ
ਜੀ ਤੇ ਮਨਪ੍ਰੀਤ ਜਿਵੇਂ ਤੁਸੀਂ ਗੱਲ ਕੀਤੀ ਹੈ ਇੰਪਲਾਈਜ਼ ਦੀ ਤੇ ਕੰਟਰੈਕਟਰਸ ਦੀ ਇਹਨਾਂ ਦੋਨਾਂ ਚ ਕੀ ਡਿਫਰੈਂਸ ਆ ਇੰਪਲਾਈ ਕੰਟਰੈਕਟਰਸ
ਹਾਂਜੀ ਅਮਰਦੀਪ ਜੀ ਇਹ ਜਿਹੜਾ ਨਾ ਇੱਕ ਕੁਐਸਚਨ ਆ ਬਹੁਤ ਕਾਮਨ ਸਾਨੂੰ ਪੁੱਛਿਆ ਜਾਂਦਾ ਵੀ ਸਾਨੂੰ ਕਹਿੰਦੇ ਨੇ ਭਾਜੀ ਅਸੀਂ ਕਿਸੇ ਨੂੰ ਹਾਇਰ ਕਰਨਾ ਹੈ ਤੇ ਅਸੀਂ ਉਹਨੂੰ ਇੰਪਲਾਈ ਰੱਖੀਏ ਜਾਂ ਉਹਨੂੰ ਕੰਟਰੈਕਟਰ ਰੱਖੀਏ ਕਿਉਂਕਿ ਇਹਦੇ ਵਿੱਚ ਬਹੁਤ ਫਾਈਨ ਲਾਈਨ ਡਿਫਰੈਂਸ ਹੁੰਦਾ ਹੈ ਤੇ ਅਸੀਂ ਕਈ ਵਾਰੀ ਉਹਨੂੰ ਮਿਸ ਇੰਟਰਪ੍ਰੈਟ ਕਰ ਜਾਂਦੇ ਹਾਂ ਵੀ ਇਹ ਸਾਡਾ ਇੰਪਲਾਈ ਨਹੀਂ ਇਹ ਕੰਟਰੈਕਟਰ ਹੈ ਸੋ ਐਸ ਪਰ ATO ਐਨ ਇੰਪਲਾਈ ਵਰਕਸ ਇਨ ਯੂਅਰ ਬਿਜ਼ਨਸ ਐਂਡ ਇਜ਼ ਅ ਪਾਰਟ ਆਫ ਯੂਅਰ ਬਿਜ਼ਨਸ ਵੇਅਰ ਐਜ਼ ਅ ਕੰਟਰੈਕਟਰ ਇਜ਼ ਰਨਿੰਗ ਦੇਅਰ ਓਨ ਬਿਜ਼ਨਸ ਸੋ ਇਹਦੇ ਵਿੱਚ ਕੀ ਹੁੰਦਾ ਹੈ ਇੰਪਲਾਈ ਅਸੀਂ ਉਹਨੂੰ ਕਹਿ ਸਕਦੇ ਹਾਂ ਜਿਹੜੇ ਤੁਹਾਡੀ ਡਾਇਰੈਕਸ਼ਨ ਤੇ ਕੰਮ ਕਰਦੇ ਨੇ ਤੇ ਉਹਨਾਂ ਨੂੰ ਜਿਹੜਾ ਕੰਮ ਤੁਸੀਂ ਕਹਿੰਦੇ ਹੋ ਉਹ ਸਿਰਫ ਉਹੀ ਕੰਮ ਕਰਦੇ ਨੇ ਉਹ ਆਪਣਾ ਕੰਮ ਅੱਗੇ ਸਬ ਕੰਟਰੈਕਟ ਨਹੀਂ ਕਰ ਸਕਦੇ
ਜੀ,
ਜਿੱਦਾਂ ਤੁਸੀਂ ਕਿਸੇ ਨੂੰ ਅੱਜ ਹਾਇਰ ਕੀਤਾ ਤੇ ਜੇ ਉਹ ਕੰਮ ਨਹੀਂ ਉਸ ਦਿਨ ਕਰ ਸਕਦੇ ਤੇ ਉਹਦੇ ਜਗ੍ਹਾ ਦੇ ਉੱਤੇ ਤੁਸੀਂ ਹੋਰ ਕੋਈ ਬੰਦਾ ਰੱਖ ਸਕਦੇ ਹੋ ਤੇ ਤੁਸੀਂ ਉਹਨੂੰ ਪੇ ਕਰੋਗੇ, ਨਾ ਕਿ ਉਹ ਬੰਦਾ ਅੱਗੇ ਪੇ ਕਰੇਗਾ
ਜੀ ਜੀ।
ਤੇ ਉਹਨਾਂ ਨੂੰ ਤੁਸੀਂ ਫਿਕਸ ਪ੍ਰਾਈਸ ਦਿੰਨੇ ਹੋ, ਜਿੱਦਾਂ ਤੁਸੀਂ ਉਹਨਾਂ ਨੂੰ ਕਹਿ ਦਿੰਨੇ ਹੋ ਜੀ ਅਸੀਂ ਤੁਹਾਨੂੰ ਪਰ ਡੇ ਇੰਨੇ ਪੈਸੇ ਦੇਵਾਂਗੇ, ਉਹ ਇੰਪਲੋਈ ਦੀ ਕੈਟੇਗਰੀ ਵਿੱਚ ਆਉਂਦੇ ਨੇ। ਤੇ ਯੂਜ਼ ਯੂਅਰ ਟੂਲਸ ਐਂਡ ਇਕਿਉਪਮੈਂਟ, ਤੇ ਜਿਹੜਾ ਵੀ ਉਹ ਕੰਮ ਕਰਦੇ ਨੇ ਉਹਦੇ ਲਈ ਉਹ ਰਿਸਪੋਂਸੀਬਲ ਨਹੀਂ ਹੁੰਦੇ, ਉਹਦੇ ਲਈ ਇੰਪਲੋਇਰ ਰਿਸਪੋਂਸੀਬਲ ਹੁੰਦਾ। ਹੁਣ ਸੇ ਫੋਰ ਐਗਜ਼ਾਮਪਲ ਉਹ ਕਿਤੇ ਕੰਮ ਕਰਨ ਗਏ, ਉੱਥੇ ਕੋਈ ਮਿਸ ਹੈਪਨਿੰਗ ਹੋ ਜਾਂਦੀ ਹੈ
ਜੀ,
ਤੇ ਉਹਦੇ ਵਿੱਚ ਜਿਹੜੀ ਇੰਸ਼ੋਰੈਂਸ ਹੋਏਗੀ ਉਹ ਇੰਪਲੋਇਰ ਦੀ ਹੋਏਗੀ, ਨਾ ਕਿ ਇੰਪਲੋਈ ਦੀ ਹੋਏਗੀ।
ਬਟ
ਔਨ ਦੀ ਅਦਰ ਸਾਈਡ ਜੇ ਅਸੀਂ ਕੰਟਰੈਕਟਰ ਦੇਖੀਏ ਵੀ ਕੰਟਰੈਕਟਰ ਕੌਣ ਹੋ ਸਕਦੇ ਨੇ, ਕੰਟਰੈਕਟਰ ਉਹ ਹੁੰਦੇ ਨੇ ਜਿਹੜੇ ਉਹਨਾਂ ਨੇ ਉਹਨਾਂ ਨੂੰ ਤੁਸੀਂ ਇੱਕ ਪ੍ਰੋਜੈਕਟ ਦੇ ਦੇਣਾ, ਉਹਨਾਂ ਨੇ ਆਪਣੇ ਹਿਸਾਬ ਨਾਲ ਕੰਮ ਕਰਨਾ
ਜੀ,
ਤੇ ਉਹਨਾਂ ਨੇ ਉਹ ਜਿਹੜਾ ਕੰਮ ਆ ਉਹ ਆਪ ਵੀ ਕਰ ਸਕਦੇ ਆ, ਉਹ ਆਪਣੇ ਇੰਪਲੋਈਜ਼ ਤੋਂ ਵੀ ਕਰਾ ਸਕਦੇ ਆ ਜਾਂ ਅੱਗੇ ਵੀ ਸਬ ਕੰਟਰੈਕਟ ਕਰ ਸਕਦੇ ਆ। ਤੇ ਉਹਨਾਂ ਨੂੰ ਪ੍ਰੋਜੈਕਟ ਦਾ ਪੈਸਾ ਤੁਸੀਂ ਦਿੰਨੇ ਹੋ ਜਾਂ ਕੰਮ ਉਹਨੇ ਕੰਮ ਦਾ ਪੈਸਾ ਦਿੰਨੇ ਹੋ, ਨਾ ਕਿ ਡੇਲੀ ਦਾ ਉਹਨਾਂ ਦਾ ਕੋਈ ਫਿਕਸ ਅਮਾਉਂਟ ਹੁੰਦਾ
ਜੀ ਜੀ।
ਤੇ ਉਹ ਆਪਣੇ ਟੂਲਸ ਐਂਡ ਇਕਿਉਪਮੈਂਟ ਯੂਜ਼ ਕਰਦੇ ਨੇ, ਉਹ ਕੰਮ ਜੇ ਬਾਈ ਚਾਂਸ ਉਹ ਗਲਤ ਕੰਮ ਕਰਦੇ ਨੇ ਜਾਂ ਕੰਮ ਚ ਕੋਈ ਖਰਾਬੀ ਹੁੰਦੀ ਹੈ, ਸੋ ਉਹ ਕੰਟਰੈਕਟਰ ਜਿਹੜੇ ਆ ਉਹ ਰਿਸਪੋਂਸੀਬਲ ਹੁੰਦੇ ਨੇ ਉਸ ਕੰਮ ਲਈ। ਤੇ ਜੇ ਉਹਨਾਂ ਦੇ ਵੀ ਅੱਗੇ ਸਬ ਕੰਟਰੈਕਟਰ ਉਹ ਕੰਮ ਕਰਦੇ ਨੇ, ਫਿਰ ਵੀ ਕੰਟਰੈਕਟਰ ਜਿਹੜੇ ਹੋਣਗੇ ਉਸ ਕੰਮ ਲਈ ਉਹ ਰਿਸਪੋਂਸੀਬਲ ਹੋਣਗੇ
ਜੀ। ਤੇ ਮਨਪ੍ਰੀਤ ਜੀ, ਜੇ ਅੱਜ ਕੱਲ ਅਸੀਂ ਦੇਖੀਏ ਤਾਂ ਆਪਣਾ ਭਾਈਚਾਰਾ ਵੀ ਜਿਹੜਾ ਆਪਣੇ ਪੰਜਾਬੀ ਭਾਈਚਾਰੇ ਦੇ ਵਿੱਚ, ਭਾਰਤੀ ਭਾਈਚਾਰੇ ਦੇ ਵਿੱਚ ਬਿਜ਼ਨਸ ਦੀ ਖਰੀਦੋ ਫਰੋਖਤ ਕਾਫੀ ਹੋ ਰਹੀ ਹੈ, ਹਨਾ, ਬਿਜ਼ਨਸ ਖਰੀਦੇ ਜਾ ਰਹੇ ਆ, ਵੇਚੇ ਜਾ ਰਹੇ ਆ। ਸੋ ਜਦੋਂ ਬਿਜ਼ਨਸ ਦੀ ਸੇਲ ਜਾਂ ਪਰਚੇਜ਼ ਆਪਾਂ ਕਰਦੇ ਆ, ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਸਾਨੂੰ?
ਹਾਂਜੀ, ਇਹ ਜਿਹੜਾ ਨਾ ਜੀ, ਆਪਣੇ ਭਾਈਚਾਰੇ ਚ ਬਹੁਤ ਚੀਜ਼ ਦੇਖਣ ਚ ਆਈ ਹੈ ਵੀ ਜਦੋਂ ਅਸੀਂ ਬਿਜ਼ਨਸ ਖਰੀਦਦੇ ਆ ਜਾਂ ਵੇਚਦੇ ਆ, ਅਸੀਂ ਉਹਦੇ ਵਿੱਚ ਉਹਨੂੰ ਪ੍ਰੋਪਰ ਤਰੀਕੇ ਨਾਲ ਉਹਨੂੰ ਨਹੀਂ ਕਰਦੇ। ਕਈ ਵਾਰੀ ਕੀ ਹੁੰਦਾ ਹੈ ਕਿ ਸਾਡੇ ਕੋਲ ਲੋਕ ਆਉਣਗੇ, ਉਹ ਕਹਿਣਗੇ ਭਾਜੀ ਮੈਂ ਜਿਹੜਾ ਬਿਜ਼ਨਸ ਰਨ ਕਰ ਰਿਹਾ ਤੇ ਮੈਂ ਉਹਨੂੰ ਵੇਚਣਾ ਆ ਜਾਂ ਮੈਂ ਕੋਈ ਬਿਜ਼ਨਸ ਖਰੀਦ ਰਿਹਾ, ਤੇ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਵੀ ਤੁਸੀਂ ਇਹ ਚੀਜ਼ਾਂ ਦਾ ਧਿਆਨ ਰੱਖਣਾ। ਬਟ ਕਈ ਵਾਰੀ ਉਹ ਪੈਸੇ ਬਚਾਉਣ ਦੀ ਕੋਸ਼ਿਸ਼ ਦੇ ਵਿੱਚ ਉਹ ਕੀ ਕਰਦੇ ਨੇ, ਉਹ ਸਿੱਧੀ ਉਹਨਾਂ ਨਾਲ ਜਾ ਕੇ ਆਪ ਹੀ ਗੱਲਬਾਤ ਕਰਕੇ
ਜੀ
ਤੇ ਬਿਜ਼ਨਸ ਲੈਣ ਦੀ ਕੋਸ਼ਿਸ਼ ਕਰਦੇ ਨੇ, ਪਰ ਉਹਦੇ ਵਿੱਚ ਕੀ ਹੁੰਦਾ ਕਿ ਬਹੁਤ ਸਾਰੀਆਂ ਬਾਅਦ ਚੋਂ ਪ੍ਰੋਬਲਮਸ ਆ ਜਾਂਦੀਆਂ। ਸੋ ਅਸੀਂ ਸਟਰੋਂਗਲੀ ਸੁਜੈਸਟ ਕਰਦੇ ਹਾਂ ਕਿ ਕਦੀ ਵੀ ਤੁਸੀਂ ਬਿਜ਼ਨਸ ਖਰੀਦਣਾ ਜਾਂ ਵੇਚਣਾ, ਯੂ ਸ਼ੁੱਡ ਡੂ ਇਟ ਥਰੂ ਅ ਪ੍ਰੋਪਰ ਲਾਇਰ। ਤੁਹਾਡਾ ਪ੍ਰੋਪਰ ਇੱਕ ਐਗਰੀਮੈਂਟ ਹੋਣਾ ਚਾਹੀਦਾ, ਚਾਹੇ ਬਿਜ਼ਨਸ ਜਿੰਨਾ ਵੀ ਛੋਟਾ ਹੋਵੇ ਜਾਂ ਵੱਡਾ ਹੋਵੇ, ਬਟ ਇੱਕ ਐਗਰੀਮੈਂਟ ਜ਼ਰੂਰ ਹੋਣਾ ਚਾਹੀਦਾ ਜਿਹਦੇ ਵਿੱਚ ਸਾਰੀਆਂ ਕੰਡੀਸ਼ਨਸ ਤੁਸੀਂ ਮੀਟ ਕਰੋ। ਫਿਰ ਬਿਜ਼ਨਸ ਲੈਣ ਵੇਲੇ ਤੁਹਾਨੂੰ ਇਹ ਦੇਖਣਾ ਚਾਹੀਦਾ ਵੀ ਜਿਹੜਾ ਬਿਜ਼ਨਸ ਤੁਸੀਂ ਲੈ ਰਹੇ ਹੋ, ਕੀ ਉਹਦੇ ਲਈ ਕੋਈ ਲਾਇਸੈਂਸ ਜਾਂ ਪਰਮਿਟਸ ਦੀ ਲੋੜ ਤਾਂ ਨਹੀਂ? ਜਿੱਦਾਂ ਹੁਣ ਅਸੀਂ ਕਹੀਏ ਜੇ ਕਿਸੇ ਨੇ ਰੈਸਟੋਰੈਂਟ ਲੈਣਾ ਹੈ
ਜੀ,
ਤੇ ਰੈਸਟੋਰੈਂਟ ਨੂੰ ਕੌਂਸਲ ਦੀ ਪਰਮਿਸ਼ਨ ਚਾਹੀਦੀਆਂ ਹੁੰਦੀਆਂ, ਕੌਂਸਲ ਦਾ ਪਰਮਿਟ ਚਾਹੀਦਾ ਹੁੰਦਾ ਹੈ। ਤੇ ਇਸ ਕਰਕੇ ਤੁਹਾਨੂੰ ਉਹ ਦੇਖ ਲੈਣਾ ਚਾਹੀਦਾ ਵੀ ਕੀ ਇਹਦੇ ਉੱਤੇ ਕੋਈ ਕੌਂਸਲ ਨੇ ਕੋਈ ਰੈਸਟ੍ਰਿਕਸ਼ਨ ਤੇ ਨਹੀਂ ਲਾਈ। ਹੁਣ ਮੈਂ ਤੁਹਾਨੂੰ ਐਗਜ਼ਾਮਪਲ ਦੇ ਦਿੰਦਾ ਜੀ, ਲੇਟਲੀ ਕਿਸੇ ਨੇ ਬਿਜ਼ਨਸ ਖਰੀਦਿਆ ਸੀਗਾ
ਜੀ,
ਉਹਨਾਂ ਨੇ ਇਹ ਚੀਜ਼ਾਂ ਦਾ ਧਿਆਨ ਨਹੀਂ ਕੀਤਾ, ਉਹਨਾਂ ਨੇ ਲਾਇਰ ਦੇ ਥਰੂ ਨਹੀਂ ਲਿਆ, ਉਹਨਾਂ ਨੇ ਪੈਸੇ ਬਚਾਉਣ ਦੀ ਖਾਤਰ ਸਿੱਧਾ ਹੀ ਬਿਜ਼ਨਸ ਲੈ ਲਿਆ, ਤੇ ਹੋਇਆ ਕੀ ਬਾਅਦ ਚੋਂ ਦੋਵਾਂ ਦਿਨਾਂ ਬਾਅਦ ਕੌਂਸਲ ਨੇ ਆ ਕੇ ਉਹਨਾਂ ਦੇ ਛਾਪਾ ਮਾਰਿਆ ਤੇ ਉਹਨਾਂ ਨੂੰ ਕਹਿਤਾ ਜੀ ਤੁਸੀਂ ਆਪਣਾ ਬਿਜ਼ਨਸ ਹੁਣੇ ਬੰਦ ਕਰੋ
ਜੀ,
ਤੇ ਜਦੋਂ ਤੱਕ ਤੁਹਾਡੇ ਕੋਲ ਪ੍ਰੋਪਰ ਲਾਇਸੈਂਸ ਨਹੀਂ ਆਉਂਦਾ ਤੁਸੀਂ ਬਿਜ਼ਨਸ ਨਹੀਂ ਸ਼ੁਰੂ ਕਰ ਸਕਦੇ
ਜੀ।
ਸੋ ਉਸ ਕੇਸ ਦੇ ਵਿੱਚ ਇਸ ਵਾਰੀ ਤਾਂ ਕੌਂਸਲ ਨੇ ਉਹਨਾਂ ਨੂੰ ਛੱਡ ਦਿੱਤਾ ਵੀ ਤੁਹਾਨੂੰ ਫਾਈਨ ਨਹੀਂ, ਬਟ ਇਹ ਹੈਵੀ ਫਾਈਨ ਉਹ ਤੁਹਾਨੂੰ ਕਰ ਸਕਦੇ ਨੇ। ਤੇ ਕਈ ਵਾਰੀ ਕੀ ਹੁੰਦਾ ਹੈ ਜਦੋਂ ਤੁਸੀਂ ਬਿਜ਼ਨਸ ਖਰੀਦਦੇ ਹੋ, ਤੇ ਜਿੱਦਾਂ ਐਗਜ਼ਾਮਪਲ ਅਸੀਂ ਰੈਸਟੋਰੈਂਟ ਦੀ ਦੁਆਰਾ ਲਈਏ, ਤੇ ਕੌਂਸਲ ਨੇ ਕੋਈ ਨਾ ਕੋਈ ਰੈਸਟ੍ਰਿਕਸ਼ਨ ਲਾਈ ਹੁੰਦੀ ਬਿਜ਼ਨਸ ਤੇ ਵੀ ਓਕੇ ਤੁਸੀਂ ਆਹ ਜਿਹੜੀ ਚੀਜ਼ ਠੀਕ ਕਰੋ ਤਾਂ ਅਸੀਂ ਤੁਹਾਡਾ ਪਰਮਿਟ ਅੱਗੇ ਰਿਨਿਊ ਕਰਾਂਗੇ। ਤੇ ਕਈ ਲੋਕੀ ਕੀ ਕਰਦੇ ਆ, ਉਹ ਬਿਨਾਂ ਦੱਸੇ ਬਿਜ਼ਨਸ ਵੇਚ ਦਿੰਦੇ ਆ, ਬਟ ਜਿਹੜੇ ਲੋਕੀ ਬਿਜ਼ਨਸ ਖਰੀਦਦੇ ਆ ਫਿਰ ਉਹ ਸਾਰੀ ਲਾਇਬਿਲਟੀ ਉਹਨਾਂ ਦੇ ਉੱਤੇ ਆ ਜਾਂਦੀ ਆ। ਸੋ ਉਹਨਾਂ ਨੂੰ ਫਿਰ ਸਾਰੇ ਉਹ ਲੋਨੇ ਸਾਰਾ ਕੁਛ ਠੀਕ ਕਰਵਾਉਣਾ ਪੈਂਦਾ ਆ ਜਾਂ ਐਸ ਪਰ ਕੌਂਸਲ ਕਰਕੇ ਫਿਰ ਤੁਸੀਂ ਕਰ ਸਕਦੇ ਹੋ। ਸੇਫਟੀ ਰੈਗੂਲੇਸ਼ਨ ਜਿਹੜੇ ਹੈਗੇ ਤੁਹਾਨੂੰ ਉਹਨਾਂ ਦੇ ਹਿਸਾਬ ਨਾਲ ਕਰਨੇ ਪੈਂਦੇ ਆ। ਹੋਰ ਇਹਦੇ ਵਿੱਚ ਚੀਜ਼ ਇੱਕ ਦੇਖਣ ਵਾਲੀ ਇਹ ਆ ਜਾਂਦੀ ਵੀ ਜਦੋਂ ਵੀ ਤੁਸੀਂ ਕੋਈ ਬਿਜ਼ਨਸ ਲੈਂਦੇ ਹੋ ਉਹਦੇ ਵਿੱਚ ਜਿਹੜੀਆਂ ਇੱਕ ਤਾਂ ਗੁੱਡਵਿਲ ਪਾਰਟ ਆ ਜਾਂਦਾ, ਦੂਜੀ ਚੀਜ਼ ਹੁੰਦੀ ਹੈ ਇਕਿਉਪਮੈਂਟਸ। ਸੋ ਤੁਹਾਨੂੰ ਇਹ ਮੇਕ ਸ਼ੋਰ ਕਰਨਾ ਚਾਹੀਦਾ ਵੀ ਜਿਹੜੀ ਵੀ ਤੁਸੀਂ ਇਕਿਉਪਮੈਂਟਸ ਖਰੀਦ ਰਹੇ ਹੋ ਉਹ ਫ੍ਰੀ ਹੋਲਡ ਇਕਿਉਪਮੈਂਟ ਹੋਵੇ। ਉਹਦਾ ਮਤਲਬ ਇਹ ਆ ਵੀ ਉਹ ਇਹ ਨਾ ਹੋਵੇ ਵੀ ਉਹ ਇਕਿਉਪਮੈਂਟ ਅੱਗੇ ਵੇਚਣ ਵਾਲੇ ਨੇ ਰੈਂਟ ਤੇ ਲਈ ਹੋਵੇ, ਕਿਉਂਕਿ ਜੇ ਉਹਨਾਂ ਨੇ ਰੈਂਟ ਤੇ ਲਈ ਹੋਏਗੀ ਤੇ ਉਹੀ ਲਾਇਬਿਲਟੀ ਤੁਹਾਡੀ ਬਣ ਜਾਣੀ ਹੈ ਤੇ ਫਿਰ ਤੁਹਾਨੂੰ ਰੈਂਟ ਪੇ ਕਰਨਾ ਪਏਗਾ। ਸੋ ਇਨੇ ਵੇ ਤੁਸੀਂ ਉਹ ਇਕਿਪਮੈਂਟ ਖਰੀਦ ਨਹੀਂ ਰਹੇ, ਉਹ ਇਕਿਪਮੈਂਟ ਕਿਸੇ ਹੋਰ ਕੰਪਨੀ ਦੀ ਹੈ, ਉਹ ਕਦੀ ਵੀ ਲੈ ਕੇ ਜਾ ਸਕਦੇ ਨੇ
ਜੀ।
ਤੇ ਇੱਕ ਹੋਰ ਬਹੁਤ ਇੰਪੋਰਟੈਂਟ ਚੀਜ਼ ਜਿਹੜੀ ਚੈੱਕ ਕਰਨ ਵਾਲੀ ਆ ਉਹ ਹੁੰਦੀ ਹੈ ਜੀ ਲੀਜ਼। ਜਦੋਂ ਤੁਸੀਂ ਬਿਜ਼ਨਸ ਟ੍ਰਾਂਸਫਰ ਕਰਵਾਉਂਦੇ ਹੋ ਆਪਣੇ ਨਾਂ ਤੇ, ਤੁਹਾਨੂੰ ਮੇਕ ਸ਼ੋਰ ਕਰਨਾ ਚਾਹੀਦਾ ਵੀ ਲੀਜ਼ ਪ੍ਰੋਪਰ ਟ੍ਰਾਂਸਫਰ ਹੋ ਗਈ ਹੈ
ਜੀ।
ਤੇ ਇਹ ਚੀਜ਼ ਦਾ ਧਿਆਨ ਖਾਸ ਕਰਕੇ ਵੇਚਣ ਵਾਲਿਆਂ ਨੂੰ ਰੱਖਣਾ ਚਾਹੀਦਾ, ਕਿਉਂਕਿ ਜੇ ਲੀਜ਼ ਤੁਹਾਡੀ ਪ੍ਰੋਪਰ ਟ੍ਰਾਂਸਫਰ ਨਹੀਂ ਹੁੰਦੀ ਤੇ ਜਿਹਨੂੰ ਤੁਸੀਂ ਬਿਜ਼ਨਸ ਵੇਚਿਆ ਜੇ ਉਹ ਫਿਊਚਰ ਦੇ ਵਿੱਚ ਉਹ ਬਿਜ਼ਨਸ ਬੰਦ ਕਰਕੇ ਚਲਾ ਜਾਂਦਾ ਤੇ ਉਹ ਲੀਜ਼ ਦੀ ਓਬਲੀਗੇਸ਼ਨ ਤੁਹਾਡੇ ਉੱਤੇ ਆਉਣ ਦੇ ਪੂਰੇ ਪੂਰੇ ਚਾਂਸਿਸ ਹੋ ਜਾਂਦੇ ਨੇ, ਡਿਪੈਂਡਿੰਗ ਅਪੋਨ ਪੇ ਲੀਜ਼ ਦੇ ਵਿੱਚ ਕੀ ਲਿਖਿਆ ਹੋਇਆ ਸੀ
ਜੀ। ਸੋ
ਤੁਸੀਂ ਵੀ ਕਈ ਵਾਰ ਉਹਦੇ ਵਿੱਚ ਗਰੰਟਰ ਤੁਸੀਂ ਰਹਿ ਜਾਂਦੇ ਹੋ। ਇਹਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਵੇਚਣ ਤੇ ਖਰੀਦਣ ਦੇ ਵਿੱਚ ਜਿਹਨੂੰ ਅਸੀਂ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਅਸੀਂ ਡਿਟੇਲ ਦੇ ਵਿੱਚ ਅਸੀਂ ਇਹਨੂੰ ਚੀਜ਼ ਨੂੰ ਡਿਸਕਸ ਕਰਾਂਗੇ
ਜੀ। ਤੇ ਦੋਸਤੋ ਇੱਕ ਵਾਰ ਮੈਂ ਫੇਰ ਦੱਸਦਾ ਜੀ ਕਿ ਆਪਾਂ ਇਸ ਸਿਲਸਿਲੇ ਦੇ ਵਿੱਚ ਗੱਲਬਾਤ ਕਰ ਰਹੇ ਹਾਂ ਮਿਸਟਰ ਮਨਪ੍ਰੀਤ ਸਿੰਘ ਹੋਰੀ ਜਿਹੜੇ ਕਿ SSK ਅਕਾਊਂਟੈਂਟਸ ਤੋਂ ਇਸ ਵੇਲੇ ਸਾਡੇ ਨਾਲ ਨੇ ਹਰਮਨ ਰੇਡੀਓ ਦੇ ਇਸ ਸਟੂਡੀਓ ਚ। ਤੇ ਟੈਕਸ ਦੇ ਬਾਬਤ ਬਹੁਤ ਸਾਰੀ ਜਿਹੜੀ ਜਾਣਕਾਰੀ ਅਸੀਂ ਆਉਣ ਵਾਲੇ ਸਮੇਂ ਚ ਵੀ ਇਹਨਾਂ ਤੋਂ ਪ੍ਰਾਪਤ ਕਰਾਂਗੇ, ਪਰ ਅੱਜ ਜਿਹੜੀ ਗੱਲਬਾਤ ਇਹਨਾਂ ਨੇ ਕੀਤੀ ਹੈ ਜੀ ਸਮਾਲ ਬਿਜ਼ਨਸ ਦੇ ਉੱਤੇ ਕੀਤੀ ਹੈ। ਸੋ ਸਮਾਲ ਬਿਜ਼ਨਸ ਜਿਹੜੇ ਸਾਡੇ ਭਾਈਚਾਰੇ ਵੱਲੋਂ ਬਹੁਤ ਤਰ੍ਹਾਂ ਦੇ ਚਲਾਏ ਜਾ ਰਹੇ ਆ, ਸੋ ਉਹ ਬਿਜ਼ਨਸ ਚਲਾਉਣ ਦੇ ਵੇਲੇ ਕਿਹੜੀਆਂ ਗੱਲਾਂ ਦਾ ਜਿਹੜਾ ਧਿਆਨ ਆ ਉਹ ਰੱਖਣਾ ਚਾਹੀਦਾ, ਸੋ ਉਹਦੇ ਬਾਬਤ ਕਾਫੀ ਡਿਟੇਲ ਦੇ ਵਿੱਚ ਇਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਆ। ਤੇ ਮਨਪ੍ਰੀਤ ਜੀ ਇੱਕ ਹੋਰ ਜਿਹੜਾ ਸਵਾਲ ਹੈ ਉਹ ਕਾਫੀ ਵਾਰ ਆਉਂਦਾ, ਮੈਨੂੰ ਲੱਗਦਾ ਕਿ ਸਾਡੇ ਸਾਰਿਆਂ ਦੇ ਦਿਮਾਗ ਦੇ ਵਿੱਚ ਆਉਂਦਾ ਕਿ ਅੱਜ ਕੱਲ ਨਾ ਆਮ ਹੀ ਮਤਲਬ ਜਦੋਂ ਕਿਤੇ ਬੈਠੋ ਤੇ ਸਰਕਲ ਦੇ ਵਿੱਚ ਗੱਲ ਚੱਲਦੀ ਆ ਕਿ 20,000 ਟੈਕਸ ਜਿਹੜਾ ਮਤਲਬ ਜੇ ਤੁਸੀਂ ਕੁਛ ਲਿਆ ਆ ਜਾਂ ਕੋਈ ਅਮਾਊਂਟ ਜਿਹੜੀ ਖਰਚ ਕੀਤੀ ਆ ਤੇ ਉਹ ਟੈਕਸ ਦੇ ਵਿੱਚੋਂ ਤੁਹਾਨੂੰ ਵਾਪਸ ਆ ਜਾਣੀ ਆ, ਸੋ ਇਹ ਮਤਲਬ ਕਿਸ ਤਰ੍ਹਾਂ ਦੀ ਇਹਦੇ ਵਿੱਚ ਟੈਕਸ ਡਿਪਾਰਟਮੈਂਟ ਦੇ ਵਿੱਚ ਕੀ ਸੋਧ ਹੋਈ ਆ ਜਾਂ ਕਿਸ ਤਰ੍ਹਾਂ ਦਾ ਇਹ?
ਹਾਂਜੀ ਅਮਰਦੀਪ ਜੀ, ਇਹ ਕੁਐਸਚਨ ਜਿਹੜਾ ਨਾ ਬਹੁਤ ਕਾਮਨ ਸਾਨੂੰ ਵੀ ਪੁੱਛਿਆ ਜਾਂਦਾ ਹੈ ਤੇ ਇਸ ਦੇ ਬਾਰੇ ਮੈਂ ਇਹ ਦੱਸ ਦਵਾਂ ਕਿ ਕਈ ਸਾਰੇ ਜਿਹੜੇ ਪ੍ਰੋਡਕਟ ਵੇਚਦੇ ਨੇ ਉਹ ਲੋਕਾਂ ਨੂੰ ਮਿਸਗਾਈਡ ਵੀ ਕਰ ਜਾਂਦੇ ਨੇ ਇਨਡਾਇਰੈਕਟਲੀ, ਤੇ ਉਹ ਸਾਰਿਆਂ ਨੂੰ ਇਹ ਕਹਿ ਦਿੰਦੇ ਨੇ ਵੀ ਓਕੇ ਜੇ ਤੁਸੀਂ 20,000 ਖਰਚੋਗੇ ਤਾਂ ਤੁਹਾਨੂੰ 20,000 ਟੈਕਸ ਦੇ ਵਿੱਚੋਂ ਵਾਪਸ ਆ ਜਾਏਗਾ, ਬਟ ਏਦਾਂ ਨਹੀਂ ਹੁੰਦਾ ਵੀ ਤੁਹਾਨੂੰ 20,000 ਟੈਕਸ ਚੋਂ ਵਾਪਸ ਆਏਗਾ। ਹੁਣ ਇਹਦੇ ਪਿੱਛੇ ਰੀਜ਼ਨ ਕੀ ਹੈ ਜੀ, ਗਵਰਨਮੈਂਟ ਨੇ 20,000 ਇਮੀਡੀਏਟ ਰਾਈਟ ਆਫ ਜਿਹੜਾ ਆ ਉਹ ਸ਼ੁਰੂ ਕੀਤਾ ਸੀ ਫਰੋਮ 12th of May 2015 ਐਂਡ ਇਟ ਵਿਲ ਐਕਸਪਾਇਰ ਔਨ 30th of June 2017
ਜੀ।
ਇਹ ਸਮਾਲ ਬਿਜ਼ਨੈਸਿਸ ਲਈ ਹੈਗਾ ਸੀਗਾ ਜੀ ਜਿਨ੍ਹਾਂ ਦੀ ਟਰਨਓਵਰ ਇਸ ਸਾਲ ਤੋਂ ਉਹਨਾਂ ਨੇ ਵਧਾ ਕੇ 10 million ਕਰਤੀ ਆ। ਸੋ ਜੇ ਕੋਈ ਵੀ ਮੈਂ ਐਗਜ਼ਾਮਪਲ ਦਿੰਦਾ ਜੀ, ਜਿੱਦਾਂ ਕੋਰੀਅਰ ਦੇ ਵਿੱਚ ਜਿਹੜੇ ਆਪਣੇ ਬੰਦੇ ਕੰਮ ਕਰਦੇ ਨੇ ਜੀ, ਜੇ ਉਹ ਯੂਟ ਲੈਂਦੇ ਨੇ ਕੋਈ ਵੀ ਸੇ 17-18,000 ਇਟ ਸ਼ੁਡ ਬੀ ਲੈਸ ਦੈਨ $20,000
ਜੀ।
ਤੇ ਪਹਿਲਾਂ ਕੀ ਹੁੰਦਾ ਸੀਗਾ ਕਿ ਤੁਸੀਂ ਉਹ ਯੂਟ ਨੂੰ ਯੂ ਕੈਨ ਕਲੇਮ ਇਟ ਓਵਰ ਦਾ ਈਅਰ, ਜਿੱਦਾਂ ਤੁਸੀਂ 4 ਸਾਲਾਂ ਚ 5 ਸਾਲਾਂ ਚ ਡਿਪੈਂਡਿੰਗ ਅਪੋਨ ਦੀ ਲਾਈਫ ਆਫ ਦੀ ਐਸੈਟ ਤੁਸੀਂ ਉਹਨੂੰ ਕਲੇਮ ਕਰ ਸਕਦੇ ਸੀ ਜਾਂ ਡੈਪਰੀਸ਼ੀਏਟ ਕਰ ਸਕਦੇ ਸੀਗੇ
ਜੀ।
ਪਰ ਗਵਰਨਮੈਂਟ ਨੇ ਸਮਾਲ ਬਿਜ਼ਨਸ ਨੂੰ ਐਨਕਰੇਜ ਕਰਨ ਲਈ ਉਹਨਾਂ ਨੂੰ ਕਿਹਾ ਕਿ ਤੁਸੀਂ ਇਹਨੂੰ ਇਮੀਡੀਏਟਲੀ ਇਹਨੂੰ ਰਾਈਟ ਆਫ ਕਰ ਸਕਦੇ ਹੋ। ਸੋ ਜਿਹੜਾ ਅਪ ਟੂ 20,000 ਤੱਕ ਤੁਸੀਂ ਉਹਨੂੰ ਐਕਸਪੈਂਸ ਦੇ ਵਿੱਚ ਤੁਸੀਂ ਡਾਇਰੈਕਟਲੀ ਕਲੇਮ ਕਰ ਸਕਦੇ ਹੋ, ਤਾਂ ਕਿ ਤੁਸੀਂ ਆਪਣੇ ਜਿਹੜਾ ਆ ਤੁਹਾਡਾ ਪ੍ਰੋਫਿਟ ਉਹਨਾਂ ਰਿਡਿਊਸ ਹੋ ਜਾਏ ਤਾਂ ਤੁਹਾਡਾ ਜਿਹੜਾ ਟੈਕਸ ਪੇ ਕਰਨਾ ਜਿਹੜਾ ਤੁਹਾਡਾ ਘੱਟ ਹੋਏਗਾ। ਸੋ ਇਹਦੇ ਵਿੱਚ ਮੈਂ ਇੱਕ ਐਗਜ਼ਾਮਪਲ ਦੇ ਦਿੰਦਾ, ਸੇ ਫੋਰ ਐਗਜ਼ਾਮਪਲ ਕਿਸੇ ਬਿਜ਼ਨਸ ਦੀ ਟਰਨਓਵਰ $1,00,000 ਹੈ ਤੇ ਉਹਦਾ 30,000 ਉਹਦੇ ਐਕਸਪੈਂਸਿਸ ਆ ਜਾਂਦੇ ਨੇ
ਜੀ।
ਸੋ ਇਨ ਨਾਰਮਲ ਸਿਨੈਰੀਓ ਉਹ 70,000 ਉਹਦਾ ਪ੍ਰੋਫਿਟ ਹੋਏਗਾ ਤੇ ਉਹ 70,000 ਦੇ ਉੱਤੇ ਟੈਕਸ ਪੇ ਕਰੇਗਾ
ਜੀ।
ਪਰ ਜਦੋਂ ਅਸੀਂ 20,000 ਵਾਲੀ ਇਕੁਏਸ਼ਨ ਵਿੱਚ ਲਿਆਉਂਦੇ ਹਾਂ ਉਹਦੇ ਨਾਲ ਕੀ ਹੋਏਗਾ ਕਿ ਉਹਦਾ ਐਕਸਪੈਂਸਿਸ 30,000 ਤੋਂ ਵੱਧ ਕੇ 50,000 ਹੋ ਜਾਣਗੇ ਜਾਂ ਵਟ ਐਵਰ ਨੀਅਰ ਦਾ 20,000 ਅਮਾਊਂਟ। ਜਦੋਂ ਵੀ 50,000 ਹੋ ਜਾਂਦੇ, ਸੋ ਹੁਣ ਜਦੋਂ ਉਹਨਾਂ ਨੇ ਟੈਕਸ ਪੇ ਕਰਨਾ ਉਹ 50,000 ਦੇ ਉੱਤੇ ਟੈਕਸ ਪੇ ਕਰਨਗੇ ਵਿਚ ਇਜ਼ ਦੇਅਰ ਪ੍ਰੋਫਿਟ ਇਨਸਟੈਡ ਆਫ 70,000। ਸੋ ਇਨੇ ਵੇ ਜੇ ਅਸੀਂ ਡਾਲਰ ਵੈਲਿਊ ਦੇ ਵਿੱਚ ਦੇਖੀਏ ਤੁਸੀਂ 20,000 ਦੇ ਉੱਤੇ ਜਿੰਨਾ ਟੈਕਸ ਪੇ ਕਰਨਾ ਸੀਗਾ ਤੁਸੀਂ ਓਨਾ ਟੈਕਸ ਤੁਸੀਂ ਬਚਾ ਲਿਆ। ਸੋ ਓਨਾ ਤੁਹਾਡਾ ਜਿਹੜਾ ਆ ਖਰਚਾ ਹੋਣਾ ਓਨਾ ਬਚ ਗਿਆ ਵੀ 20,000 ਦੇ ਉੱਤੇ ਤੁਹਾਡਾ ਟੈਕਸ ਬਚ ਗਿਆ
ਜੀ।
ਸੋ
ਜੀ ਬਿਲਕੁਲ, ਟੈਕਸ ਕਲੇਮ ਦੇ ਵਿੱਚ ਜਦੋਂ ਗੱਲ ਆਉਂਦੀ ਆ ਤਾਂ ਬਹੁਤ ਵਾਰ ਕਈ ਮੈਨੂੰ ਲੱਗਦਾ ਕਿ ਕਨਫਿਊਜ਼ਨਸ ਜਿਹੜੀਆਂ ਉਹ ਸਾਡੇ ਸਰੋਤਿਆਂ ਦੇ ਮਨਾਂ ਦੇ ਵਿੱਚ ਹੁੰਦੀਆਂ ਜਾਂ ਸਾਡੇ ਸਾਰਿਆਂ ਦੇ ਮਨਾਂ ਦੇ ਵਿੱਚ ਹੁੰਦੀਆਂ। ਸੋ ਮਨਪ੍ਰੀਤ ਜੀ, ਹੁਣ ਜਿਹੜਾ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਕਿ ਅਸੀਂ ਹੋਰ ਗੱਲਬਾਤ ਜਿਹੜੀ ਉਹ ਅੱਗੇ ਵਧਾਈਏ। ਮੈਨੂੰ ਲੱਗਦਾ ਕਿ ਪ੍ਰੋਗਰਾਮ ਜਿਹੜਾ ਆਉਣ ਵਾਲਾ ਪ੍ਰੋਗਰਾਮ ਹੋਏਗਾ ਮੰਗਲਵਾਰ ਵਾਲੇ ਦਿਨ, ਉਸ ਦਿਨ ਵੀ ਅਸੀਂ ਗੱਲਬਾਤ ਕਰਾਂਗੇ ਵੈਸੇ ਟੈਕਸ ਦੇ ਬਾਰੇ ਚ, ਪਰ ਉਸ ਤੋਂ ਬਾਅਦ ਜਿਹੜਾ ਉਸ ਤੋਂ ਅਗਲਾ ਮੰਗਲਵਾਰ ਹੋਏਗਾ ਫੋਰਟਨਾਈਟਲੀ ਅਸੀਂ ਤੁਹਾਨੂੰ ਲਵਾਂਗੇ ਪ੍ਰੋਗਰਾਮ ਦੇ ਵਿੱਚ, ਤੇ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਜਿਹੜੀਆਂ ਇਸ ਬਾਬਤ ਹੋਰ ਗੱਲਾਂ ਬਾਤਾਂ ਹੋਣਗੀਆਂ ਅਸੀਂ ਆਪਣੇ ਸਰੋਤਿਆਂ ਦੇ ਨਾਲ ਸਾਂਝੀਆਂ ਕਰਾਂਗੇ। ਤੇ ਜਾਂਦੇ ਜਾਂਦੇ ਤੁਸੀਂ ਜ਼ਰੂਰ ਸਾਡੇ ਸਰੋਤਿਆਂ ਨੂੰ ਆਪਣਾ ਪਤਾ ਤੇ ਆਪਣਾ ਜਿਹੜਾ ਫੋਨ ਨੰਬਰ ਹੈ ਜ਼ਰੂਰ ਦੱਸੋ, ਤਾਂ ਕਿ ਜੇਕਰ ਉਹਨਾਂ ਨੇ ਤੁਹਾਨੂੰ ਸੰਪਰਕ ਕਰਨਾ ਹੋਵੇ ਕਿਸੇ ਤਰ੍ਹਾਂ ਦਾ, ਉਹਨਾਂ ਦਾ ਸਵਾਲ ਹੋਵੇ ਤਾਂ ਤੁਹਾਨੂੰ ਸੰਪਰਕ ਕਰ ਸਕਣ।
ਹਾਂਜੀ ਜ਼ਰੂਰ ਅਮਰਦੀਪ ਜੀ, SSK Accountants is based in Dandenong. We specialize in individual tax return, small business, companies, trust, ਕਿਸੇ ਤਰ੍ਹਾਂ ਦਾ ਵੀ ਟੈਕਸ ਰਿਟਰਨ ਹੋਵੇ ਇੰਕਲੂਡਿੰਗ ਸੁਪਰਐਨੂਏਸ਼ਨ ਫੰਡ, ਬਿਜ਼ਨਸ ਪਲੈਨਸ, ਕੈਸ਼ ਫਲੋ ਪ੍ਰੋਜੈਕਸ਼ਨਸ, ਬਿਜ਼ਨਸ ਪਲੈਨਿੰਗ, ਟੈਕਸ ਪਲੈਨਿੰਗ ਕਰਨੀ ਹੋਵੇ ਤੁਸੀਂ, 457 ਦੇ ਰਿਲੇਟਡ, ਅਕਾਊਂਟਿੰਗ ਦੇ ਰਿਲੇਟਡ ਕੋਈ ਵੀ ਡਾਕੂਮੈਂਟਸ ਦੇ ਵਿੱਚ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਮਦਦ ਚਾਹੀਦੀ ਹੋਵੇ ਤੇ SSK Accountants ਉਹ ਸਾਰੀਆਂ ਸਰਵਿਸਿਸ ਪ੍ਰੋਵਾਈਡ ਕਰਦੇ ਨੇ। ਸਾਡਾ ਐਡਰੈਸ ਹੈ ਜੀ ਸੁਈਟ 3 ਨੰਬਰ 61 ਰੋਬਿਨਸਨ ਸਟਰੀਟ ਡੈਂਡੀਨੋਂਗ ਵਿਕਟੋਰੀਆ, ਤੇ ਸਾਡਾ ਫੋਨ ਨੰਬਰ ਹੈ ਜੀ 03-8759-0629 ਤੇ ਸਾਡੀ ਈਮੇਲ ਹੈ ਜੀ info@sskaccountants.com.au।
ਜੀ ਤੇ ਬਹੁਤ ਬਹੁਤ ਧੰਨਵਾਦ ਮਨਪ੍ਰੀਤ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ ਤੇ ਸਰੋਤਿਆਂ ਦੇ ਨਾਲ ਇੰਨੀ ਡਿਟੇਲ ਦੇ ਵਿੱਚ ਜਾਣਕਾਰੀ ਜਿਹੜੀ ਹੈ ਸਾਂਝੀ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ।
ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਅਮਰਦੀਪ ਜੀ ਤੇ ਹਰਮਨ ਰੇਡੀਓ ਦਾ ਸਾਨੂੰ ਸਮਾਂ ਦੇਣ ਲਈ, ਥੈਂਕ ਯੂ ਜੀ।
ਜੀ ਸ਼ੁਕਰੀਆ। ਸੋ ਦੋਸਤੋ, ਇਹ ਸਨ ਮਿਸਟਰ ਮਨਪ੍ਰੀਤ ਸਿੰਘ ਜਿਹੜੇ ਕਿ ਡਾਇਰੈਕਟਰ ਨੇ SSK Accountants ਚ, ਤੇ ਨਾਲ ਹੀ ਨਾਲ ਸਾਡੇ ਰੇਡੀਓ ਦੇ ਉੱਤੇ ਆਮ ਤੌਰ ਤੇ ਤੁਸੀਂ ਇਹਨਾਂ ਦਾ ਜਿਹੜਾ ਇਸ਼ਤਿਹਾਰ ਹੈ ਉਹ ਸੁਣਦੇ ਹੋ ਤੇ ਆਪਣੀਆਂ ਸੇਵਾਵਾਂ ਜਿਹੜੀਆਂ ਜੀ ਉਹ ਡੈਂਡੀਨੋਂਗ ਦੇ ਵਿੱਚ ਮੁਹੱਈਆ ਕਰਵਾ ਰਹੇ ਨੇ। ਵੈਸੇ ਆਸਟ੍ਰੇਲੀਆ ਵਾਈਡ ਵੀ ਆਪਣੀਆਂ ਸੇਵਾਵਾਂ ਜਿਹੜੀਆਂ ਜੀ ਇਹ ਪ੍ਰੋਵਾਈਡ ਕਰਦੇ ਨੇ। ਸੋ ਤੁਸੀਂ ਵੀ ਇਹਨਾਂ ਤੋਂ ਕਿਸੇ ਤਰ੍ਹਾਂ ਦੀ ਵੀ ਜਾਣਕਾਰੀ ਲੈਣੀ ਹੈ, ਜਿਵੇਂ ਇਹਨਾਂ ਨੇ ਆਪਣਾ ਪਤਾ ਤੇ ਆਪਣਾ ਨੰਬਰ ਦੱਸਿਆ, ਤੁਸੀਂ ਇਹਨਾਂ ਤੱਕ ਪਹੁੰਚ ਕਰ ਸਕਦੇ ਹੋ। ਸੋ ਪ੍ਰੋਗਰਾਮ ਦੇ ਵਿੱਚ ਬਹੁਤਾ ਸਮਾਂ ਬਚਿਆ ਨਹੀਂ ਹੈ, ਪ੍ਰੋਗਰਾਮ ਦਾ ਸਮਾਂ ਜਿਹੜਾ ਜੀ ਉਹ ਹੱਥੋਂ ਖਿਸਕ ਗਿਆ ਤੇ ਆਪਾਂ ਨੂੰ ਅਗਲੇ ਹਫ਼ਤੇ ਫੇਰ ਇਸੇ ਤਰ੍ਹਾਂ ਮੰਗਲਵਾਰ ਵਾਲੇ ਦਿਨ ਜੁੜ ਬੈਠਣ ਦਾ ਮੌਕਾ ਮਿਲਣਾ। ਪਰ ਜਾਣ ਤੋਂ ਪਹਿਲਾਂ ਇੱਕ ਵਾਰ ਫੇਰ ਕੁਝ ਜ਼ਰੂਰੀ ਭਾਈਚਾਰਕ ਸੂਚਨਾਵਾਂ ਤੁਹਾਡੇ ਨਾਲ ਸਾਂਝੀਆਂ ਕਰਾਂ। 11 ਤੇ 12 ਜੂਨ ਨੂੰ ਦੋਸਤੋ ਗ੍ਰਿਫਤ ਦਾ ਸ਼ਹੀਦੀ ਟੂਰਨਾਮੈਂਟ ਹੋਣ ਜਾ ਰਿਹਾ ਗ੍ਰਿਫਤ ਦੇ ਵਿੱਚ। ਸੋ ਤੁਹਾਡੇ ਸਾਰਿਆਂ ਦੇ ਲਈ ਹੀ ਇਹ ਸੂਚਨਾ ਹੈ ਕਿ ਤੁਸੀਂ ਇਹ ਦੋਵੇਂ ਦਿਨ ਉੱਥੇ ਬਹੁਤ ਸਾਰੇ ਜਿਹੜੇ ਟ੍ਰੈਡੀਸ਼ਨਲ ਖੇਡ ਮੁਕਾਬਲੇ ਜਾਣੀ ਪਰੰਪਰਕ ਖੇਡਾਂ ਜਿਹੜੀਆਂ ਉਹ ਵੀ ਹੋਣੀਆਂ ਨੇ, ਨਾਲ ਨਾਲ ਕਬੱਡੀ ਦੇ ਮੁਕਾਬਲੇ ਹੋਣੇ ਨੇ। ਸੋ ਉੱਥੇ ਜਾ ਕੇ ਤੁਸੀਂ ਆਨੰਦ ਲੈ ਸਕਦੇ ਹੋ ਇਸ ਖੇਡ ਮੇਲੇ ਦਾ। ਤੇ ਨਾਲ ਹੀ ਨਾਲ ਸੰਧੂ ਬੱਸ ਲਾਈਨਜ਼ ਵਾਲੇ ਜਿਹੜੇ ਆ ਜੀ ਉਹ 12 ਜੂਨ ਨੂੰ ਮੈਲਬਨ ਤੋਂ ਆਪਣੀ ਜਿਹੜੀ ਬੱਸ ਆ ਉਹ ਲੈ ਕੇ ਜਾਣਗੇ। ਸੋ ਪਿਕਅਪ ਪੁਆਇੰਟ ਜਿਹੜੇ ਆ 5:30 ਫਲਿੰਡਰ ਸਟਰੀਟ ਫੋਰਾ ਰੈਸਟੋਰੈਂਟ ਦੇ ਸਾਹਮਣੇ ਹੋਵੇਗਾ ਤੇ 6:00 ਕਰੇਗੀ ਬਨ ਗੁਰਦੁਆਰਾ ਸਾਹਿਬ ਤੋਂ ਹੋਵੇਗਾ। ਤੇ ਉਸੇ ਦਿਨ ਸਵੇਰੇ ਜਾ ਕੇ ਤੇ ਸ਼ਾਮ ਦਾ ਜਿਹੜਾ ਫਾਈਨਲ ਮੈਚ ਆ ਫਿਨਿਸ਼ ਹੋਣ ਤੋਂ 15 ਮਿੰਟ ਬਾਅਦ ਉਥੋਂ ਵਾਪਸੀ ਜਿਹੜੀ ਆ ਹੋਵੇਗੀ। ਸੋ ਕਰਨ ਸੰਧੂ ਹੋਰਾਂ ਨੂੰ ਤੁਸੀਂ ਇਸ ਬਾਬਤ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ 0424-115-551 ਉਹਨਾਂ ਦਾ ਨੰਬਰ ਹੈ। ਸੋ ਅੱਜ ਦੇ ਲਈ ਇੰਨਾ ਹੀ, ਅਗਲੇ ਹਫ਼ਤੇ ਫੇਰ ਮਿਲਾਂਗੇ ਮੰਗਲਵਾਰ ਵਾਲੇ ਦਿਨ ਅਮਰਦੀਪ ਕੌਰ ਨੂੰ ਮੈਲਬਨ ਤੋਂ ਤੇ ਮੇਰੇ ਨਾਲ ਟੈਕਨੀਕਲ ਸਪੋਰਟ ਦੇ ਲਈ ਸਰਬਜੀਤ ਸਿੰਘ ਹੋਰਾਂ ਨੂੰ ਪਟਿਆਲਾ ਸਟੂਡੀਓ ਤੋਂ ਦਿਓ ਇਜਾਜ਼ਤ। ਮੇਰੇ ਵੱਲੋਂ ਸਤਿ ਸ੍ਰੀ ਅਕਾਲ, ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਐਵੇਂ ਵੇਖ ਵੇਖ ਖੜੀ ਜਾਣਾ ਵੇ, ਕਾਸ ਤੋਂ ਬਰਫ ਵਾਂਗੂ ਖੜੀ ਜਾਣਾ ਵੇ, ਕਾਨੂੰ ਵੇਖ ਵੇਖ ਖੜੀ ਜਾਣਾ ਵੇ, ਕਾਸੋਂ ਬਰਫ ਵਾਂਗੂ ਖੜੀ ਜਾਣਾ ਵੇ, ਕੀਤੀ ਰੱਜ ਕੇ ਕਮਾਈ ਅੱਜ ਤਾਂ ਹੀ ਇਹ ਚੜਾਈ, ਕੀਤੀ ਰੱਜ ਕੇ ਕਮਾਈ ਅੱਜ ਤਾਂ ਹੀ ਇਹ ਚੜਾਈ, ਗੱਲ ਝੂਠ ਨਹੀਂ ਓ ਸੋਲਾ ਆਨੇ ਸੱਚ ਮਿੱਤਰਾ ਓਏ ਰੱਬ ਤੈਨੂੰ ਵੀ ਦਊ, ਸਾਡੇ ਵੱਲ ਵੇਖ ਕੇ ਨਾ ਮੱਛ ਮਿੱਤਰਾ ਓਏ ਰੱਬ ਤੈਨੂੰ ਵੀ ਦਊ, ਸਾਡੇ ਵੱਲ ਵੇਖ ਕੇ ਨਾ ਮੱਛ ਮਿੱਤਰਾ ਓਏ ਰੱਬ ਤੈਨੂੰ ਵੀ ਦਊ। ਖੱਬੀ ਸੀਟ ਤੇ ਬਿਠਾਈਆ ਇਹ ਵੀ ਪੂਰੇ 50 ਸਾਲਾਂ ਦੀ ਕਮਾਈ ਆ ਨਾਲ ਕੱਬੀ ਸੀਟ ਤੇ ਬਿਠਾਈਆ ਇਹ ਵੀ ਪੂਰੇ 50 ਸਾਲਾਂ ਦੀ ਕਮਾਈ ਆ ਬਹੁਤ ਜੁੱਤੀਆਂ ਕਸਾਈਆਂ ਨਾਲੇ ਲੜੀਆਂ ਲੜਾਈਆਂ ਬਹੁਤ ਜੁੱਤੀਆਂ ਕਸਾਈਆਂ ਨਾਲੇ ਲੜੀਆਂ ਲੜਾਈਆਂ ਬੜੇ ਮੋੜਾਂ ਉੱਤੇ ਖੜੇ ਜੱਚ ਜੱਚ ਮਿੱਤਰਾ ਓਏ ਰੱਬ ਤੈਨੂੰ ਵੀ ਦਊ